ਦਿਲ ਵਾਲੀ ਗੱਲ। ਮੈਂ ਤੁਹਾਡਾ ਹੋਸਟ ਕੌਫ ਸਾਰਬਰ ਤੋਂ ਅਮਨਦੀਪ, ਸਿਡਨੀ ਤੋਂ ਅਮਰੀਕ ਫਲੋਰਾ।
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ।
ਐਡਲੇਡ ਤੋਂ ਮਿੰਟੂ ਬਰਾ,
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਅਤੇ ਤੁਸੀਂ ਦੁਨੀਆਂ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸਿੱਧੇ ਸਮੇਂ ਸਵੇਰੇ 9 ਵਜੇ। ਦਿਲ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ।
ਦਿਲ ਵਾਲੀ ਗੱਲ
ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਆਸਟ੍ਰੇਲੀਆ ਦੇ ਵਿੱਚ ਵੀਕਐਂਡ ਪੂਰੇ ਜੋਬਨ ਤੇ ਹੈ। ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਹਾਜ਼ਰ ਹਾਂ ਜੀ ਕੌਫ ਸਾਰਬਰ ਸਟੂਡੀਓ ਤੋਂ ਅੱਜ ਦੀ ਤਰੀਕ 4 ਅਗਸਤ 2019 ਨੂੰ। ਘੜੀ 9:02 ਦਿਖਾਣ ਲੱਗੀ ਆ ਹੁਣ ਤੇ ਪ੍ਰੋਗਰਾਮ ਦਿਲ ਵਾਲੀ ਗੱਲ ਸ਼ੁਰੂ ਕਰਦੇ ਹਾਂ। ਆਪ ਸਭ ਨੂੰ ਬਹੁਤ ਪਿਆਰ ਤੇ ਸਤਿਕਾਰ ਦੇ ਨਾਲ ਸਤਿ ਸ੍ਰੀ ਅਕਾਲ। ਕੀ ਹਾਲ ਚਾਲ ਹੈ ਜੀ, ਠੀਕ ਠਾਕ ਹੋ ਚੜ੍ਹਦੀ ਕਲਾ ਚੋਂ? ਤੇ ਆਓ ਫੇਰ ਸਾਰੇ ਆਪਾਂ ਰਲ ਕੇ ਸਰਬੱਤ ਦਾ ਭਲਾ ਮੰਗੀਏ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਅੱਜ ਦੇ ਪ੍ਰੋਗਰਾਮ ਦੇ ਵਿਚ ਤਹਿ ਦਿਲੋਂ ਸਵਾਗਤ ਹੈ ਜੀ ਆਪ ਦਾ, ਜੀ ਆਇਆਂ ਨੂੰ ਇੱਕ ਵਾਰੀ ਫੇਰ। ਤੇ ਅੱਜ ਦੇ ਪ੍ਰੋਗਰਾਮ ਦੇ ਵਿਚ ਅਮਰੀਕ ਸਿੰਘ ਫਲੋਰਾ ਆਣਗੇ। ਕੱਲ ਦਾ ਪ੍ਰੋਗਰਾਮ ਬ੍ਰਿਸਬਨ ਤੋਂ ਮੈਂ ਸ਼ੁਰੂ ਕੀਤਾ ਸੀ, ਉਸ ਤੋਂ ਬਾਅਦ ਮਿੰਟੂ ਭਾਜੀ ਹੁਣਾਂ ਨੇ ਪ੍ਰੋਗਰਾਮ ਦਾ ਸੰਚਾਲਨ ਕੀਤਾ, ਕਿਉਂਕਿ ਕੱਲ ਮੇਰੇ ਇੱਕ ਬਹੁਤ ਹੀ ਕਰੀਬੀ ਦੋਸਤ ਦੇ ਬੇਟੇ ਦਾ ਵਿਆਹ ਸੀ ਬ੍ਰਿਸਬਨ ਦੇ ਵਿਚ, ਤੇ ਸਾਡੇ ਬਹੁਤ ਸਾਰੇ ਸੱਜਣ ਮਿੱਤਰ ਉੱਥੇ ਸਾਨੂੰ ਮਿਲੇ ਤਾਂ ਚੰਗਾ ਲੱਗਿਆ। ਜੈਜ਼ ਹੁਣੀ ਵੀ ਸਾਨੂੰ ਮਿਲੇ ਸੀ, ਜੈਜ਼ ਪੌਲੀ ਵਾਲੇ, ਤੇ ਉਹਨਾਂ ਦੀ ਪਤਨੀ ਵੀ ਸਾਡੇ ਨਾਲ ਵਿਆਹ ਦੇ ਵਿਚ ਸ਼ਾਮਲ ਸੀ ਤੇ ਬੜਾ ਚੰਗਾ ਲੱਗਿਆ। ਤੇ ਉਹਨਾਂ ਨੇ ਮੈਸੇਜ ਵੀ ਪਾਇਆ, ਕਹਿੰਦੇ ਵੀ ਵਧੀਆ ਲੱਗਿਆ ਉਹਨਾਂ ਨੂੰ ਵੀ। ਖੈਰ ਕਹਿੰਦੇ ਅੱਜ ਬ੍ਰਿਸਬਨ ਦੇ ਵਿਚ ਬਿਊਟੀਫੁਲ ਡੇ ਆ ਤੇ ਪ੍ਰੋਗਰਾਮ ਦਾ ਇੰਤਜ਼ਾਰ ਕਰ ਰਹੇ ਆ। ਹਾਂਜੀ, ਜਸਜੋਤ ਸਿੰਘ ਸਿੱਧੂ, ਇਹ ਵੀ ਸਿੱਧੂ ਨੇ, ਸਾਡੇ ਸਰਨਾਮ ਹੀ ਨੇ। ਚੰਗਾ ਲੱਗਦਾ ਜਦੋਂ ਮਿਲਦੇ ਆ। ਤਾਂ ਸੱਜਣੋ ਮਿੱਤਰੋ, ਦੁਨੀਆਂ ਦੇ ਵਿਚ ਵੱਖਰੇ ਵੱਖਰੇ ਇਲਾਕਿਆਂ ਚ ਵੱਖਰਾ ਵੱਖਰਾ ਸਮਾਂ ਹੈ ਇਸ ਵੇਲੇ, ਤੇ ਐਡਲੇਡ ਦੇ ਵਿਚ ਇਸ ਵੇਲੇ 8:03 ਹੈ। ਵੈਸਟਰਨ ਆਸਟ੍ਰੇਲੀਆ ਦੇ ਵਿਚ ਪਰਥ ਰਾਜਧਾਨੀ ਆ, ਉੱਥੇ 7:03 ਹੈ ਤੇ 4:33 ਇੰਡੀਆ ਦੇ ਵਿਚ ਨੇ, 3 ਮਿੰਟ ਉੱਤੇ ਹੋ ਗਏ ਨੇ ਅੱਧੀ ਰਾਤ ਤੋਂ। ਅੱਜ ਦੀ ਤਰੀਕ ਬਦਲ ਗਈ ਹੈ ਲੰਡਨ ਦੇ ਵਿਚ, ਔਰ ਅਮਰੀਕਾ ਮਹਾਂਦੀਪਾਂ ਦੇ ਵਿਚ ਈਸਟ ਤੇ ਵੈਸਟ ਕੋਸਟ ਤੇ 2-3 ਘੰਟੇ ਦਾ ਫਰਕ ਹੈ ਆਪਸ ਦੇ ਵਿਚ, ਪਰ ਸ਼ਨਿਚਰਵਾਰ ਦੀਆਂ ਸ਼ਾਮਾਂ ਉੱਥੇ ਪੈ ਰਹੀਆਂ ਤੇ ਢਲ ਰਹੀਆਂ ਨੇ। ਸੋ ਸਾਰਿਆਂ ਦਾ ਸਵਾਗਤ। ਤੇ ਅਮਰੀਕ ਭਾਜੀ ਅੱਜ ਜਾ ਰਹੇ ਨੇ ਥੋੜੀ ਦੇਰ ਬਾਅਦ ਆਪਣੇ ਜੌਬ ਤੇ ਗੋਲਬਰਨ, ਤੇ ਆਪਾਂ ਉਹਨਾਂ ਤੋਂ ਗੱਲਬਾਤ ਕਰਨੀ ਹੈ। ਟ੍ਰੇਨ ਚ ਜਾ ਰਹੇ ਤੇ ਨਾਲੇ ਆਪਾਂ ਦੇਖਾਂਗੇ ਵੀ ਕਿਸ ਤਰ੍ਹਾਂ ਉਹ ਉਸਦਾ ਸਫ਼ਰ ਕਿਹੜਾ ਆ, ਕਿਸ ਤਰ੍ਹਾਂ ਉਹ ਜਾਂਦੇ ਨੇ ਤੇ ਉੱਥੇ ਕੀ ਕੀ ਅਨੁਭਵ ਕਰਦੇ ਨੇ। ਹੋਰ ਬਹੁਤ ਸਾਰੇ ਅੱਜ ਅਸੀਂ ਮਸਲੇ ਸ਼ੇਅਰ ਕਰਨੇ ਆ ਤੁਹਾਡੇ ਨਾਲ। ਚਲੋ ਇੱਦਾਂ ਕਰਦੇ ਹਾਂ ਕਿ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਵਿਚਾਰ ਬਾਅਦ ਚੋਂ ਲਵਾਂਗੇ, ਪਰ ਪਹਿਲਾਂ ਤੁਹਾਨੂੰ ਇੱਕ ਗੀਤ ਸੁਣਾਉਂਦੇ ਹਾਂ ਜੀ।
ਜਿਹੜਾ ਬਚ ਗਿਆ ਵੈਰ ਤੇ ਵਿਰੋਧ ਤੋਂ, ਪਾਸਾ ਵੱਟੇ ਹੰਕਾਰ ਤੇ ਕ੍ਰੋਧ ਤੋਂ, ਜਿਹੜਾ ਬਚ ਗਿਆ ਵੈਰ ਤੇ ਵਿਰੋਧ ਤੋਂ, ਪਾਸਾ ਵੱਟੇ ਹੰਕਾਰ ਤੇ ਕ੍ਰੋਧ ਤੋਂ, ਹੁਣੇ ਲੈਣਾ ਕੀ ਕੈਨੇਡਾ ਅਮਰੀਕਾ ਤੋਂ, ਹੁਣੇ ਲੈਣਾ ਕੀ ਕੈਨੇਡਾ ਅਮਰੀਕਾ ਤੋਂ, ਬੰਦੇ ਮਾਰਦੇ ਆ ਜਾਨ ਜੀ ਦੀ ਜਾਨ ਤੇ, ਰੋਟੀ ਸੁੱਖ ਦੀ ਜੋ ਖਾਂਦਾ ਏ ਬਜਾਰ ਚ, ਬੰਦਾ ਉਹਦੇ ਜਿਹਾ ਹੈ ਨੀ ਕੋਈ ਜਹਾਨ ਤੇ। ਬਈ ਜਿਹੜਾ ਟੱਬਰ ਦਾ ਸਾਂਭੀ ਬੈਠਾ ਕੱਠ ਬਈ ਕਿੱਲੇ ਅੱਠੇ ਉਹਦੇ ਭਾਵੇਂ ਉਹਦੇ ਸੱਠ ਬਈ ਜਿਹੜਾ ਟੱਬਰ ਦਾ ਸਾਂਭੀ ਬੈਠਾ ਕੱਠ ਬਈ ਜੀਵੀ ਜੀਦੀ ਆਖਣੇ ਦੇ ਵਿੱਚ ਮਿੱਤਰੋ ਜੀਵੀ ਜੀਦੀ ਆਖਣੇ
ਸੱਜਣ ਅਦੀਬ ਦੀ ਆਵਾਜ਼ ਦੇ ਵਿੱਚ ਗੀਤ ਸੁਣ ਰਹੇ ਸੀ ਤੇ ਬਹੁਤ ਸੋਹਣਾ ਗੀਤ ਲੱਗਿਆ ਸੀ ਮੈਨੂੰ, ਮੈਂ ਸੋਚਿਆ ਤੁਹਾਡੇ ਨਾਲ ਸ਼ੇਅਰ ਕਰਦਾ। ਤੇ ਰੋਟੀ ਸੁੱਖ ਦੀ ਜੋ ਖਾਂਦਾ ਕਹਿੰਦੇ ਪੰਜਾਬ ਦੇ ਵਿੱਚ, ਤੇ ਉਹਦੇ ਨਾਲ ਸੁਖੀ ਬੰਦਾ ਹੈ ਨਹੀਂ। ਬਾਕੀ ਮੈਂ ਬਹੁਤ ਵਾਰੀ ਕਿਹਾ ਆ, ਆਪ ਵੀ ਜਾ ਕੇ ਆਏ ਹੁਣ ਉੱਪਰੋਂ ਤਲੀ ਤਿੰਨ ਚਾਰ ਵਾਰੀ, ਤੇ ਦੇਖਿਆ ਉੱਥੇ ਜਾ ਕੇ ਵੀ ਲੋਕੀ ਕਾਫੀ ਸੁਖੀ ਨੇ। ਸਾਨੂੰ ਕਈ ਵਾਰੀ ਲੱਗਦਾ ਕਿ ਬੜਾ ਅਪਸੈਟ ਹੋ ਰਿਹਾ ਕੰਮ ਜੀ, ਇੱਥੋਂ ਬੈਠ ਕੇ ਸੋਸ਼ਲ ਮੀਡੀਆ ਤੇ ਦੇਖਦੇ ਹਾਂ ਤੇ ਲਾਲਾ ਲਾਲਾ ਜ਼ਿਆਦਾ ਆ, ਰੌਲਾ ਜ਼ਿਆਦਾ ਬਹੁਤ ਪਿਆ ਹੁੰਦਾ, ਪਰ ਉੱਥੇ ਜਾ ਕੇ ਦੇਖਦੇ ਹਾਂ ਕਿ ਠੀਕ ਆ। ਹਾਂ, ਕਾਫੀ ਕੰਮ ਕਰਨ ਵਾਲਾ ਗਰਾਊਂਡ ਲੈਵਲ ਤੇ, ਐਸੀ ਕੋਈ ਗੱਲ ਨਹੀਂ। ਹਮੇਸ਼ਾ ਇੰਪਰੂਵਮੈਂਟ ਹੋਣੀ ਚਾਹੀਦੀ ਆ, ਆਪਣੇ ਨੂੰ ਐਜੂਕੇਟ ਕਰਨਾ ਚਾਹੀਦਾ। ਉੱਥੇ ਦੀਆਂ ਜਿਹੜੀਆਂ ਸਮੱਸਿਆਵਾਂ ਆ ਉਹ ਥੋੜੀਆਂ ਹੋਰ ਨੇ। ਆਪਣੇ ਆਪ ਨੂੰ ਜਿਹੜਾ ਐਜੂਕੇਟ ਕਰਨਾ, ਇਨਵਾਇਰਮੈਂਟ ਦੇ ਨਾਲ ਜੋੜਨਾ, ਸਾਂਭ ਸੰਭਾਲ ਕਰਨੀ ਆ, ਇੱਕ ਦੂਜੇ ਦੀ ਦੇਖਭਾਲ ਕਰਨੀ ਆ, ਉਹ ਥੋੜੀ ਜਿਹੀ ਜ਼ਿਆਦਾ ਹੋਰ ਲੋੜ ਹੈ। ਪਰ ਉੱਥੇ ਜਦ ਅਸੀਂ ਬੰਦਿਆਂ ਨਾਲ ਗੱਲ ਕਰਦੇ ਹਾਂ, ਉਹਨਾਂ ਨਾਲ ਵਿਚਰਦੇ ਹਾਂ, ਤਾਂ ਉਹ ਕਹਿੰਦੇ ਆ ਬਈ ਮਲੱਖ ਹੀ ਇੰਨੀ ਹੋ ਗਈ ਹੈ, ਸਿੱਧਾ ਜਿਹਾ ਅੱਖਰ ਬੋਲਦੇ ਨੇ, ਮਲੱਖ ਕਹਿੰਦਾ ਬਹੁਤ ਹੋ ਗਈ ਹੈ, ਕਿੱਦਾਂ ਕਿੱਦਾਂ ਕਰੀਏ। ਮੇਰੇ ਦੋਸਤ ਨੇ, ਵਕੀਲ ਵੀ ਨੇ, ਬਿਊਰੋਕਰੇਸੀ ਚ ਵੀ ਨੇ, ਉਹ ਵੀ ਇਹੀ ਕਹਿੰਦੇ ਨੇ ਬਾਈ ਜੀ, ਕਹਿੰਦੇ ਕੀ ਕਰੀਏ, ਲੋਕ ਹੀ ਇੰਨੇ ਆ, ਓਵਰ ਪਾਪੂਲੇਸ਼ਨ ਹੈ, ਕਿੱਦਾਂ ਸਰਵਿਸ ਦੇ ਸਕਦੇ ਹਾਂ, ਤੁਸੀਂ ਕਿੰਨਾ ਕੁ ਟਾਈਮ ਦੇ ਸਕਦੇ ਹਾਂ ਕਿਸੇ ਇੱਕ ਬੰਦੇ ਨੂੰ। ਸੋ ਇਸ ਕਰਕੇ ਹਰ ਬੰਦਾ ਇੱਕ ਦੂਜੇ ਨਾਲ ਲੜ ਰਿਹਾ, ਕੋਈ ਕੇਸ ਕਰ ਰਿਹਾ, ਜੱਜਾਂ ਨਾਲ ਬੈਠਦੇ ਆ, ਉਹ ਕਹਿੰਦੇ ਨੇ ਕਿ ਦਿਹਾੜੀ ਦੇ ਕਿੰਨੇ ਕਿੰਨੇ ਕੇਸ, ਤੀਹ ਤੀਹ ਪੈਂਤੀ ਪੈਂਤੀ ਕੇਸ ਕਹਿੰਦੇ ਦੇਖਣੇ ਪੈਂਦੇ ਨੇ, ਤਾਂ ਕੀ ਕਰ ਸਕਦੇ ਆ, ਲੋਡ ਹੀ ਬਹੁਤ ਜ਼ਿਆਦਾ ਆ। ਸੋ ਇਹ ਜਿਹੜੀਆਂ ਸਮੱਸਿਆਵਾਂ ਨੇ ਓਵਰ ਪਾਪੂਲੇਸ਼ਨ ਦੀਆਂ ਪੰਜਾਬ ਦੇ ਵਿੱਚ ਨੇ, ਪੰਜਾਬ 'ਚ ਵੀ ਵੈਸੇ ਓਵਰ ਪਾਪੂਲੇਸ਼ਨ ਆ, ਜੇ ਆਪਾਂ ਸੋਚੀਏ ਜਿੰਨੇ ਰਿਸੋਰਸਿਸ ਆ ਉਹਦੇ ਨਾਲੋਂ ਕਿਤੇ ਵੱਧ ਲੋਕ ਨੇ। ਹੁਣ ਅਸੀਂ ਇਮੈਜਿਨ ਕਰ ਸਕਦੇ ਹਾਂ, ਅੰਦਾਜ਼ਾ ਲਾ ਸਕਦੇ ਹਾਂ ਕਿ ਬਾਕੀ ਇਲਾਕਿਆਂ ਦੇ ਵਿੱਚ ਕੀ ਹਾਲ ਹੁੰਦਾ ਹੋਊਗਾ, ਕੀ ਡਿਵੈਲਪਮੈਂਟ ਹੁੰਦੀ ਹੋਊਗੀ। ਔਰ ਜੇ ਡਿਵੈਲਪਮੈਂਟ ਹੁੰਦੀ ਵੀ ਆ, ਤੇ ਜਦ ਤੱਕ ਉਹ ਕਰਕੇ ਹਟਦੇ ਆ, ਤੇ ਉਹਦੇ ਨਾਲੋਂ ਕਿਤੇ ਵੱਧ ਪਾਪੂਲੇਸ਼ਨ ਵੱਧ ਜਾਂਦੀ ਆ। ਅਸੀਂ ਪੜ੍ਹਦੇ ਹੋਏ ਜੀਓਗ੍ਰਾਫੀ ਦੇ ਵਿੱਚ, ਦਸਵੀਂ ਕਲਾਸ ਉੱਥੋਂ ਕੀਤੀ ਹੈ ਦਸਵੀਂ ਤੱਕ, ਤੇ ਸਾਡੇ ਪ੍ਰਿੰਸੀਪਲ ਸਾਹਿਬ ਦੱਸਦੇ ਹੁੰਦੇ ਸੀ ਕਿ ਜਿੰਨੀ ਆਸਟ੍ਰੇਲੀਆ ਦੀ ਆਬਾਦੀ ਆ ਉਨੀ ਇੰਡੀਆ ਦੀ ਆਬਾਦੀ ਚ ਹਰ ਸਾਲ ਜੁੜ ਜਾਂਦੀ ਆ, ਇੰਨੇ ਉੱਥੇ ਲੋਕ ਜੰਮ ਪੈਂਦੇ ਨੇ, ਨਿਆਣੇ ਜੰਮ ਪੈਂਦੇ ਨੇ, ਕੀ ਕਰ ਸਕਦੇ ਆ। ਸੋ ਪੰਜਾਬ ਦੇ ਵਿੱਚ ਕਿਤੇ ਵੀ, ਵੈਸੇ ਦੁਨੀਆਂ ਦੇ ਵਿੱਚ ਹਰੇਕ ਪਾਸੇ, ਜਿਹੜਾ ਸਬਰ ਸੰਤੋਖ ਹੈ ਨਾ, ਜੇ ਤੁਸੀਂ ਕਰ ਲਿਆ, ਪਰਿਵਾਰ ਠੀਕ ਆ। ਇਸ ਗੀਤ ਦੇ ਵਿੱਚ ਦੱਸਿਆ ਕਿ ਜੇ ਇਕੱਠ ਹੈ, ਜਿਹੜਾ ਤੁਹਾਡਾ ਲਾਣੇਦਾਰ ਹੈ ਉਹ ਓਨੈਸਟ ਹੈ, ਤੇ ਜਿਹੜੇ ਬੰਦੇ ਆ ਕੰਮ ਕਰ ਰਹੇ ਨੇ, ਲੇਡੀਜ਼ ਜਿਹੜੀਆਂ ਨੇ ਉਹ ਆਪਣੇ ਦਾਇਰੇ ਦੇ ਵਿੱਚ ਨੇ, ਘਰ ਦਾ ਇੱਕ ਮੁੱਠ ਬੰਨੀ ਹੋਈ ਆ, ਤਾਂ ਉਹਦੇ ਨਾਲ ਦਾ ਕੋਈ ਸਵਰਗ ਨਹੀਂ ਹੈਗਾ। ਪਰ ਜੇ ਬਹੁਤ ਜ਼ਿਆਦਾ ਵੀ ਮਟੀਰੀਅਲ ਅਸੀਂ ਇਕੱਠਾ ਕਰ ਲੈਂਦੇ ਹਾਂ, ਸਾਡੇ ਕੋਲ ਆ ਜਾਂਦਾ ਆ, ਤੇ ਕੋਈ ਇੱਧਰ ਨੂੰ ਤੁਰਿਆ, ਕੋਈ ਉੱਧਰ ਨੂੰ ਤੁਰਿਆ, ਕੋਈ ਦੱਸ ਕੇ ਆ ਹੀ ਨਹੀਂ ਰਿਹਾ, ਕੋਈ ਦੱਸ ਕੇ ਜਾ ਹੀ ਨਹੀਂ ਰਿਹਾ, ਆ ਕੇ ਨਹੀਂ ਦੱਸ ਰਿਹਾ ਕਿੱਧਰ ਨੂੰ ਆਉਣਾ, ਹਰ ਬੰਦੇ ਆਪਣੇ ਆਪਣੇ ਡਫਲੀ ਵਜਾਈ ਜਾਂਦੇ ਨੇ। ਫੇਰ ਚਾਹੇ ਜਿੰਨਾ ਮਰਜ਼ੀ ਸਾਡੀਆਂ ਤਨਖਾਹਾਂ ਹੋਣ, ਸਾਡੇ ਜਿੰਨੀ ਮਰਜ਼ੀ ਆਮਦਨ ਹੋਵੇ, ਫੇਰ ਕੋਈ ਬਹੁਤਾ ਫਰਕ ਨਹੀਂ ਹੈਗਾ, ਕਿਉਂਕਿ ਫੇਰ ਇੰਡੀਵਿਜੁਅਲਿਜ਼ਮ ਆ ਜਾਂਦਾ ਆ, ਆਪਣੇ ਆਪ ਹੀ ਰਹਿਣਾ ਬਸ। ਤੇ ਕੋਈ ਜਿਹੜੀ ਤਰੱਕੀ ਆ, ਤਰੱਕੀ ਦਾ ਇਕੱਠ ਚ ਹੁੰਦੀ ਆ, ਜੇ ਕਰਨੀ ਆਉਂਦੀ ਹੋਵੇ, ਅਗਰ ਨਹੀਂ ਤਾਂ ਫੇਰ ਤਾਂ ਜਿਹੜਾ ਇਕੱਠ ਟੁੱਟਦੇ ਨੇ। ਰਸ਼ੀਆ ਦੀ ਐਗਜ਼ਾਮਪਲ ਲੈਂਦੇ ਆ ਕਿ ਰਸ਼ੀਆ ਇਕੱਠਾ ਸੀ ਪਹਿਲਾਂ, ਚੜਾਈ ਸੀ, ਫੇਰ ਟੁੱਟ ਗਿਆ, ਫੇਰ ਤਰਾਈ ਹੋ ਗਈ, ਹੁਣ ਉਹ ਫੇਰ ਇਕੱਠੇ ਹੋ ਰਹੇ ਨੇ। ਇੱਦਾਂ ਹੀ ਕੋਪਰੇਟਿਵ ਬਣਦੇ ਨੇ, ਸਾਡੇ ਇੱਥੇ ਕੌਫਸਾਰਵਰ ਕੋਪਰੇਟਿਵ ਬਣਿਆ ਹੋਇਆ, ਇਕੱਠ ਦੇ ਵਿੱਚ ਤਰੱਕੀ ਆ, ਸਾਰਿਆਂ ਦੀ ਤਰੱਕੀ ਨਾਲ ਹੋ ਰਹੀ ਆ। ਪਰ ਜੇ ਪਹਿਲਾਂ ਇਕੱਲੇ ਇਕੱਲੇ ਸੀ, ਬਨਾਨਾ ਇੰਡਸਟਰੀ ਸਾਰੀ ਇੱਥੇ ਖਰਾਬ ਹੋ ਗਈ, ਸਾਰਾ ਤਹਿਸ ਨਹਿਸ ਹੋ ਗਿਆ, ਸਾਰਿਆਂ ਨੂੰ ਬੜਾ ਨੁਕਸਾਨ ਹੋਇਆ। ਸੋ ਇਕੱਠੇ ਰਹਿਣ ਦੇ ਫਾਇਦੇ ਨੇ, ਇਹ ਗੀਤ ਦੇ ਰਾਹੀਂ ਅਸੀਂ ਸੁਣਿਆ ਵੀ ਆ, ਤੇ ਵਿਚਾਰ ਵੀ ਆਪਣਾ ਨਾਲ ਦੀ ਨਾਲ ਚੱਲਦਾ ਰਹੇਗਾ। ਤੇ ਵਿਚਾਰ ਦੇ ਬਾਰੇ ਮੈਂ ਸੋਚ ਰਿਹਾ ਸੀ ਕਿ ਅਕਸਰ ਜਿਹੜਾ ਕੰਪੈਰੀਜ਼ਨ ਹੈ ਅਸੀਂ ਕਰਦੇ ਰਹਿੰਦੇ ਹਾਂ ਕਿ ਕੌਣ ਚੰਗਾ ਆ, ਕੌਣ ਵਧੀਆ ਰਹਿ ਰਿਹਾ, ਕੌਣ ਮਾੜਾ ਰਹਿ ਰਿਹਾ ਆ। ਔਰ ਅਸੀਂ ਇਸੇ ਧਰਤੀ ਤੇ ਰਹਿੰਦੇ ਹਾਂ, ਇਸੇ ਆਬੋ ਹਵਾ ਚ ਰਹਿੰਦੇ ਹਾਂ, ਇੱਕੋ ਹੀ ਕਈ ਵਾਰੀ ਘਰ ਚ ਹੁੰਦੇ ਹਾਂ, ਪਰ ਇੱਕੋ ਹੀ ਘਰ ਦੇ ਜਿਹੜੇ ਦੋ ਜੀ ਆ ਉਹ ਵੱਖ ਵੱਖ ਮਨੋ ਅਵਸਥਾਵਾਂ ਦੇ ਵਿੱਚ ਹੁੰਦੇ ਨੇ। ਉਹਨਾਂ ਦੀ ਜਿਹੜੀ ਸਟੇਟ ਆਫ ਮਾਇੰਡ ਹੈ, ਜਾਂ ਉਹਨਾਂ ਦੀ ਜਿਹੜੀ ਦੁਨੀਆ ਨੂੰ ਮਾਨਣ ਜਾਂ ਦੇਖਣ ਜਾਂ ਅਨੁਭਵ ਕਰਨ ਦੀ ਸ਼ਕਤੀ ਆ ਜਿਹੜੀ ਵੱਖਰੀ ਹੁੰਦੀ ਆ, ਇਹ ਕਿਉਂ? ਇੱਕੋ ਹੀ ਮਾਂ ਦੇ ਪੇਟ ਚੋਂ ਜਨਮੇ ਹੁੰਦੇ ਨੇ, ਪਰ ਉਹਨਾਂ ਦੀਆਂ ਕਿਸਮਤਾਂ ਰੱਖ ਲਓ ਵੀ ਉਹਨਾਂ ਦੀ ਜਿਹੜੀ ਡੈਸਟਨੀ ਆ ਉਹ ਵੱਖਰੀ ਹੁੰਦੀ ਆ, ਹਨਾ? ਇਹ ਕਿਉਂ? ਇਹ ਅਕਸਰ ਸਵਾਲ ਜਿਹੜਾ ਅਸੀਂ ਇੱਕ ਦੂਜੇ ਨਾਲ ਕਰਦੇ ਹਾਂ, ਇੱਕ ਦੂਜੇ ਤੋਂ ਪੁੱਛਦੇ ਹਾਂ। ਔਰ ਕਈ ਵਾਰੀ ਅਸੀਂ ਜਿਹੜੇ ਸਾਡੇ ਮਹਾਨ ਪੁਰਸ਼ ਹੁੰਦੇ ਨੇ, ਜਿਹਨਾਂ ਨੂੰ ਮਹਾਂਪੁਰਸ਼ ਵੀ ਕਹਿੰਦੇ ਹਾਂ ਅਸੀਂ, ਸੰਤ ਮਹਾਤਮਾ, ਅਸੀਂ ਉਹਨਾਂ ਤੋਂ ਇਹ ਸਵਾਲ ਕਰਦੇ ਹਾਂ ਕਿ ਇਹ ਕਿਉਂ? ਜਦੋਂ ਰੱਬ ਨੇ ਹੀ ਸਾਰੇ ਬਣਾਏ ਆ, ਤਾਂ ਜੇ ਜੋੜੇ ਵੀ ਜੰਮ ਪੈਂਦੇ ਨੇ, ਇੱਕ ਦੁਖੀ ਕਿਉਂ ਤੇ ਇੱਕ ਸੁਖੀ ਕਿਉਂ? ਇਸ ਦਾ ਜਵਾਬ ਸੰਤ ਮਹਾਂਪੁਰਸ਼ ਦਿੰਦੇ ਨੇ, ਆਪਣੇ ਹਲੈਜੇ ਨਾਲ ਵੀ ਦਿੰਦੇ ਨੇ, ਪਰ ਜਦੋਂ ਆਪਾਂ ਗੁਰਬਾਣੀ ਦਾ ਓਟ ਆਸਰਾ ਲਈਏ ਤਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਸਾ ਦੀ ਵਾਰ ਦੇ ਵਿੱਚ ਦੂਜੇ ਪਾਤਸ਼ਾਹ ਨੇ ਬਹੁਤ ਹੀ ਸੁੰਦਰ ਸ਼ਲੋਕ ਸਾਡੇ ਸਾਹਮਣੇ ਪੇਸ਼ ਕੀਤਾ। ਉਹ ਜਿਹੜੇ ਸ਼ਲੋਕ ਨੇ ਉਹ ਇੱਕ ਚਾਨਣ ਮੁਨਾਰੇ ਨੇ। ਇਹਨਾਂ ਸ਼ਲੋਕਾਂ ਨੂੰ ਆਪਾਂ ਜਦੋਂ ਘੋਖੀਏ ਤਾਂ ਫੇਰ ਪਤਾ ਲੱਗਦਾ ਆ ਕਿ ਕਿਸ ਤਰ੍ਹਾਂ ਜਿਹੜੇ ਇਹ ਜਿਹੜੇ ਸਵਾਲਾਂ ਦੇ ਜਵਾਬ ਆਪਾਂ ਘੋਖਣੇ ਨੇ। ਹੁਣ ਉਹ ਵੀ ਇਹੀ ਹਰ ਬੰਦੇ ਦੇ ਅੰਦਰ ਹੁੰਦੀ ਆ ਕਿ ਮੈਂ ਇਹ ਜਾਣਾ, ਹਨਾ, ਕਿ ਕਿਉਂ ਦੁੱਖ ਸੁੱਖ ਕਿਉਂ, ਹਨਾ? ਇੱਕ ਬਹੁਤ ਸੁਖੀ ਨੇ, ਇੱਕ ਬੜੇ ਦੁਖੀ ਨੇ, ਇਸੇ ਧਰਤੀ ਤੇ ਰਹਿੰਦੇ ਨੇ, ਕੀ ਕਸੂਰ ਹੈ? ਜੇ ਰੱਬ ਨੇ ਉਹਨਾਂ ਦਾ ਬਾਪ ਇੱਕ ਹੈ ਤਾਂ ਵਾਏ। ਤਾਂ ਗੁਰੂ ਸਾਹਿਬ ਬੜਾ ਸੁੰਦਰ ਜਵਾਬ ਦਿੰਦੇ ਨੇ ਆਸਾ ਦੀ ਵਾਰ ਦੇ ਅਖੀਰ ਦੇ ਵਿੱਚ, ਪਹਿਲੇ ਪਾਤਸ਼ਾਹ ਮਾਫੀ ਚਾਹੁੰਦਾ, ਕਹਿੰਦੇ ਨੇ ਕਿ ਆਪੇ ਭਾਂਡੇ ਸਾਜੀਏ ਆਪੇ ਪੂਰਨ ਦੇ। ਉਹ ਐਗਜ਼ਾਮਪਲ ਦਿੰਦੇ ਨੇ ਘੁਮਿਆਰ ਦੀ ਕਿ ਜਿਸ ਤਰ੍ਹਾਂ ਘੁਮਿਆਰ ਆਪੇ ਭਾਂਡੇ ਬਣਾਉਂਦਾ ਆ, ਸਾਰੇ ਭਾਂਡੇ ਇੱਕੋ ਜਿਹੇ ਬਣਾਉਂਦਾ, ਉਸੇ ਮਿੱਟੀ ਨਾਲ ਬਣਾਉਂਦਾ, ਉਹੀ ਉਹਦੇ ਕੋਲ ਉਹਦੇ ਟੂਲਸ ਹੁੰਦੇ ਨੇ, ਸੰਦ ਹੁੰਦੇ ਨੇ, ਔਜ਼ਾਰ ਹੁੰਦੇ ਨੇ, ਤੇ ਆਪੇ ਉਹਨਾਂ ਨੂੰ ਪੂਰੇ ਕਰਦਾ ਆ। ਮਤਲਬ ਪੂਰੇ ਕਰਨ ਦਾ ਮਤਲਬ ਉਹਨਾਂ ਨੂੰ ਐਨ ਪਕਾਉਂਦਾ ਆ, ਤੇ ਫੇਰ ਕਿਸੇ ਦਾ ਦਿਲ ਉੱਪਰ ਚੱਪਣ ਦੇਣਾ ਹੁੰਦਾ, ਉਹ ਵੀ ਉਹ ਚੱਪਣ ਦਿੰਦਾ ਉਹਦੇ ਤੇ ਬਣਾ ਕੇ, ਹਨਾ? ਤੇ ਉਹਨਾਂ ਨੂੰ ਕੰਪਲੀਟ ਕਰਦਾ ਆ ਸਾਰੇ ਭਾਂਡਿਆਂ ਨੂੰ। ਹੁਣ ਜਦੋਂ ਉਹ ਭਾਂਡੇ ਇੱਕ ਗ੍ਰਹਿਣੀ ਲੈ ਜਾਂਦੀ ਆ ਜਾਂ ਇੱਕ ਉਹ ਪਿੰਡ ਚ ਵੇਚਣ ਜਾਂਦਾ, ਤਾਂ ਇੱਕ ਘਰ ਦੀ ਜਿਹੜੀ ਔਰਤ ਹੈ ਉਹ ਭਾਂਡੇ ਦੋ ਖਰੀਦ ਲੈਂਦੀ ਆ, ਮਤਲਬ ਦੋ ਖਰੀਦ ਲਈਆਂ, ਚਾਟੀਆਂ ਖਰੀਦ ਲਈਆਂ, ਹਨਾ? ਤੇ ਹੁਣ ਉਹਦੇ ਵਿੱਚ ਦੋ ਖਰੀਦ ਲਈਆਂ, ਉਹ ਇੱਕੋ ਘੁਮਿਆਰ ਨੇ ਬਣਾਈਆਂ ਹੋਈਆਂ। ਉਹ ਕਹਿੰਦੀ ਆ ਵੀ ਇੱਕ ਦੇ ਵਿੱਚ ਮੈਂ ਦੁੱਧ ਪਾ ਕੇ ਰੱਖਿਆ ਕਰਨਾ, ਤੇ ਇੱਕ ਦੇ ਵਿੱਚ ਮੈਂ ਦਾਲ ਰਿੰਨਿਆ ਕਰਨੀ ਆ ਰੋਜ਼। ਹੁਣ ਉਹਨ ਤਾਂ ਬਣਾ ਤੇ ਇੱਕੋ ਜਿਹੇ, ਪਰ ਉਹ ਜਿਹੜੇ ਵਰਤਣ ਵਾਲੇ ਆ ਉਹ ਕਹਿੰਦੇ ਆ ਵੀ ਇੱਕ ਚ ਐਨ ਉਹ ਸਾਫ਼ ਕਰਕੇ ਰੋਜ਼ ਧੋਂਦੀ ਆ, ਉਹਨੂੰ ਧੁੱਪੇ ਸੁਕਾਉਂਦੀ ਆ, ਫਿਰ ਉਹ ਚ ਨਾ ਦੁੱਧ ਪਾ ਕੇ ਰੱਖਦੀ ਆ, ਬੜਾ ਸੰਭਾਲ ਸੰਭਾਲ ਕੇ ਰੱਖਦੀ ਆ, ਇਹਨੂੰ ਕਿਤੇ ਕਰੈਕ ਨਾ ਆ ਜਾਵੇ, ਉਹਦੇ ਦੁਆਲੇ ਕੰਬਲ ਵੀ ਲਪੇਟਦੀ ਆ। ਔਰ ਜਿਹੜੇ ਜਿਹੜੀ ਦੂਜੀ ਉਹ ਲਈ ਆ ਚਾਟੀ, ਉਹਦੇ ਵਿੱਚ ਉਹ ਦਾਲ ਪਾ ਕੇ ਰੋਜ਼ ਚੁੱਲ੍ਹੇ ਤੇ ਉਹਨੂੰ ਕਾੜਦੀ ਆ, ਉਹਦੇ ਥੱਲੇ ਅੱਗ ਬਾਲਦੀ ਆ, ਉਹ ਧੂੰਏ ਨਾਲ ਕਾਲੀ ਹੋਈ ਰਹਿੰਦੀ ਆ, ਤੇ ਉਹਨੂੰ ਸਿਰਫ ਅੰਦਰੋਂ ਹੀ ਧੋਂਦੀ ਆ, ਬਾਹਰੋਂ ਬਹੁਤਾ ਧੋਂਦੀ ਨੀ, ਉਹਦੇ ਮਿੱਟੀ ਵੀ ਲਾਈ ਹੁੰਦੀ ਆਲੇ ਦੁਆਲੇ, ਗਾਰਾ ਵੀ ਲਾਇਆ ਹੁੰਦਾ। ਸੋ ਉਹਦੇ ਜਿਹੜੇ ਹਾਲਾਤ ਨੇ, ਤੁਸੀਂ ਦੇਖਿਆ ਹੋਣਾ ਕਿ ਜਿਹੜੀ ਦਧੂਨੇ ਦੀ ਚਾਟੀ ਹੁੰਦੀ ਆ ਉਹ ਬੜੀ ਸੋਹਣੀ ਲੱਗਦੀ ਹੁੰਦੀ ਆ, ਸੁੱਕਣੀ ਪਾਈ ਉਹ ਸਾਡੀਆਂ ਬੀਬੀਆਂ ਪਾਉਂਦੀਆਂ ਹੁੰਦੀਆਂ ਸੀ ਮੰਮੀਆਂ, ਤੇ ਜਿਹੜੀ ਦਾਲਾਂ ਵਾਲੀ ਹੁੰਦੀ ਸੀ ਉਹਨੂੰ ਉਹਦੇ ਕੋਲੋਂ ਵੀ ਲੰਘ ਜਾਣਾ, ਉਹ ਪਾਸੇ ਹੋ ਕੇ ਲੰਘੀ ਕਿ ਤੇਰੇ ਕਿਤੇ ਕਾਲਕ ਨਾ ਲੱਗ ਜਾਵੇ ਕੱਪੜਿਆਂ ਨੂੰ, ਪਰ ਉਹ ਲਈਆਂ ਇੱਕੋ ਘੁਮਿਆਰ ਤੋਂ ਦੋਨੇ ਹੁੰਦੀਆਂ ਸੀ। ਫਿਰ ਅਗਲੀ ਐਗਜ਼ਾਮਪਲ ਦਿੰਦੇ ਕਿ ਇੱਕ ਨਿਹਾਲੀ ਪੈਸਵਾਂ ਨੇ ਉੱਪਰ ਰਹਿਣ ਖੜੇ। ਵੈਸੇ ਇਹ ਸਾਰੀਆਂ ਵਿਆਖਿਆਵਾਂ ਬਹੁਤਿਆਂ ਨੇ ਸਾਰਿਆਂ ਨੇ ਮੇਰੇ ਹਿਸਾਬ ਨਾਲ, ਮੈਂ ਆਪਣੇ ਹਿਸਾਬ ਨਾਲ ਕਰਾਂਗਾ। ਕਹਿੰਦੇ ਕਈ ਉਹੀ ਭਾਂਡੇ ਹੁੰਦੇ ਨੇ ਉਸੇ ਘੁਮਿਆਰ ਤੋਂ ਲਏ ਹੁੰਦੇ, ਉਸੇ ਆਪਾਂ ਦੁਕਾਨ ਤੋਂ ਲੈ ਕੇ ਆਉਂਦੇ ਹਾਂ, ਇੱਕ ਅਸੀਂ ਸੋਹਣੇ ਭਾਂਡੇ ਲੈ ਕੇ ਰੱਖੀ ਦੇ ਪੈਸਵਨ ਪਏ ਜਿਹੜੇ ਸੋਹਣੇ ਲੱਗਣ ਨਿਹਾਲਣ ਨੂੰ ਦੇਖਣ ਨੂੰ, ਉਹ ਧਾਰੀਆਂ ਤੇ ਰੱਖਦੇ ਹਾਂ, ਸਜਾਉਣ ਵਾਸਤੇ ਰੱਖਦੇ ਹਾਂ। ਅੱਜ ਕੱਲ੍ਹ ਵੀ ਲੇਡੀਜ਼ ਜਿਹੜੀਆਂ ਅਲਮਾਰੀਆਂ 'ਚ ਆਪਣੇ ਸੈੱਟ ਰੱਖਦੀਆਂ ਨੇ ਭਾਂਡਿਆਂ ਦੇ, ਪਰ ਇੱਕੋ ਸੈੱਟ ਲਿਆਉਣੀਆਂ ਜਿਹੜੀਆਂ ਵਰਤਣ ਲਈ ਹੁੰਦੀਆਂ, ਉਹ ਇੱਕ ਦੂਜੇ ਦੇ ਧੋ ਧੋ ਕੇ ਉੱਪਰ ਚਿਣ ਚਿਣ ਕੇ ਰੱਖੀ ਜਾਂਦੇ ਆ, ਵੀ ਇਹ ਫਿਰ ਵਰਤਣੇ ਆ, ਫਿਰ ਵਰਤਣੇ ਆ, ਰੋਜ਼ ਵਰਤਣੇ ਨੇ। ਇੱਕ ਜਿਹੜੇ ਆ ਉਹ ਸਾਲ 'ਚ ਇੱਕ ਅੱਧੀ ਵਾਰੀ ਕੱਢਣੇ ਹੁੰਦੇ ਆ, ਭਾਂਡੇ ਤਾਂ ਇੱਕੋ ਥਾਂ ਤੋਂ ਆਏ ਹੁੰਦੇ ਨਾ, ਇੱਕੋ ਫੈਕਟਰੀ 'ਚੋਂ ਆਏ ਹੁੰਦੇ ਆ। ਹੁਣ ਉੱਥੇ ਆਂਸਰ ਇਹ ਦਿੰਦੇ ਨੇ ਕਿ ਸਿਚੁਏਸ਼ਨ ਇਹ ਆ, ਬੰਦਿਆਂ ਦੀ ਵੀ ਸਿਚੁਏਸ਼ਨ ਹੈ ਇਹੀ ਆ ਕਿ ਅਸੀਂ ਇੱਕੋ ਹੀ ਕਰਤੇ ਦੇ ਬਣਾਏ ਹੋਏ ਹਾਂ, ਇੱਕੋ ਹੀ ਪਰਮਾਤਮਾ ਸਾਡਾ ਆਧਾਰ ਹੈ, ਪਰ ਇਸ ਸ੍ਰਿਸ਼ਟੀ ਦੇ ਵਿੱਚ ਅਸੀਂ ਕਿਸ ਤਰ੍ਹਾਂ ਦੇ ਕਰਮ ਕਰਨੇ ਨੇ ਇਹ ਥੋੜ੍ਹਾ ਜਿਹਾ ਡਿਪੈਂਡੈਂਟ ਹੈ ਕਿੱਦਾਂ ਚੱਲਦੇ ਨੇ। ਕਹਿੰਦੇ ਵੀ ਉਹ ਅਸਲ ਦੇ ਵਿੱਚ ਲੇਖੇ ਭਾਗ ਜਿਹੜੇ ਨੇ, ਤਿੰਨਾਂ ਸਵਾਰੇ ਨਾਨਕਾ ਜਿਨ ਕੋ ਨਦਰ ਕਰੇ, ਜਿਹੜੇ ਸੋਹਣੇ ਸਵਾਰ ਹੋਏ ਹੋਏ ਆ, ਜਿਨ੍ਹਾਂ ਦੀ ਮਨੋ ਅਵਸਥਾ ਵੀ ਚੰਗੀਆਂ ਨੇ, ਉਹਨਾਂ ਨੂੰ ਜੇ ਭੁੱਖ ਵੀ ਆ ਤਾਂ ਜੇ ਲੋਕਾਂ ਨੂੰ ਦਿਸਦੀ, ਜ਼ਰੂਰੀ ਨਹੀਂ ਵੀ ਜਿਹੜਾ ਲੋਕ ਤੁਹਾਨੂੰ ਦੁਖੀ ਦਿਸੇ ਉਹ ਦੁਖੀ ਹੋਵੇ, ਗਰੀਬ ਜ਼ਰੂਰੀ ਨਹੀਂ ਵੀ ਗਰੀਬ ਦੁਖੀ ਹੁੰਦਾ ਆ, ਅਮੀਰ ਉਹ ਤੋਂ ਵੀ ਬਹੁਤ ਜ਼ਿਆਦਾ ਦੁਖੀ ਹੁੰਦੇ ਨੇ, ਪਰ ਕਹਿੰਦੇ ਜਿਹੜੀ ਉਹਨਾਂ ਦੀ ਮਨੋ ਅਵਸਥਾ ਬਹੁਤ ਚੰਗੀ ਹੈ ਨਾ, ਉਹ ਪਰਮਾਤਮਾ ਦੀ ਹੀ ਦੇਣ ਹੈ। ਤਿੰਨਾਂ ਸਵਾਰੇ ਨਾਨਕਾ ਜਿਨ ਕੋ ਨਦਰ ਕਰੇ, ਜਿਨ੍ਹਾਂ ਤੇ ਉਹ ਮਿਹਰ ਕਰਦਾ ਆ ਪਰਮਾਤਮਾ, ਉਹਨਾਂ ਨੂੰ ਹੀ ਉਹ ਸਵਾਰਦਾ ਆ। ਬਹੁਤ ਸੋਹਣਾ ਵਿਚਾਰ ਪਹਿਲੇ ਪਾਤਸ਼ਾਹ ਨੇ ਦਿੱਤਾ, ਔਰ ਦੂਜੇ ਪਾਤਸ਼ਾਹ ਨੇ ਇਸ ਨੂੰ ਕੰਪਲੀਮੈਂਟ ਕੀਤਾ ਆ। ਉਹ ਕਹਿੰਦੇ ਆਪੇ ਸਾਜੇ ਕਰੇ ਆਪ, ਜਾਏ ਵੀ ਰੱਖੇ ਆਪ, ਕਹਿੰਦੇ ਆਪੇ ਬਣਾਉਂਦਾ ਆ, ਤੇ ਉਹ ਜਿਹੜੀ ਲੇਡੀ ਨੇ ਉਹ ਭਾਂਡੇ ਲਏ ਆ ਨਾ, ਉਹਨੂੰ ਵੀ ਉਹਦੇ ਮਨ 'ਚ ਵੀ ਉਹੀ ਫੁਰਨਾ ਪਾਉਂਦਾ ਹੈ ਕਿ ਇਹਨੂੰ ਤੂੰ ਸਾਂਭ ਕੇ ਰੱਖਣਾ ਆ, ਤੇ ਇਸ ਵਿੱਚ ਜੰਤ ਪਾਏ ਕਿ ਦੇਖੇ ਥਾਪ ਥਾਪ। ਹੁਣ ਇਹ ਜਿਹੜੇ ਭਾਂਡੇ ਨੇ, ਸਰੀਰ ਨੇ, ਇਹਦੇ ਵਿੱਚ ਉਹਨਾਂ ਜੀ ਪਾਉਂਦਾ ਆ, ਇਹਨੂੰ ਤੋਰਦਾ, ਤੇ ਉਹ ਚੱਕ ਕੇ ਰੱਖ ਕੇ ਆਪ ਹੀ ਦੇਖ ਰਿਹਾ। ਕਿਸ ਨੂੰ ਕਹੀਏ ਨਾਨਕਾ, ਸਭ ਕੁਛ ਆਪੇ ਆਪ। ਬਹੁਤ ਸੋਹਣਾ ਖਿਆਲ ਇੱਕ ਦੂਜੇ ਨਾਲ ਮਿਲਦੇ, ਪਹਿਲੇ ਪਾਤਸ਼ਾਹ ਦੇ ਦੂਜੇ ਪਾਤਸ਼ਾਹ ਦੇ। ਸੋ ਇਹ ਸੀ ਵਿਚਾਰ, ਤੇ ਬਹੁਤ ਸਾਰੇ ਦੋਸਤ ਸੱਜਣ ਮਿੱਤਰ ਪ੍ਰੋਗਰਾਮ 'ਚ ਜੁੜ ਰਹੇ ਨੇ, ਉਹਨਾਂ ਦੇ ਵੀ ਆਪਾਂ ਸੁਨੇਹੇ ਲੈਂਦੇ ਹਾਂ। ਮੌਸਮ ਦੀ ਜਾਣਕਾਰੀ ਸ਼ੁਰੂ ਕਰਦੇ ਹਾਂ, ਤੇ ਅੱਜ ਦਾ ਜਿਹੜਾ ਕੇਂਜ ਦੇ ਵਿੱਚ ਮੌਸਮ ਹੈ 25 ਡਿਗਰੀ ਹੈ, ਹਲਕੇ ਸ਼ਾਵਰ ਦੱਸੇ ਜਾ ਰਹੇ ਨੇ। ਬ੍ਰਿਸਬਨ ਦੇ ਵਿੱਚ ਧੁੱਪ ਖਿੜੀ ਹੋਈ ਹੈ, ਜੈਜ਼ ਉਹਨਾਂ ਨੇ ਦੱਸ ਹੀ ਦਿੱਤਾ। ਖੂਬਸੂਰਤ ਦਿਨ ਹੈ, 24 ਡਿਗਰੀ ਤਾਪਮਾਨ ਹੈ, ਤੇ ਕੌਫ ਸਾਰਬਰ ਦੇ ਵਿੱਚ 20 ਡਿਗਰੀ ਹੈ, ਗਲੋਰੀਅਸ ਡੇ। ਔਰ ਸਿਡਨੀ ਦੇ ਵਿੱਚ ਹਲਕੇ ਬੱਦਲ ਹੋ ਸਕਦੇ ਨੇ, 19 ਡਿਗਰੀ ਤਾਪਮਾਨ ਰਹੇਗਾ। ਉਸ ਤੋਂ ਬਾਅਦ ਕੈਨਬਰਾ ਚੱਲਦੇ ਹਾਂ, ਉੱਥੇ ਕੋਹਰਾ ਅੱਜ ਸਵੇਰੇ ਪਿਆ ਸੀ, -2 ਡਿਗਰੀ ਹੋਇਆ ਸੀ, ਤੇ ਅੱਜ ਦਿਨੇ 14 ਡਿਗਰੀ ਹੋਣ ਦੀ ਸੰਭਾਵਨਾ ਹੈ। ਮੈਲਬਨ ਦੇ ਵਿੱਚ ਬੱਦਲਵਾਈ, 14 ਡਿਗਰੀ ਆ, ਤੇ ਐਡਲੇਡ ਦੇ ਵਿੱਚ ਹਲਕੇ ਬੱਦਲ ਹੋ ਸਕਦੇ ਨੇ, 7 ਤੋਂ ਲੈ ਕੇ 16 ਡਿਗਰੀ। ਪਰਥ ਦੇ ਵਿੱਚ 12 ਤੋਂ ਲੈ ਕੇ 19 ਡਿਗਰੀ ਹਲਕੇ ਸ਼ਾਵਰ ਹੋ ਸਕਦੇ ਨੇ। ਡਾਰਵਿਨ ਦੇ ਵਿੱਚ ਧੁੱਪ ਖਿੜੀ ਰਹੇਗੀ, 32 ਡਿਗਰੀ ਸੁੱਕਾ ਮੌਸਮ, ਤੇ ਐਲਿਸ ਸਪ੍ਰਿੰਗ ਦੇ ਵਿੱਚ ਵੀ ਬੜਾ ਸ਼ਾਨਦਾਰ ਦਿਨ ਅੱਜ ਰਹੇਗਾ, 4 ਤੋਂ ਲੈ ਕੇ 23 ਡਿਗਰੀ ਤੱਕ ਤਾਪਮਾਨ ਦੱਸਿਆ ਜਾ ਰਿਹਾ। ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਇਸ ਵੇਲੇ 27 ਡਿਗਰੀ ਤਾਪਮਾਨ ਹੈ, ਔਰ ਦਿਨਾਂ ਨੂੰ 33 ਡਿਗਰੀ ਗਰਜ ਨਾਲ ਛਿੱਟਾਂ ਪੈਣ ਦੀ ਸੰਭਾਵਨਾ ਹੈ। ਬਹੁਤ ਸਾਰੇ ਸੁਨੇਹੇ ਆ ਰਹੇ ਨੇ, ਸਾਡੇ ਸਤਿਕਾਰਯੋਗ ਅਜਮੇਰ ਸਿੰਘ ਹੁਣਾਂ ਨੇ ਵੀ ਮੈਸੇਜ ਭੇਜਿਆ ਕਿ ਇੱਕ ਨਿਹਾਲੀ ਪੈਸਵਾਂ ਨੇ ਉੱਪਰ ਰਹਿਣ ਖੜੇ, ਕੁਛ ਰਜਾਈਆਂ ਤਾਣ ਕੇ ਨੀਂਦ ਲੈ ਰਹੇ ਨੇ, ਕੁਛ ਸੇਵਾ ਵਿੱਚ ਹਾਜ਼ਰ ਖੜੇ ਨੇ ਜੀ। ਹਾਂਜੀ, ਇਹਨਾਂ ਨੇ ਮੈਸੇਜ ਭੇਜਿਆ, ਤੇ ਮੈਂ ਇਹਦੇ ਬਾਰੇ ਥੋੜੀ ਚਲੋ ਗੱਲ ਕਰ ਲੈਂਦਾ। ਅਜਮੇਰ ਸਿੰਘ ਜੀ, ਮੈਂ ਇਹਦੇ ਬਾਰੇ ਸਟੱਡੀ ਕਰ ਰਿਹਾ ਸੀਗਾ, ਮੈਂ ਆਪਣੀ ਕਿਤਾਬ ਦੇ ਵਿੱਚ ਵੀ ਲਿਖਿਆ ਆ ਇਹ ਜਿਹੜੀ ਪੰਕਤੀ ਆ, ਇਹਦੇ ਬਾਰੇ ਪੜਚੋਲਣ ਤੋਂ ਪਤਾ ਲੱਗਦਾ ਕਿ ਨਿਹਾਲੀ ਕਿਸੇ ਵੀ ਪੰਜਾਬੀ ਭਾਸ਼ਾ ਦੇ ਵਿੱਚ ਰਜਾਈ ਜਾਂ ਤਲਾਈ ਨੂੰ ਨਹੀਂ ਕਿਹਾ ਜਾਂਦਾ, ਤੇ ਗੱਲ ਭਾਂਡਿਆਂ ਦੀ ਸ਼ਲੋਕ ਦੇ ਵਿੱਚ ਚੱਲ ਰਹੀ ਆ, ਰੱਖਣ ਤੇ ਚੱਕਣ ਦੀ ਚੱਲ ਰਹੀ ਆ, ਸੋ ਭਾਂਡਿਆਂ ਦੀ ਐਗਜ਼ਾਮਪਲ ਤੋਂ ਸ਼ੁਰੂ ਹੋਇਆ ਤੇ ਇਹ ਭਾਂਡਿਆਂ ਦੇ ਨਾਲ ਹੀ ਰਿਲੇਟਡ ਹੈ। ਹੁਣ ਜਦੋਂ ਇਸ ਨਿਹਾਲੀ ਅੱਖਰ ਨੂੰ ਪੜਚੋਲਿਆ ਦੇਖਿਆ ਤਾਂ ਸਾਰੇ ਜਿੰਨੇ ਟੀਕਾਕਾਰ ਹੈ ਉਹਨਾਂ ਨੇ ਇਸ ਨੂੰ ਰਜਾਈ ਜਾਂ ਤਲਾਈ ਕਿਹਾ। ਤੇ ਫਿਰ ਮੈਂ ਦਲਜੀਤ ਸਿੰਘ ਮਹਿਤਾ ਚੌਂਕ ਨੂੰ ਪੁੱਛਿਆ ਵੀ ਤੁਹਾਡੇ ਮਾਝੇ ਦੇ ਵਿੱਚ ਇਹ ਨਿਹਾਲੀ ਕਹਿੰਦੇ ਨੇ ਰਜਾਈਆਂ ਤਲਾਈਆਂ ਨੂੰ? ਕਹਿੰਦੇ ਨਹੀਂ। ਮਾਲਵੇ ਵਾਲਿਆਂ ਨੂੰ ਪੁੱਛਿਆ, ਉੱਥੇ ਵੀ ਨਹੀਂ ਕਹਿੰਦੇ, ਦੁਆਬੇ ਦੇ ਵਿੱਚ ਤਾਂ ਜਮਾਂ ਹੀ ਨਹੀਂ ਕਹਿੰਦੇ। ਸੋ ਕਿਸੇ ਵੀ ਪੰਜਾਬੀ ਵੋਕੈਬਲਰੀ ਦੇ ਵਿੱਚ ਜਾਂ ਬੋਲੀ ਦੇ ਵਿੱਚ ਨਿਹਾਲੀ ਤਲਾਈ ਨੂੰ ਨਹੀਂ ਕਹਿੰਦੇ। ਤੇ ਫਿਰ ਜਦੋਂ ਮਹਾਨ ਕੋਸ਼ ਦੇ ਵਿੱਚ ਦੇਖਿਆ ਤਾਂ ਉਹਨਾਂ ਨੇ, ਭਾਈ ਕਾਹਨ ਸਿੰਘ ਨਾਭਾ ਨੇ ਨਿਹਾਲੀ ਨੂੰ ਤਲਾਈ ਲਿਖਿਆ। ਔਰ ਇਉਂ ਪ੍ਰਤੀਤ ਹੁੰਦਾ ਹੈ ਕਿ ਉਸ ਕਾਹਨ ਸਿੰਘ ਨਾਭਾ ਹੁਣਾਂ ਦੀ ਐਂਟਰੀ ਤੋਂ ਲੈ ਨੂੰ ਆਧਾਰ ਬਣਾ ਕੇ ਸਾਰਿਆਂ ਨੇ ਜਿਹੜੀ ਵਿਆਖਿਆ ਆ ਉਹ ਨਿਹਾਲੀ ਕੀਤੀ ਹੋਈ ਆ, ਤਲਾਈ ਰਜਾਈ ਕੀਤੀ ਹੋਈ ਆ। ਜਦੋਂ ਕਿਸੇ ਵੀ ਇਲਾਕੇ ਦੇ ਵਿੱਚ ਬੋਲੀ ਨਹੀਂ ਤੇ ਕਾਹਨ ਸਿੰਘ ਨਾਭਾ ਹੁਣਾਂ ਨੇ ਕਿਸ ਤਰ੍ਹਾਂ ਲਿਖੀ ਹੈ? ਫੇਰ ਪੜਚੋਲਣ ਤੇ ਪਤਾ ਲੱਗਿਆ ਕਿ ਨਿਹੰਗ ਬੋਲਿਆਂ ਦੇ ਵਿੱਚੋਂ ਇਹ ਆਈ ਹੈ। ਨਿਹੰਗ ਤਲਾਈ ਨੂੰ ਨਿਹਾਲੀ ਕਹਿੰਦੇ ਨੇ, ਰਜਾਈ ਨੂੰ, ਕਿ ਨਿਹਾਲ ਨਿਹਾਲ ਹੁੰਦੇ ਨੇ ਬੰਦੇ ਇਹਦੇ ਵਿੱਚ ਪੈ ਕੇ, ਕਿਉਂਕਿ ਰਜਾਈ ਓਬਵੀਅਸਲੀ ਸਿਆਲਾਂ ਨੂੰ ਲੈਂਦੇ ਆ। ਹੁਣ ਜੇ ਫੇਰ ਹੋਰ ਆਪਾਂ ਰਿਵਰਸ ਇੰਜੀਨੀਅਰਿੰਗ ਕਰੀਏ ਤੇ ਜਿਹੜੀ ਨਿਹੰਗ ਬੋਲੀ ਆ ਉਹ ਦਸਵੇਂ ਪਾਤਸ਼ਾਹ ਤੋਂ ਬਾਅਦ ਸ਼ੁਰੂ ਹੋਈ ਆ, ਪਰ ਇਹ ਸ਼ਲੋਕ ਪਹਿਲੇ ਪਾਤਸ਼ਾਹ ਦੇ ਵੇਲੇ ਦਾ ਲਿਖਿਆ ਹੋਇਆ 300 ਸਾਲ ਪਹਿਲਾਂ, ਉਸ ਵੇਲੇ ਨਿਹੰਗ ਬੋਲੇ ਨਹੀਂ ਸੀ। ਸੋ ਇਸ ਕਰਕੇ ਇਹਦੇ ਵਿੱਚ ਬਹੁਤ ਵੱਡਾ ਫਲਾਅ ਆ, ਉਹ ਠੀਕ ਵਿਆਖਿਆ ਨਹੀਂ ਹੈ, ਕਿਉਂਕਿ ਗੱਲ ਵੈਸੇ ਵੀ ਸ਼ਲੋਕ ਵਿੱਚ ਭਾਂਡਿਆਂ ਦੀ ਹੀ ਚੱਲ ਰਹੀ ਹੈ। ਸੋ ਇਸ ਨੂੰ ਦਰੁਸਤ ਕਰਨ ਦੀ ਲੋੜ ਹੈ। ਤੇ ਮੈਂ ਜੋ ਮੈਨੂੰ ਮਹਿਸੂਸ ਹੋਇਆ, ਅਨੁਭਵ ਹੋਇਆ ਕਿ ਗੱਲ ਭਾਂਡਿਆਂ ਦੀ ਚੱਲ ਰਹੀ ਹੈ ਤੇ ਵਿੱਚ ਰਜਾਈਆਂ ਤਲਾਈਆਂ ਨਹੀਂ ਆਉਣੀਆਂ ਚਾਹੀਦੀਆਂ। ਵੈਸੇ ਵੀ ਉਹ ਨਿਹਾਲੀ ਅੱਖਰ ਗਲਤ ਹੈ, ਉਹ ਨਿਹੰਗ ਬੋਲੇ ਨੇ, ਨਿਹੰਗ ਬੋਲਿਆਂ ਦੇ ਉੱਤੇ ਗੁਰਬਾਣੀ ਦੀ ਵਿਆਖਿਆ ਨਹੀਂ ਕੀਤੀ ਜਾ ਸਕਦੀ। ਨਿਹੰਗ ਬੋਲੇ ਕਿਉਂਕਿ ਆਏ ਦਸਵੇਂ ਪਾਤਸ਼ਾਹ ਤੋਂ ਬਾਅਦ ਨੇ। ਸੋ ਮਾਫੀ ਚਾਹੁੰਦਾ ਅਗਰ, ਪਰ ਇਹ ਇੱਕ ਡਿਫਰੈਂਟ ਵਿਚਾਰ ਹੈ ਤੇ ਮੈਂ ਕਈ ਗਿਆਨੀਆਂ ਨਾਲ ਵੀ ਇਹ ਗੱਲ ਕਰ ਚੁੱਕਾ, ਅਕੈਡਮਿਕਸ ਨਾਲ ਵੀ ਗੱਲ ਕਰ ਚੁੱਕਾ ਔਰ ਇਸ ਨਾਲ ਪੂਰਾ ਸਹਿਮਤ ਨੇ ਉਹ। ਸੁਰਜੀਤ ਸਿੰਘ ਧਾਲੀਵਾਲ ਸਾਡੇ ਨਾਲ ਜੁੜੇ ਨੇ ਕੈਨਬਰਾ ਤੋਂ। ਸੁਖਵਿੰਦਰ ਸੌਂਦ ਭਾਜੀ, ਸਤਿ ਸ੍ਰੀ ਅਕਾਲ, ਕੀ ਹਾਲ ਚਾਲ? ਠੀਕ ਠਾਕ ਹੋ? ਸਿਡਨੀ ਸਾਰੇ ਰਾਜੀ ਖੁਸ਼ੀ? ਜਸ ਪਾਵਲਾ ਹੁਣੀ ਵੀ ਸਾਡੇ ਨਾਲ ਜੁੜੇ ਨੇ, ਉਹ ਵੀ ਪ੍ਰੂਨਿੰਗ ਕਰ ਰਹੇ ਨੇ, ਆਨੰਦ ਮਾਣ ਰਹੇ ਨੇ। ਤੇ ਰਣਜੀਤ ਬਾਵੇ ਦਾ ਇੱਕ ਗੀਤ ਸੁਣਨਾ ਚਾਹੁੰਦੇ ਨੇ। ਮੈਂ ਕੋਸ਼ਿਸ਼ ਕਰਦਾ ਗੀਤ ਸੁਣਾਉਣ ਦੀ, ਤੇ ਪ੍ਰੂਨਿੰਗ ਚੱਲ ਰਹੀ ਹੈ ਮੇਰਾ ਖਿਆਲ, ਦੱਸਿਓ ਕਾਹਦੀ ਚੱਲ ਰਹੀ ਹੈ, ਹਜੇ ਨਵੀਂ ਪਲਾਂਟੇਸ਼ਨ ਹੀ ਹੈ। ਤੇ ਰਵਿੰਦਰ ਸਿੰਘ ਮੈਲਬਨ ਵਾਲੇ ਵੀ ਸਾਡੇ ਨਾਲ ਸ਼ਾਮਲ ਹੋਏ ਨੇ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਹਾਂ। ਜੀ ਅਚਾਲ ਜੀ, ਕੀ ਹਾਲ ਚਾਲ ਹੈ? ਠੀਕ ਠਾਕ ਹੋ? ਹਾਂਜੀ। ਤੇ ਲਾਜਵਿੰਦਰ ਸਿੰਘ ਮੈਲਬਨ ਤੋਂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਹਰ ਬੰਦੇ ਤੋਂ ਸੋਰੀ ਵਾਹਿਗੁਰੂ ਤੋਂ ਸਰਬੱਤ ਦਾ ਭਲਾ ਮੰਗਦੇ ਨੇ ਤੇ ਆਪ ਸਭ ਦਾ ਦਿਨ ਸ਼ੁਭ ਹੋਵੇ, ਸ਼ੁਕਰੀਆ। ਅਮਰਪ੍ਰੀਤ ਸਿੰਘ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਕਿਸੇ ਨੇ ਘੜੇ ਨੂੰ ਪੁੱਛਿਆ ਕਿ ਤੂੰ ਇੰਨਾ ਤਪ ਕੇ ਵੀ ਇੰਨਾ ਠੰਡਾ ਕਿਵੇਂ? ਤਾਂ ਘੜੇ ਦਾ ਜਵਾਬ ਸੀ ਕਿ ਜਿਸ ਦਾ ਅਤੀਤ ਵੀ ਮਿੱਟੀ ਦੇ ਭਵਿੱਖ ਤੇ ਭਵਿੱਖ ਵੀ ਮਿੱਟੀ ਹੋਵੇ ਤੇ ਫਿਰ ਉਸਨੂੰ ਗਰਮੀ ਕਿਸ ਗੱਲ ਦੀ? ਠੀਕ ਹੈ ਜੀ, ਐਪਰੀਕੋਟ ਦੀ ਪ੍ਰੂਨਿੰਗ ਚੱਲ ਰਹੀ ਹੈ। ਠੀਕ ਹੈ, ਠੀਕ ਹੈ। ਜਸ ਪਾਵਲਾ ਉਹਨਾਂ ਨੇ ਦੱਸਤਾ। ਨਵਰਾਜ ਬਲ ਮੈਲਬਨ ਤੋਂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਹਲਕੀ ਬਾਰਿਸ਼ ਹੋ ਰਹੀ ਹੈ ਮੈਲਬਨ ਦੇ ਵਿੱਚ। ਤੇ ਅਮਰੀਕ ਭਾਜੀ ਨੂੰ ਸਤਿ ਸ੍ਰੀ ਅਕਾਲ ਤੇ ਪੁੱਛਿਓ ਕਿ ਇੰਗਲੈਂਡ ਚ ਰਿੱਕੀ ਨਾਲ ਗੱਲ ਹੋਈ ਕਿ ਨਹੀਂ। ਹਾਂਜੀ, ਮੇਰੀ ਗੱਲ ਹੋਈ ਨਹੀਂ ਉਹਨਾਂ ਨਾਲ ਅਮਰੀਕ ਭਾਜੀ ਨਾਲ, ਮੈਂ ਪੁੱਛਾਂਗਾ ਜਾਂ ਔਨ ਏਅਰ ਹੀ ਪੁੱਛ ਲਾਂਗਾ, ਤੁਹਾਡੇ ਸਾਹਮਣੇ ਹੀ ਪੁੱਛ ਲਾਂਗਾ ਜਦੋਂ ਮੇਰੇ ਨਾਲ ਉਹ ਜੁਆਇਨ ਕਰਨਗੇ। ਤੇ ਲਓ ਤੁਹਾਨੂੰ ਇੱਕ ਫਿਰ ਹੁਣ ਮੈਂ ਗੀਤ ਸੁਣਾਉਣਾ ਲਤਾ ਮੰਗੇਸ਼ਕਰ ਦੀ ਆਵਾਜ਼ ਦੇ ਵਿੱਚ। ਇਹ ਬਹੁਤ ਸੋਹਣਾ ਗੀਤ ਹੈ, ਓਬਵੀਅਸਲੀ ਸੋਹਣਾ ਹੀ ਹੋਣਾ ਜਦੋਂ ਮੈਂ ਚੁਣਿਆ, ਵੈਸੇ ਸਾਡੇ ਸਰੋਤੇ ਵੀ ਚੁਣਦੇ ਨੇ। ਤੇ ਇਹ ਸਨਮ ਬੇਫਾ ਇੱਕ ਫਿਲਮ ਆਈ ਸੀ, ਸ਼ਾਇਦ ਸਲਮਾਨ ਖਾਨ ਦੀ ਦੂਜੀ ਫਿਲਮ ਸੀ ਤੇ ਉਸ ਦੇ ਵਿੱਚ ਇਹ ਗੀਤ ਸੀਗਾ। ਤੇ ਆਓ ਗੀਤ ਸੁਣਦੇ ਹਾਂ ਲਤਾ ਜੀ ਦੀ ਆਵਾਜ਼ ਚ। Thank you.
ਸ਼ਬਦਾਂ ਅਤੇ ਆਵਾਜ਼ ਦਾ ਬਹੁਤ ਗਹਿਰਾ ਸੰਬੰਧ ਹੈ। ਜਦੋਂ ਅੱਖਰਾਂ ਨੂੰ ਆਵਾਜ਼ ਦੇ ਖੰਭ ਲੱਗਦੇ ਨੇ ਤਾਂ ਇਹ ਪਰਵਾਜ਼ ਬਣ ਉਡਾਰੀ ਭਰਦੇ ਨੇ। ਪੰਜਾਬੀ ਸਾਹਿਤ ਦੇ ਅਜਿਹੇ ਕੁਝ ਅਨਮੋਲ ਹਰਫਾਂ ਨੂੰ ਮੈਂ ਸਰਬਜੀਤ ਸਿੰਘ ਆਪਣੀ ਆਵਾਜ਼ ਰਾਹੀਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਪੰਜਾਬੀ ਸਾਹਿਤ ਦੀਆਂ ਨਾ ਭੁੱਲਣ ਯੋਗ ਰਚਨਾਵਾਂ ਜਿਵੇਂ ਗਿਆਨੀ ਸੋਹਣ ਸਿੰਘ ਸੀਤਲ ਹੋਰਾਂ ਦਾ ਤੂਤਾਂ ਵਾਲਾ ਖੂਹ, ਨਾਨਕ ਸਿੰਘ ਦੁਆਰਾ ਲਿਖਤ ਮੇਰੀ ਦੁਨੀਆ, ਬਲਵੰਤ ਗਾਰਗੀ ਦਾ ਹੁਸੀਨ ਚਿਹਰੇ, ਅੰਮ੍ਰਿਤਾ ਪ੍ਰੀਤਮ ਜੀ ਦੀ ਰੱਸੀ ਦੀ ਟਿਕਟ ਅਤੇ ਹੋਰ ਵੀ ਬਹੁਤ ਸਾਰੀਆਂ ਕਿਤਾਬਾਂ ਨੂੰ ਆਵਾਜ਼ ਦੀ ਪਰਵਾਜ਼ ਦੁਆਰਾ ਤੁਹਾਡੇ ਤੱਕ ਪਹੁੰਚਾਵਾਂਗਾ, ਸਿਰਫ ਹਰਮਨ ਰੇਡੀਓ ਤੇ ਹਰ ਸੋਮਵਾਰ ਸ਼ਾਮ 7 ਵਜੇ। ਕਿਤਾਬਾਂ ਦੇ ਕੁਝ ਪੰਨੇ ਲੈ ਕੇ ਤੁਹਾਡੇ ਰੂਬਰੂ ਹੋ ਰਿਹਾ ਹਾਂ। ਮੈਂ ਸਰਬਜੀਤ ਸਿੰਘ।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ। accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ। ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ ਅਮਰੀਕ ਫਲੋਰਾ ਭਾਜੀ ਸਾਡੇ ਨਾਲ ਜੁੜ ਗਏ ਨੇ ਤੇ ਪ੍ਰੋਗਰਾਮ ਚੱਲ ਰਿਹਾ ਦਿਲ ਵਾਲੀ ਗੱਲ। ਮਾਫੀ ਚਾਹੁੰਦੇ ਹਾਂ, ਮੇਰੀ ਆਵਾਜ਼ ਪਹਿਲਾਂ ਸ਼ਾਇਦ ਔਨ ਏਅਰ ਨਹੀਂ ਗਈ ਤਾਂ ਉਸ ਦੇ ਲਈ ਸੌਰੀ ਹਾਂ ਜੀ। ਪਰ ਅਮਰੀਕ ਫਲੋਰਾ ਅੱਜ ਸਾਡੇ ਨਾਲ ਤੁਹਾਨੂੰ ਦੱਸਿਆ ਸੀਗਾ ਕਿ ਜੁੜ ਰਹੇ ਨੇ ਤੇ ਅੱਜ ਉਹ ਨਾ ਘੁੰਮਣ ਜਾ ਰਹੇ ਨੇ ਤੇ ਇੱਕ ਆਪਾਂ ਉਸ ਲਹਿਜੇ ਤੋਂ ਵੀ ਪ੍ਰੋਗਰਾਮ ਪੇਸ਼ ਕਰਨਾ ਆ ਤੇ ਆਪਾਂ ਉਹਨਾਂ ਨੂੰ ਪ੍ਰੋਗਰਾਮ ਦੇ ਵਿਚ ਨਾਲ ਲਈਏ। ਅਮਰੀਕ ਭਾਜੀ ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਹੈ? ਹਾਂਜੀ ਭਾਜੀ, ਹਾਂਜੀ ਹਾਂਜੀ ਭਾਜੀ, ਕੀ ਹਾਲ ਚਾਲ ਹੈ? ਅੱਛਾ ਅੱਛਾ, ਉਹ ਅਸਲ ਦੇ ਵਿਚ ਨਾ ਓਪਲ ਕਾਰਡ ਖਰੀਦ ਰਹੇ ਨੇ ਤੇ ਉਹਨਾਂ ਦਾ ਕਾਰਡ ਜਿਹੜਾ ਘਰੇ ਰਹਿ ਗਿਆ ਤੇ ਇਸ ਕਰਕੇ। ਹਾਂਜੀ ਭਾਜੀ,
ਸਤਿ ਸ੍ਰੀ ਅਕਾਲ ਅਮਨਦੀਪ, ਸਾਰੇ ਸੋਤਿਆਂ ਨੂੰ ਸਤਿ ਸ੍ਰੀ ਅਕਾਲ।
ਹਾਂਜੀ ਹਾਂਜੀ, ਪਹਿਲਾਂ ਤਾਂ ਇਹ ਇਹ ਦੱਸੋ ਪਹਿਲਾਂ ਸਤਿ ਸ੍ਰੀ ਅਕਾਲ ਤਾਂ ਹੋ। ਅੱਛਾ, ਮਿਸ ਮੈਨੇਜਮੈਂਟ ਦੀ ਕਹਾਣੀ ਆ?
ਮਿਸ ਮੈਨੇਜਮੈਂਟ ਦੀ ਕਹਾਣੀ, ਤੁਸੀਂ ਬਾਹਰ ਨੂੰ ਉਤਰੇ, ਓਪਲ ਕਾਰਡ ਤੁਹਾਡੇ ਕੋਲ ਹੈਗੇ, ਕਾਰਡ ਲੈ ਕੇ ਆਏ
ਨਹੀਂ। ਨਹੀਂ, ਹੁਣ ਇਹ ਦੱਸੋ ਵੀ ਓਪਲ ਕਾਰਡ ਹੈ ਕੀ ਬਲਾ? ਤੁਹਾਡੀ ਆਵਾਜ਼ ਭਾਜੀ ਥੋੜੀ ਪਿੱਛੇ ਚੱਲ ਗਈ ਤੁਹਾਡੀ ਆਵਾਜ਼।
ਹਾਂਜੀ
ਹਾਂਜੀ, ਚਲੋ ਠੀਕ ਆ, ਤੁਸੀਂ ਟ੍ਰੇਨ ਚੜ੍ਹ ਲਓ ਫਿਰ ਮੈਂ 10 ਮਿੰਟ ਬਾਅਦ ਕਰਦਾ ਫੋਨ। ਤੇ ਵੈਸੇ ਅਮਰੀਕ ਭਾਜੀ ਅੱਜ ਉਧਰ ਜਾ ਰਹੇ ਨੇ, ਪਹਿਲਾਂ ਵੀ ਦੱਸਿਆ ਸੀਗਾ ਕਿ ਘੁੰਮਣ ਫਿਰਨ ਜਾ ਰਹੇ ਨੇ ਤੇ ਕੈਨਬਰਾ ਤੋਂ ਵੀ ਮੈਸੇਜ ਆ ਗਿਆ ਸੀਗਾ ਕਿ ਸਾਡੇ ਵੱਲ ਤੁਸੀਂ ਘੁੰਮ ਕੇ ਜਾਇਓ, ਸੁਰਜੀਤ ਧਾਲੀਵਾਲ ਉਹਨਾਂ ਦਾ। ਹਾਂਜੀ ਸਤਿ ਸ੍ਰੀ ਅਕਾਲ ਸੁਰਜੀਤ, ਸੋਰੀ ਤੁਹਾਡਾ ਮੈਸੇਜ ਪਹਿਲਾਂ ਓਵਰਲੁੱਕ ਹੋ ਗਿਆ। ਤੇ ਨਵਦੀਪ ਜੰਜੂਆ ਵੀ ਸਾਡੇ ਨਾਲ ਜੁੜੇ ਨੇ ਪਰਥ ਤੋਂ ਤੇ ਕਹਿੰਦੇ ਕਿ ਸ਼ੋਅ ਸੁਣ ਰਹੇ ਆ ਜੀ 1 ਸਾਲ ਤੋਂ ਤੇ ਬਹੁਤ ਸੋਹਣਾ ਪ੍ਰੋਗਰਾਮ, ਸ਼ੁਕਰੀਆ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿਚ। ਤੇ ਅਜਮੇਰ ਸਿੰਘ ਜੀ ਹੁਣੀ ਕਹਿ ਰਹੇ ਨੇ ਜੀ ਭਾਂਡੇ ਸਰੀਰ ਮੰਨਦੇ ਹੋ ਪਰ ਉਹਨਾਂ ਦਾ ਸਵਣ ਤੇ ਹਾਜ਼ਰੀ ਵਿਚ ਖੜਨ ਵਾਲਿਆਂ ਤੋਂ ਮੁਨਕਰ ਨਹੀਂ ਹੋ ਸਕਦੇ ਜੀ, ਗੱਲ ਸਰੀਰਾਂ ਦੀ ਹੈ, ਤਿੰਨਾਂ ਸਵਾਰੇ ਨਾਨਕਾ ਤਿੰਨ ਕੋ ਨਜ਼ਰ ਕਰੇ, ਦੁੱਧ ਜਮਾਉਣ ਲਈ ਵਰਤੇ ਜਾਣ ਤੇ ਚੁੱਲ੍ਹੇ ਤੇ ਚੜ੍ਹੇ ਰਹਿਣ ਦੀ ਉਦਾਹਰਨ ਹੈ ਸਰੀਰਾਂ ਦੇ ਸੁੱਖ ਆਰਾਮ ਤੇ ਨੌਕਰਾਂ ਵਾਲੀ ਜ਼ਿੰਦਗੀ ਦਾ ਜੀ। ਹਾਂਜੀ ਬਿਲਕੁਲ, ਮੈਂ ਤੁਹਾਡੇ ਨਾਲ ਸਹਿਮਤ ਹਾਂ ਜੀ, ਤੇ ਜਿਹੜਾ ਇਹਦਾ ਸ਼ਬਦ ਹੀ ਅੱਖਰ ਹੈ ਜੀ, ਤੇ ਉਹਦੇ ਵਿੱਚ ਮੈਂ ਨਿਹਾਲੀ ਦੀ ਗੱਲ ਕਰ ਰਿਹਾ ਸੀ ਕਿ ਨਿਹਾਲੀ ਕਿਤੇ ਵੀ ਰਜਾਈ ਦੇ ਲਈ ਵੋਕੈਬਲਰੀ ਚ ਨਹੀਂ ਆਉਂਦਾ। ਸੋ ਇਸ ਕਰਕੇ ਰਜਾਈ ਦੇ ਆਧਾਰ ਦੇ ਉੱਤੇ ਇਸ ਪੰਕਤੀ ਦੀ ਵਿਆਖਿਆ ਕਰਨੀ ਬਹੁਤੀ ਸਾਰਥਿਕ ਨਹੀਂ ਲੱਗੀ, ਕਿਉਂਕਿ ਇਹ ਨਿਹਾਲੀ ਦਾ ਅਰਥ ਜਿਹੜਾ ਨਿਹੰਗਾਂ ਨੇ ਬਹੁਤ ਦੇਰ ਬਾਅਦ ਕੱਢਿਆ ਤੇ ਇਹ ਸ਼ਲੋਕ 300 ਸਾਲ ਪਹਿਲਾਂ ਲਿਖ ਹੋ ਚੁੱਕਾ ਸੀ। ਸੋ ਤੁਹਾਡੇ ਭਾਵ ਜਿਹੜੇ ਨੇ, ਭਾਵ ਆਪਾਂ ਜਿੱਦਾਂ ਮਰਜ਼ੀ ਵਿਆਖਿਆ ਕਰ ਸਕਦੇ ਹਾਂ, ਜਿਹੜਾ ਉਹਦਾ ਮੇਨ ਥੀਮ ਉਹ ਇਹੀ ਆ, ਪਰ ਇਹ ਸਾਰੇ ਸ਼ਲੋਕ ਦੇ ਵਿੱਚ ਭਾਂਡਿਆਂ ਦੀ ਹੀ ਗੱਲ ਚੱਲ ਰਹੀ ਆ। ਤੇ ਭਾਂਡਿਆਂ ਦਾ ਜਿਹੜਾ ਬਿੰਬ ਹੈ ਉਹ ਸਾਡੇ ਸਰੀਰ ਨੇ, ਮਨੁੱਖ ਨੇ, ਮੈਂ ਪਹਿਲਾਂ ਵੀ ਵਿਆਖਿਆ ਦੇ ਵਿੱਚ ਵੀ ਇਹ ਕਿਹਾ। ਸੋ ਹਰਜਿੰਦਰ ਸਿੰਘ ਘੁੰਮਣ ਵੀ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਦੁੱਖੀ ਨੇ ਦੇਣੀ ਪਾਰਟੀ ਜ਼ਿੰਦਾਬਾਦ। ਰਾਜਨਦੀਪ ਸਿੰਘ ਕੈਨਬਰਾ ਤੋਂ ਸ਼ਾਮਲ ਹੋ ਗਏ ਨੇ ਪ੍ਰੋਗਰਾਮ ਦੇ ਵਿੱਚ, ਕੀ ਹਾਲ ਚਾਲ ਹੈ ਰਾਜਨਦੀਪ ਜੀ? ਕੁਲਵੀਰ ਸਿੰਘ ਸੰਧੂ ਵੀ ਸਾਡੇ ਨਾਲ ਜੁੜੇ ਨੇ ਤੇ ਉਹ ਕਹਿੰਦੇ ਵਟ ਪ੍ਰੋਬਲਮ ਇਨ ਐਪ ਪਰਮਾਨੈਂਟ ਲਿਸਨਰ। ਹਾਂਜੀ, ਮੈਂ ਆਪਣੇ ਸਾਰੇ ਸਰੋਤਿਆਂ ਨੂੰ ਦੱਸਦਾ ਕਿ ਅਗਰ ਨਾ ਉਹਨਾਂ ਦਾ ਜਿਹੜਾ ਹਰਮਨ ਰੇਡੀਓ ਦੀ ਐਪ ਹੈ, ਇੱਕ ਜਾਂ ਦੋ ਮਿੰਟ ਬਾਅਦ ਬੰਦ ਹੋ ਜਾਂਦੀ ਹੈ। ਇਕੱਲੀ ਹਰਮਨ ਰੇਡੀਓ ਦੀ ਪ੍ਰੋਬਲਮ ਨਹੀਂ ਹੈਗੀ, ਇਹ ਸਾਰੀਆਂ ਐਪਸ ਦੇ ਵਿੱਚ ਇਹੀ ਪ੍ਰੋਬਲਮ ਹੈ। ਇਕੱਲੇ ਰੇਡੀਓ ਦੀ ਪ੍ਰੋਬਲਮ ਨਹੀਂ, ਹੋਰ ਵੀ ਕਈ ਐਪਸ ਜਿਹੜੀਆਂ ਬੰਦ ਹੋ ਜਾਂਦੀਆਂ। ਅਸਲ ਦੇ ਵਿੱਚ ਕੀ ਆ, ਆਈਫੋਨ ਤੇ ਐਂਡਰਾਇਡ ਨੇ ਸਾਲ ਡੇਢ ਸਾਲ ਪਹਿਲਾਂ ਇੱਕ ਪਾਲਿਸੀ ਲੈ ਕੇ ਆਏ ਆ ਕਿ ਬੈਟਰੀ ਬਚਾਉਣ ਦੇ ਚੱਕਰ ਦੇ ਵਿੱਚ ਉਹ ਬੈਕਗਰਾਉਂਡ ਜਿਹੜੀਆਂ ਚੱਲਦੀਆਂ, ਜਿੱਦਾਂ ਹੁਣ ਤੁਸੀਂ ਰੇਡੀਓ ਲਾ ਕੇ ਰੱਖ ਲਿਆ ਐਪ ਦੇ ਵਿੱਚ, ਫੋਨ ਲੌਕ ਹੋ ਗਿਆ ਤੇ ਉਹ ਮਿੰਟ ਡੇਢ ਮਿੰਟ ਬਾਅਦ ਉਹ ਕੱਟ ਆਫ ਕਰ ਦਿੰਦਾ ਆਪਣੇ ਆਪ ਉਹਨੂੰ। ਜਿਸ ਤਰ੍ਹਾਂ ਫੇਸਬੁੱਕ ਦੀ ਜਿਹੜੀ ਫੀਡ ਹੈ ਉਹ ਬੰਦ ਕਰ ਦਿੰਦਾ, ਵਟਸਐਪ ਦੀ ਫੀਡ ਬੰਦ ਕਰ ਦਿੰਦਾ, ਜਦੋਂ ਤੁਸੀਂ ਆਨ ਕਰੋਗੇ ਉਦੋਂ ਹੀ ਚਾਲੂ ਕਰਦਾ। ਸੋ ਇਹ ਰੇਡੀਓ ਦੀ ਐਪ ਜਿਹੜੀ ਹੈ ਸਟ੍ਰੀਮ ਖਿੱਚ ਰਹੀ ਹੈ ਉਹਨੂੰ ਵੀ ਬੰਦ ਕਰ ਦਿੰਦਾ। ਸੋ ਇਹਦਾ ਜਿਹੜਾ ਹੱਲ ਹੈ ਉਹ ਕੁਲਵੀਰ ਜੀ ਤੇ ਬਾਕੀ ਸਾਰੇ ਸਰੋਤੇ ਕਈ ਵਾਰੀ ਕਰਦੇ ਨੇ ਕੰਪਲੇਂਟ, ਉਹ ਨਾ ਤੁਸੀਂ ਇਹਨੂੰ ਉਸ ਸੈਕਸ਼ਨ ਚੋਂ ਕੱਢ ਦਿਓ, ਇਹਦੀ ਸਾਰੀ ਐਪ ਦੇ ਵਿੱਚ ਹੈਲਪ ਦੇ ਵਿੱਚ ਜਾਓ ਤੇ ਤੁਹਾਡਾ ਆਈਫੋਨ ਦਾ ਜਾਂ ਐਂਡਰਾਇਡ ਦਾ ਫੋਨ ਹੈ ਉਹ ਦੱਸਿਆ ਹੈ ਉਹਦੇ ਵਿੱਚ ਹੈਲਪ ਦੇ ਵਿੱਚ ਵੀ ਉਹ ਇਸ ਨੂੰ ਤੁਸੀਂ ਕਿੱਦਾਂ ਸੋਲਵ ਕਰਨਾ ਆ। ਇਹ ਬਹੁਤ ਸਿੰਪਲ ਹੱਲ ਹੈ ਇਹਦਾ ਤੇ ਇਸ ਨੂੰ ਜਿਹੜਾ ਆ ਉਹ ਪਾਵਰ ਸੇਵਿੰਗ ਮੋਡ ਦੇ ਵਿੱਚੋਂ ਹਰਮਨ ਰੇਡੀਓ ਦੀ ਐਪ ਨੂੰ ਕੱਢ ਦਿਓ ਤੇ ਕੋਈ ਪ੍ਰੋਬਲਮ ਨਹੀਂ ਆਏਗੀ, ਐਪ ਬਿਲਕੁਲ ਸਹੀ ਚੱਲ ਰਹੀ ਹੈ ਜੀ। ਤੇ ਸਿਰਫ ਫੋਨ ਦੀ ਸੈਟਿੰਗਸ ਦੇ ਵਿੱਚ ਜਾ ਕੇ ਸੈੱਟ ਕਰਨਾ ਆ। ਮਨਪ੍ਰੀਤ ਜੀ ਕੀ ਹਾਲ ਚਾਲ ਹੈ, SSK ਅਕਾਊਂਟੈਂਟ ਵਾਲਿਓ? ਪ੍ਰੋਗਰਾਮ ਕਹਿੰਦੇ ਵਧੀਆ ਚੱਲ ਰਿਹਾ ਜੀ। ਹਾਂਜੀ ਬਹੁਤ ਵਧੀਆ ਜੀ, ਤੇ ਤੁਸੀਂ ਵੀ ਬੜੇ ਹੁਣ ਬਿਜ਼ੀ ਹੋਵੋਗੇ। ਤਾਂ ਇੱਕ ਸਮੱਸਿਆ ਜਿਹੜੀ ਅਕਾਊਂਟਿੰਗ ਦੇ ਵਿੱਚ ਆ ਰਹੀ ਹੈ ਅੱਜ ਕੱਲ੍ਹ ਸਾਰਿਆਂ ਨੂੰ, ਵੈਸੇ ਆਪਾਂ ਲੈ ਕੇ ਵੀ ਆਵਾਂਗੇ ਆਪਣੇ ਇਹਨਾਂ ਨੂੰ ਮਨਪ੍ਰੀਤ ਹੋਣਾ ਨੂੰ ਵੀ, ਕਿ ਮੈਂ ਕੱਲ੍ਹ ਵੀ ਗੱਲ ਕਰ ਰਿਹਾ ਸੀ ਇੱਕ ਆਪਣੇ ਸੱਜਣ ਨਾਲ ਕਿ ਹੁਣ ਆਸਟ੍ਰੇਲੀਅਨ ਟੈਕਸ ਆਫਿਸ ਨੇ ਕੁਛ ਐਕਸਟਰਾ ਜਿਹੜੇ ਪਾਵਰਸ ਲਈਆਂ ਨੇ ਜਿਹਦੇ ਵਿੱਚ ਉਹ ਐਵਰੇਜ ਕੱਢ ਕੇ ਤੁਹਾਡੇ ਤੋਂ ਟੈਕਸ ਉਗਰਾਹ ਸਕਦੇ ਨੇ। ਬਹੁਤ ਜਿਹੜੇ ਸਾਡੇ ਟੈਕਸੀ ਚਲਾਉਂਦੇ ਨੇ ਵੀਰ ਹਨਾ, ਜਾਂ ਕੋਈ ਕੈਸ਼ ਦਾ ਕੰਮ ਕਰਦੇ ਨੇ, ਉਹ ਕਈ ਵਾਰੀ ਟੈਕਸ ਨਹੀਂ ਭਰਦੇ, ਕੈਸ਼ ਨਹੀਂ ਦਿਖਾਲਦੇ, ਤਾਂ ਹੁਣ ਉਹ ਐਵਰੇਜ ਕੱਢ ਕੇ ਤੁਹਾਨੂੰ ਬਿੱਲ ਭੇਜ ਸਕਦੇ ਨੇ। ਇਹ ਉਹਨਾਂ ਨੇ ਪਾਵਰ ਲਈ ਆ। ਰਵਿੰਦਰ ਸਿੰਘ ਧਨੀ ਵੀ ਸਾਡੇ ਨਾਲ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕੀ ਹਾਲ ਚਾਲ ਹੈ ਰਵਿੰਦਰ? ਵਿਜੇ ਵਿਰਦੀ ਜੀ ਵੀ ਕਹਿ ਰਹੇ ਨੇ ਸਤਿ ਸ੍ਰੀ ਅਕਾਲ, ਕਹਿੰਦੇ ਕਲਾਉਡੀ ਬਟ ਬਿਊਟੀਫੁਲ ਵੈਦਰ ਇਨ ਸਿਡਨੀ, ਵਿਜ਼ਿਟਿੰਗ ਕਟੂੰਬਾ ਬਾਏ ਟ੍ਰੇਨ ਫੋਰ ਏ ਚੇਂਜ। ਕਿਆ ਬਾਤ ਹੈ, ਅੱਜ ਤੁਸੀਂ ਟ੍ਰੇਨ 'ਚ ਜਾ ਰਹੇ ਹੋ? ਵਿਜੇ ਵਿਰਦੀ ਵੀ ਟ੍ਰੇਨ 'ਚ ਜਾ ਰਹੇ ਨੇ ਤੇ ਉੱਧਰ ਅਮਰੀਕ ਫਲੋਰਾ ਭਾਜੀ ਵੀ ਜਾ ਰਹੇ ਨੇ ਸੈਰ ਕਰਨ। ਕਿਆ ਬਾਤ ਹੈ, ਸੋ ਨਾਈਸ। ਇਹ ਮੈਂ ਅਕਸਰ ਇਹ ਕਹਿੰਦਾ ਹੁੰਦਾ ਆਪਣੇ ਸਰੋਤਿਆਂ ਨੂੰ, ਕੋਈ ਇਹੋ ਜਿਹੇ ਸ਼ੌਂਕ ਵੀ ਪਾਲੋ, ਘੁੰਮੋ ਫਿਰੋ, ਦੇਖੋ ਆਲਾ ਦੁਆਲਾ, ਦੇਖੋ ਦੇਰ ਇਜ਼ ਲੋਟ ਆਫ ਥਿੰਗਸ ਹਨਾ। ਜਗਵੀਰ ਸਿੰਘ ਢਿੱਲੋਂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ, ਕੀ ਹਾਲ ਚਾਲ ਹੈ ਜਗਵੀਰ ਜੀ? ਕੁਲਵੀਰ ਸੰਧੂ ਥੈਂਕ ਯੂ ਕਰ ਰਹੇ ਨੇ, ਸ਼ੁਕਰੀਆ ਜੀ। GS ਚਾਹਲ ਹੁਣਾਂ ਨੇ ਕੁਛ ਖਬਰਾਂ ਭੇਜੀਆਂ ਨੇ, ਉਹਦੇ ਬਾਰੇ ਆਪਾਂ ਗੱਲ ਕਰਾਂਗੇ। ਤੇ ਸਾਡੇ ਇੱਕ ਸੱਜਣ ਉਹਨਾਂ ਨੇ ਸੁਨੇਹਾ ਭੇਜਿਆ, ਸੱਤੀ ਸਿੰਘ ਸੱਲਣ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਜਸ ਪਾਵਲਾ ਹੁਣਾਂ ਨੇ ਕਿਹਾ ਸੀਗਾ ਕਿ ਵਰਕਿੰਗ ਹੌਲੀਡੇ ਵੀਜ਼ਾ ਫੋਰ ਇੰਡੀਅਨਸ, ਇਹਦੇ ਬਾਰੇ ਗੱਲ ਕਰਿਓ। ਬਿਲਕੁਲ ਕਰਾਂਗੇ, ਆਪਾਂ ਪੂਰੀ ਖੁੱਲ੍ਹ ਕੇ ਅੱਜ ਗੱਲ ਕਰਾਂਗੇ ਵੀਜ਼ਿਆਂ ਤੇ, ਕਿਉਂਕਿ ਤੁਸੀਂ ਸੁਣਿਆ ਤੇ ਪੜ੍ਹਿਆ ਵੀ ਹੋਣਾ SBS ਤੇ ਮੇਰਾ ਬਿਆਨ, ਤੇ SBS ਮੇਨ ਇੰਗਲਿਸ਼ ਚ ਉਹਨਾਂ ਨੇ ਮੈਨੂੰ ਇੰਟਰਵਿਊ ਕੀਤੀ ਸੀ ਤੇ ਮੇਰੇ ਵਿਚਾਰ ਜਾਣੇ ਸੀ, ਹੋਰ ਵੀ ਮਾਵੀ ਸਾਹਿਬ ਦੇ ਚਰਨਾਮ ਸਿੰਘ ਭਾਜੀ ਹੋਣਾਂ ਦੇ ਵੀ ਵਿਚਾਰ ਦੇਖੇ ਸੀ, ਜਾਣੇ ਸੀ, ਤੇ ਹਜੇ ਵੀਜ਼ਾ ਇਹ ਸ਼ੁਰੂ ਨਹੀਂ ਹੋਇਆ, ਪਰ ਮੈਨੂੰ ਬਹੁਤ ਕਾਲਸ ਆ ਰਹੀਆਂ ਨੇ, ਮੈਸੇਜ ਆ ਰਹੇ ਨੇ, ਤੇ ਮੈਂ ਜ਼ਰੂਰ ਅੱਜ ਰੇਡੀਓ ਤੇ ਦੱਸਾਂਗਾ ਵੀਜ਼ੇ ਬਾਰੇ। ਤੇ ਹੁਣ ਗੀਤ ਤੁਹਾਨੂੰ ਸੁਣਾਉਣਾ ਮੈਂ, ਫਿਰ ਅਮਰੀਕ ਭਾਜੀ ਨੂੰ ਮੈਂ ਪ੍ਰੋਗਰਾਮ 'ਚ ਲੈ ਕੇ ਆਵਾਂਗਾ। ਅੱਜ ਕੱਲ੍ਹ ਦੀਆਂ ਕੁੜੀਆਂ, ਅੱਜ ਦੀਆਂ ਨਹੀਂ, 2019 ਦੀਆਂ ਨਹੀਂ, 1981 ਦੇ ਵਿੱਚ ਕੀ ਹਾਲ ਸੀ ਉਸ ਦਾ ਜਿਹੜਾ ਜ਼ਿਕਰ ਹੈ ਉਹ ਤੁਹਾਡੇ ਸਾਹਮਣੇ ਪੇਸ਼ ਕਰਾਂਗਾ। ਮੁਹੰਮਦ ਸਦੀਕ ਤੇ ਰਣਜੀਤ ਕੌਰ ਨੇ ਇਹ ਗੀਤ ਗਾਇਆ ਸੀ। ਉਹਦਾ ਟਾਈਟਲ ਵੀ ਅੱਜ ਕੱਲ ਦੀਆਂ ਕੁੜੀਆਂ ਹੀ ਸੀ ਤੇ ਤੁਹਾਨੂੰ ਸੁਣਾਉਂਦੇ ਹਾਂ ਕਿ ਉਸ ਵੇਲੇ ਕੁੜੀਆਂ ਮੁੰਡਿਆਂ ਬਾਰੇ ਕੀ ਸੋਚਦੀਆਂ ਸੀ ਤੇ ਮੁੰਡੇ ਕੁੜੀਆਂ ਬਾਰੇ ਕੀ ਸੋਚਦੇ ਸੀ। ਆਓ ਗੀਤ ਸੁਣਦੇ ਹਾਂ।
ਅੱਜ ਕੱਲ ਦੀਆਂ ਕੁੜੀਆਂ ਦੇਖੋ ਨਿਰੀਆਂ ਅਗਦੀਆਂ ਨਾਲਾਂ, ਜੇ ਕੋਈ ਪੁੱਛਦਾ ਹਾਲ ਚਾਲ ਤਾਂ ਅੱਗੋਂ ਕੱਢਦੀਆਂ ਗਾਲਾਂ। ਭਲਾ ਕੋਈ ਕੀ ਬੁਲਾਵੇ ਇਹਨਾਂ ਤੋਂ ਰੱਬ ਬਚਾਵੇ, ਭਲਾ ਕੋਈ ਕੀ ਬੁਲਾਵੇ ਇਹਨਾਂ ਤੋਂ ਰੱਬ ਬਚਾਵੇ। ਮੈਨੂੰ ਕਰੇ ਬੁਲਾਇਆ ਮਗਰੋਂ ਆਪਣੇ ਡੈਡੀ ਕੋਲੋਂ ਜੁੱਤੀਆਂ ਨਾਲ ਕੁੱਟਵਾਇਆ। ਹਾਏ ਹਾਏ ਓਏ ਕੇਸ ਦੀ ਥਾਣੇ ਜਾ ਕੇ ਕੀ ਕੋਈ ਰਪਟ ਲਿਖਾਵੇ, ਭਲਾ ਕੋਈ ਕੀ ਬੁਲਾਵੇ ਇਹਨਾਂ ਤੋਂ ਰੱਬ ਬਚਾਵੇ, ਭਲਾ ਕੋਈ ਕੀ ਬੁਲਾਵੇ ਇਹਨਾਂ ਤੋਂ ਰੱਬ ਬਚਾਵੇ।
ਇਹਨਾਂ ਤੋਂ ਰੱਬ ਬਚਾਵੇ। ਇਹ ਸੀ ਹਾਲਾਤ 1981 ਦੇ ਵਿਚ। ਵੈਸੇ ਪਹਿਲਾਂ ਤੋਂ ਬਣੇ ਹੋਣੇ ਆ ਪਰ ਗੀਤ ਲਿਖਣ ਤੇ ਮਜਬੂਰ ਹੋ ਗਏ ਨੇ। ਤੇ ਮੇਰੇ ਨਾਲ ਅਮਰੀਕ ਭਾਜੀ ਵੈਸੇ ਜੁੜ ਚੁੱਕੇ ਨੇ ਤੇ ਇਹਨਾਂ ਨੇ ਹੁਣ ਓਪਲ ਕਾਰਡ ਖਰੀਦ ਲਿਆ। ਅਮਰੀਕ ਜੀ ਕਿੱਦਾਂ ਬਣੀ ਗੱਲ ਫਿਰ ਕੋਈ?
ਜੀ ਬਣ ਗਏ ਬਿਲਕੁਲ, ਟ੍ਰੇਨ ਦੇ ਵਿਚ ਹੁਣ ਐਂਟਰ ਕੀਤਾ ਹੀ ਆ, ਸੈਕੰਡ ਸਟੈਪ ਹੀ
ਆ। ਆਹ ਅੱਛਾ, ਤੇ ਇਹ ਓਪਲ ਕਾਰਡ ਕੀ ਬੁਲਾ ਆ? ਇਹ ਇੰਨੀ ਤੁਸੀਂ ਤਿਆਰੀ ਕਰਦੇ ਰਹੇ ਕਈ ਦਿਨਾਂ ਤੋਂ, ਮੈਨੂੰ ਦੱਸ ਦੇ ਤੁਸੀਂ ਜਾਣਾ ਸੰਡੇ ਘੁੰਮਣ, ਸੰਡੇ ਘੁੰਮਣ ਜਾਣਾ ਤੇ ਉਹੀ ਗੱਲ ਹੋਈ।
ਅਮਨ ਨਹੀਂ, ਸਾਡੇ ਖੂਨ ਚ ਨਾ ਮਿਸਮੈਨੇਜਮੈਂਟ ਦੇ ਕਾਨਸੈਪਟ ਭਰੀ ਹੋਈ ਹੁੰਦੀ, ਚਾਹੇ ਮੈਂ ਹੋਵਾਂ ਚਾਹੇ ਤੁਸੀਂ ਹੋਵਾਂ ਚਾਹੇ ਕੋਈ ਪੰਜਾਬੀ ਹੋਵੇ, ਨਾ ਉਹ ਮਿਸਮੈਨੇਜਮੈਂਟ ਬਹੁਤ ਹੁੰਦੀ ਹੈ। ਤੇ ਤਿੰਨ ਚਾਰ ਦਿਨ ਦਾ ਮੈਂ ਪ੍ਰੋਗਰਾਮ ਬਣਾਉਣਾ, ਮੈਂ ਸੰਡੇ ਨੂੰ ਜਾਣਾ, ਓਪਲ ਕਾਰਡ ਵਗੈਰਾ ਤਿਆਰ ਕਰਕੇ ਨਾ ਇਹ ਅਜ਼ੀਮ ਕਰਕੇ ਕਰਨ ਚੱਲ ਪਿਆ ਕਿ ਓਪਲ ਕਾਰਡ ਤਾਂ ਮੇਰੇ ਵਾਲਟ ਚ ਹੀ ਹੋਣਾ ਆ। ਇੱਥੇ ਆ ਕੇ ਦੇਖਿਆ ਤੇ ਓਪਲ ਕਾਰਡ ਉਹਦੇ ਵਿੱਚ ਹੈ ਹੀ ਨੀ, ਫਿਰ ਮੈਨੂੰ ਦੁਬਾਰਾ ਓਪਲ ਕਾਰਡ ਦੁਕਾਨ ਤੇ ਜਾ ਕੇ ਲੈਣਾ ਪਿਆ। ਓਪਲ ਕਾਰਡ ਹੁੰਦਾ ਮੰਦੀ ਭਾਵੇਂ ਇੱਕ ਵਾਰੀ ਪੈਸੇ ਪਾਏ ਹੁੰਦੇ ਆ ਤੇ ਉਹਨੂੰ ਤੁਸੀਂ ਟੱਚ ਕਰਕੇ ਸਟੇਸ਼ਨਾਂ ਤੇ ਟ੍ਰੇਨ ਚੜ ਸਕਦੇ ਆ ਤੇ ਬਾਰ ਬਾਰ ਟਿਕਟ ਨੀ ਲੈਣੀ ਪੈਂਦੀ। ਸੰਡੇ ਨੂੰ $2.50 ਲੱਗਦੇ ਆ ਤੇ ਸੰਡੇ ਨੂੰ ਤੁਸੀਂ ਜਿੱਥੇ ਮਰਜ਼ੀ ਫ੍ਰੀ ਜਾ ਸਕਦੇ, ₹250 ਲੱਗਣੇ ਆ,
$2.5 ਚ ਜਿੱਥੇ ਮਰਜ਼ੀ ਹੈ।
ਹਾਂਜੀ,
ਕਿਆ ਬਾਤ,
ਜਿੱਥੇ ਮਰ ਚਾਹੇ ਦਿੱਲੀ ਕੋਸਟਲ ਜਾਓ ਚਾਹੇ ਉਧਰ ਹੋਰ, ਉਹਦੀ ਕੋਈ ਲਿਮਿਟ ਹੈ, ਪਰ ਕਾਫੀ ਦੂਰ ਦੂਰ ਤੱਕ ਜਾ ਸਕਦੇ।
ਅੱਛਾ, ਤੇ ਇਹ ਚਾਲ ਸਾਹਿਬ ਕਹਿੰਦੇ ਨੇ, ਕਹਿੰਦੇ ਹੁਣ ਅੱਜ ਕੱਲ ਓਪਲ ਕਾਰਡ ਲੈਣ ਦੀ ਲੋੜ ਨੀ, ਸਿੱਧਾ ਕ੍ਰੈਡਿਟ ਕਾਰਡ ਹੀ ਵਰਤ ਸਕਦੇ ਤੁਸੀਂ, ਪਰ ਮੈਨੂੰ ਲੱਗਦਾ ਉਹਦੇ ਥੋੜੇ ਜ਼ਿਆਦਾ ਚਾਰਜ ਹੈ ਨਾ।
ਨਹੀਂ, ਉਹ ਹੈ ਕ੍ਰੈਡਿਟ ਕਾਰਡ ਵੀ, ਇੰਗਲੈਂਡ ਤੱਕ ਕ੍ਰੈਡਿਟ ਕਾਰਡ ਹੀ ਵਰਤ ਸਕਦੇ ਆ, ਓਪਲ ਕਾਰਡ ਲੈਣ ਦੀ ਜ਼ਰੂਰਤ ਨਹੀਂ। ਬਿਲਕੁਲ ਚਾਰ ਉਹਨਾਂ ਦੀ ਗੱਲ ਠੀਕ ਆ, ਇਹ ਸਾਡੇ ਤੋਂ ਜ਼ਿਆਦਾ ਐਡਵਾਂਸ ਆ। ਇੰਗਲੈਂਡ ਵਿੱਚ ਮੈਂ ਦੇਖਿਆ ਕਿ ਲੋਕ ਕ੍ਰੈਡਿਟ ਕਾਰਡ ਨੂੰ ਯੂਜ਼ ਕਰਦੇ, ਓਪਲ ਕਾਰਡ ਵਗੈਰਾ ਇੱਦਾਂ ਦੇ ਕਾਰਡ ਯੂਜ਼ ਨਹੀਂ ਕਰਦੇ। ਕਰ ਸਕਦੇ ਤੁਸੀਂ, ਮੈਨੂੰ ਮੈਂ ਤੇ ਨਵੀਂ ਟੈਕਨੋਲੋਜੀ ਆ ਗਈ ਹੈ, ਇਹਦੀ ਗੱਲ ਬਿਲਕੁਲ ਬਿਲਕੁਲ ਦਰੁਸਤ ਆ।
ਹਾਂਜੀ, ਵੈਸੇ ਸਿਡਨੀ ਦੇ ਵਿੱਚ ਹੈਗਾ ਆ, ਮੈਂ ਪਿੱਛੇ ਜੇ ਮੇਰੇ ਬੇਟੇ ਨੇ ਫਿਰ ਆਪਣੇ ਹੋਨਸ ਵੀ ਤੋਂ ਸਦਰਲੈਂਡ ਗਿਆ, ਪਰ ਤੁਸੀਂ ਉੱਥੇ ਟਿਕਟ ਲੈ ਸਕਦੇ ਆ, ਵਨ ਵੇ ਜਾਂ ਵਟ ਐਵਰ, ਹੈ ਨਾ, ਪੇ ਕਰ ਸਕਦੇ ਆ। ਪਰ ਜੇ ਓਪਲ ਕਾਰਡ ਹੈ, ਤੁਹਾਡਾ ਅਕਾਊਂਟ ਹੈ, ਪ੍ਰੀ ਸੈੱਟ ਹੈ, ਤਾਂ ਉਹਦੇ ਨਾ ਥੋੜੀ ਜਿਹੀ ਡਿਸਕਾਊਂਟ ਹੈ ਮੇਰੇ ਖਿਆਲ, ਈਵਨ ਕਿ ਮੇਰੇ ਖਿਆਲ ਮੈਂ ਸੁਣਿਆ ਵੀ 20-25% ਤੱਕ ਜਿਹੜਾ ਡਿਸਕਾਊਂਟ ਹੈ ਸ਼ਾਇਦ, ਮਤਲਬ ਇਸ ਤਰ੍ਹਾਂ ਦੀ ਹੈਗੀ ਆ।
ਹਾਂਜੀ,
ਹੁਣ ਤੁਸੀਂ ਇਹ ਦੱਸੋ ਵੀ ਹੁਣ ਤੁਸੀਂ ਲਿਵਰਪੂਲ ਸਟੇਸ਼ਨ ਤੋਂ ਚੜੇ ਆ, ਤੇ ਕਿੰਨੀ ਦੂਰ ਜਾਣਾ ਅੱਜ ਟ੍ਰੇਨ ਦੇ ਵਿੱਚ?
ਮੈਂ ਅਮਨਦੀਪ, ਗਲੈਨਫੀਲਡ ਸਟੇਸ਼ਨ ਤੋਂ ਚੜਿਆ, ਤੇ ਮੈਨੂੰ ਮੈਂ 100-125 ਕਿਲੋਮੀਟਰ ਦਾ ਸਫ਼ਰ ਤੈਅ ਕਰਨਾ ਪੈਣਾ ਮੈਨੂੰ।
ਅੱਛਾ, 125 ਕਿਲੋਮੀਟਰ?
ਹਾਂਜੀ,
ਠੀਕ ਠੀਕ।
ਮੈਨੂੰ ਇਤਨੇ ਸ਼ੌਕ ਆ ਡਿਫਰੈਂਟ ਡਿਫਰੈਂਟ ਇਲਾਕਿਆਂ ਨੂੰ ਐਕਸਪਲੋਰ ਕਰਨਾ, ਦੇਖਣਾ, ਉੱਥੇ ਘਰ ਬੈਠੇ ਵੀ ਤਾਂ ਕਿਤਾਬੇ ਪੜ੍ਹਨੀ, ਰੇਡੀਓ ਪ੍ਰੋਗਰਾਮ ਕਰਨਾ, ਇੱਥੇ ਵੀ ਤੇ ਤੁਸੀਂ ਕਰ ਹੀ ਸਕਦੇ ਹੋ, ਤਾਂ ਫਿਰ ਫਾਇਦਾ ਕਿਉਂ, ਫਾਇਦਾ ਉਠਾ ਲਓ ਨਾ, ਜੇ ਤੁਹਾਡੇ ਸੰਡੇ ਫ੍ਰੀ ਆ ਤੇ ਫਿਰ ਤੁਸੀਂ ਉਹਦਾ ਪੂਰਾ ਫਾਇਦਾ ਉਠਾ ਲਓ।
ਠੀਕ ਠੀਕ। ਤੇ ਵੈਸੇ ਸੁਪਿੰਦਰ ਪਾਲ ਹੋਣਾ ਨੇ ਮੈਸੇਜ ਭੇਜਤਾ, ਕਹਿੰਦੇ ਵੀ ਕੋਈ ਡਿਸਕਾਊਂਟ ਨਹੀਂ ਹੈਗਾ ਕ੍ਰੈਡਿਟ ਕਾਰਡ ਦੇ ਉੱਤੇ, ਤੇ ਓਪਲ ਕਾਰਡ ਦੇ ਉੱਤੇ ਡਿਸਕਾਊਂਟ ਹੈ। ਸੋ ਅਮਰੀਕ ਜੀ, ਪ੍ਰੋਗਰਾਮ ਵੈਸੇ ਆਪਾਂ ਚਲਾ ਕੱਲ ਕਰਨਾ ਸੀਗਾ, ਤੇ ਮਾਫੀ ਚਾਹੁੰਦੇ ਹਾਂ, ਮੈਂ ਵੀ ਮਿਸਮੈਨੇਜਮੈਂਟ ਕਰ ਗਿਆ, ਤੁਹਾਨੂੰ ਦੱਸ ਨੀ, ਨੋਟੀਫਾਈ ਨਹੀਂ ਹੋ ਸਕਿਆ, ਤੇ ਆਪਾਂ ਉਹਨਾਂ ਪਹਿਲਾਂ ਥੋੜੇ ਸੁਨੇਹੇ ਲੈਣੇ ਆ। ਤੇ ਜੱਗਾ ਸੈਦੋ ਕੇ ਹਾਂ ਮੈਲਬਨ ਤੋਂ ਜੁੜੇ ਨੇ ਸਾਡੇ ਨਾਲ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕੀ ਹਾਲ ਚਾਲ ਹੈ ਬਾਈ ਜੀ? ਠੀਕ ਠਾਕ ਹੋ? ਜਗਤਾਰ ਭਾਜੀ ਵੀ ਹਾਂਗਕਾਂਗ ਤੋਂ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਜ਼ਿੰਦਗੀ ਖੁਸ਼ਗਵਾਰ ਤਾਂ ਹੋ ਸਕਦੀ ਹੈ ਜਦੋਂ ਤੁਸੀਂ ਆਪਣੇ ਆਪ ਨੂੰ ਖੁਸ਼ ਰੱਖਣਾ ਸਿੱਖ ਲਿਆ, ਕਿਉਂਕਿ ਤੁਸੀਂ ਸਾਰਿਆਂ ਨੂੰ ਖੁਸ਼ ਨਹੀਂ ਕਰ ਸਕਦੇ। ਬਹੁਤ ਬਹੁਤ ਧੰਨਵਾਦ ਜੀ ਇੰਨੇ ਸੋਹਣੇ ਮੈਸੇਜ ਭੇਜਣ ਦਾ। ਤੇ ਜਗਵੀਰ ਸਿੱਖੋਂ ਵੀ ਸਾਡੇ ਨਾਲ ਜੁੜੇ ਨੇ ਢਿੱਲੋਂ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਈਮੇਲ ਦੇ ਜ਼ਰੀਏ ਵੀ ਸਾਡੇ ਨਾਲ ਬਹੁਤ ਸਾਰੇ ਸੱਜਣ ਜੁੜ ਰਹੇ ਨੇ। ਹਰਜਿੰਦਰ ਸਿੰਘ ਹੁਣੀ ਵੀ ਪੁੱਛ ਰਹੇ ਨੇ, ਕਹਿੰਦੇ ਕੱਲ ਵਿਆਹ ਵਧੀਆ ਸੀ ਜੀ, ਵਿਆਹ ਕੱਲ ਬਹੁਤ ਵਧੀਆ ਸੀ ਜੀ, ਗੁਰਦੁਆਰਾ ਸਾਹਿਬ ਦੇ ਵਿੱਚ ਚਾਹ ਪਾਣੀ ਪਹਿਲਾਂ ਛਕਿਆ, ਮਿਲਣੀ ਹੋਈ, ਤੇ ਫਿਰ ਆਨੰਦ ਸਾਹਿਬ ਦਾ ਆਨੰਦ ਕਾਰਜ ਹੋਇਆ। ਤੇ ਅਮਰੀਕ ਜੀ ਇੱਕ ਬੜੀ ਵਧੀਆ ਗੱਲ ਲੱਗੀ ਆਪਣੇ ਮਿੱਤਰ ਨੇ, ਉਹ ਤੇ ਪੂਰੇ 12:15 ਲਾਵਾਂ ਹੋ ਚੁੱਕੀਆਂ ਸਨ, ਜਿਹੜਾ ਕਿ ਮਤਲਬ ਬਿਲਕੁਲ ਸਹੀ, ਮਤਲਬ ਦਿਲ ਨੂੰ ਸਕੂਨ ਮਿਲਿਆ, ਤੇ ਸਾਰੀ ਸੰਗਤ ਨੇ ਬੜਾ ਬੈਠ ਕੇ, ਸਾਰੇ ਜਿੰਨੇ ਵੀ ਵਿਆਹ ਚ ਆਏ ਹੋਏ ਸੀ ਉਹਨਾਂ ਨੇ ਆਨੰਦ ਕਾਰਜ ਦੀ ਰਸਮ ਦੇ ਵਿਚ ਸ਼ਿਰਕਤ ਕੀਤੀ। ਉਸ ਤੋਂ ਬਾਅਦ ਗੁਰੂ ਕਾ ਲੰਗਰ ਵਰਤਿਆ। ਖੈਰ ਚਲੋ, ਜਿਹੜੀ ਜੋ ਵੀ ਪਾਰਟੀਆਂ ਨੇ ਉਹ ਤਾਂ ਸ਼ਾਮ ਨੂੰ ਹੁੰਦੀਆਂ, ਪਰ ਬਹੁਤ ਸੋਹਣਾ ਇੱਕ ਰੁਝਾਨ ਸ਼ੁਰੂ ਹੋ ਚੁੱਕਾ ਹੈ। ਤੇ ਉਸ ਤੋਂ ਇਲਾਵਾ ਉਹ ਸਾਡੇ ਇੱਕ ਸੱਜਣ ਕਹਿ ਰਹੇ ਨੇ ਕਿ ਜਿਹੜਾ ਨਵਾਂ ਬੈਕਪੈਕਰ ਵੀਜ਼ਾ ਆ, ਇਹਦੇ ਬਾਰੇ ਵੀ ਗੱਲ ਕਰਨੀ ਹੈ ਕਿ ਇੰਡੀਅਨਸ ਨੂੰ ਖੋਲਣ ਦੀ ਜਿਹੜੀ ਤਜਵੀਜ਼ ਹੈ ਇੰਡੀਅਨਸ ਵਾਸਤੇ, ਉਹਦਾ ਕੀ ਚੱਕਰ ਹੈ, ਆਪਾਂ ਬਿਲਕੁਲ ਗੱਲ ਕਰਾਂਗੇ। ਸੋ ਅਮਰੀਕ ਜੀ, ਕਰੀਏ ਫਿਰ ਗੱਲਬਾਤ ਇਹਦੇ ਬਾਰੇ, ਵੀਜ਼ੇ ਦੇ। ਹੁਣ
ਬਿਲਕੁਲ ਬਿਲਕੁਲ
ਤੁਹਾਨੂੰ ਵੀ ਫੋਨ ਆਉਂਦੇ ਹੋਣੇ ਆ, ਤੁਹਾਨੂੰ ਵੀ ਫੋਨ ਆਉਂਦੇ ਹੋਣੇ, ਕਿਉਂਕਿ ਇੰਡੀਆ ਵਾਲੇ ਦਾ ਵੀਜ਼ੇ ਖੁੱਲਣ ਦੀ ਖੁਸ਼ੀ ਜਿੰਨੀ ਇੰਡੀਆ ਚ ਮਨਾਈ ਜਾਂਦੀ, ਹੋਰ ਕਿਤੇ ਮਨਾਈ ਨਹੀਂ ਜਾਂਦੀ।
ਬਿਲਕੁਲ ਬਿਲਕੁਲ, ਜਿਹੜੀ ਖਬਰ ਹੁੰਦੀ ਹੈ ਜ਼ਿਆਦਾ ਐਗਜੈਗਰੇਟ ਜ਼ਿਆਦਾ ਹੁੰਦੀ ਹੈ, ਸੱਚਾਈ ਘੱਟ ਹੁੰਦੀ ਹੈ, ਇਹ ਤੋਂ ਥੋੜਾ ਜਿਹਾ ਬਚ ਕੇ ਰਹਿਣਾ ਚਾਹੀਦਾ। ਇੱਕ ਹੋਰ ਗੱਲ ਹੈ ਮਨਦੀਪ, ਮੈਂ ਆਪਣੇ ਸਰੋਤਿਆਂ ਨੂੰ ਪੁੱਛਣਾ, 3-4 ਸਾਲ ਪਹਿਲਾਂ ਨਾ ਇੰਡੀਆ ਇੱਕ ਵਰਡ ਯੂਜ਼ ਹੁੰਦਾ ਸੀ, ਬਿੰਦਾਸ ਬਿੰਦਾਸ, ਬਹੁਤ ਲੋਕ ਬਿੰਦਾਸ ਦੇ ਬਿੰਦਾਸ ਕਰੀ ਜਾਂਦੇ ਸੀ। ਅੱਜ ਕੱਲ ਇੱਕ ਸ਼ਬਦ ਯੂਜ਼ ਹੁੰਦਾ ਸਵੈਗ, ਉਹ ਮੈਨੂੰ ਨੀ ਪਤਾ ਲੱਗਾ, 3-4 ਮਹੀਨੇ ਹੋ ਗਏ ਸਵੈਗ ਸਵੈਗ ਕਰੀ ਜਾਂਦੇ, ਗਾਣੇ ਵੀ ਕਈ ਬਣ ਗਏ ਆ। ਸਾਡੇ ਸਰੋਤੇ ਦੱਸਣ ਵੀ ਸਵੈਗ ਹੁੰਦਾ ਕੀ ਆ?
ਮੈਨੂੰ ਲੱਗਦਾ ਸਾਗ ਦਾ ਹੀ ਕੁਛ ਹੇਰ ਫਜ਼ਲ ਹੇਰ ਫੇਰ ਹੋਣਾ। ਜਾਂ ਸਹਿਵਾਗ ਦੇ ਨਾਲ ਕੋਈ ਰਿਸ਼ਤੇਦਾਰੀ ਹੋਣੀ ਸਵੈਗ ਦੀ, ਤੇ ਇੱਦਾਂ ਦਾ ਹੀ ਕੋਈ ਚੱਕਰ ਹੋਣਾ। ਖੈਰ, ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਅੱਗੇ ਤੋਰਦੇ ਹਾਂ, ਤਾਂ ਮੈਸੇਜ ਵੀ ਆ ਰਹੇ ਨੇ, ਖਬਰਾਂ ਵੀ ਆ ਰਹੀਆਂ। ਯੋਗੀ ਕੁਮਾਰ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਪਹਿਲਾਂ ਯੋਗੀ ਕੁਮਾਰ ਨਾ ਇੱਕ ਚੁਟਕਲਾ ਭੇਜ ਰਹੇ ਨੇ, ਪਹਿਲਾਂ ਉਹ ਨਾ ਆਪਾਂ ਸੁਣ ਲਈਏ।
ਬਿਲਕੁਲ ਬਿਲਕੁਲ,
ਜਿੱਦਾਂ ਹੁਣ ਤੁਹਾਨੂੰ ਵੀ ਅੱਜ ਛੁੱਟੀ ਹੈ, ਖੈਰ ਤੁਸੀਂ ਤਾਂ ਬਾਹਰ ਜਾ ਰਹੇ ਹੋ, ਅਸਲ ਦੇ ਵਿੱਚ ਛੁੱਟੀ ਤੁਹਾਨੂੰ ਨੀ, ਭਾਬੀ ਜੀ ਨੂੰ ਛੁੱਟੀ ਹੈ, ਤੁਸੀਂ ਉਹਨਾਂ ਨੂੰ ਰਾਤ ਦੇ ਰਹੇ
ਹੋ। ਘਰ ਕੋਈ ਕੰਮ ਚੱਲ ਰਿਹਾ, ਉਹ ਕੰਮ ਕਰ ਰਿਹਾ ਮੇਰਾ ਮੁੰਡਾ, ਤੇ ਉਹਦੀ ਮਦਦ ਕਰ ਰਹੀ ਆ। ਮੈਂ ਤਾਂ ਉਹ ਵੀ ਮੇਰੇ ਨਾਲ ਜਾਂਦੀ ਹੁੰਦੀ ਆ, ਪਰ ਮੈਂ ਕੱਲਾ ਜਾਣਾ ਜਿੱਦਾਂ ਜ਼ਿਆਦਾ ਪਸੰਦ ਕਰਦਾ, ਜਿੱਦਾਂ ਗੁੱਡੀ ਲੱਗਦਾ,
ਗੁੱਡੀ ਲੱਗਦਾ ਜਿੱਦਾਂ। ਉਹ ਸਾਡਾ ਇਹ ਵੀ ਪੁੱਛਿਆ ਸੀਗਾ, ਕਹਿੰਦੇ ਰਿੱਕੀ ਨਾਲ ਹੋਈ ਗੱਲ, ਇਹ ਬਾਅਦ ਚ ਮੈਨੂੰ ਦੱਸਿਓ। ਉਦਾਂ ਤੁਹਾਡਾ ਤੁਸੀਂ ਉਦਾਂ ਫੋਨ ਕੀਤਾ ਸੀ ਰਿੱਕੀ ਨੂੰ, ਮਤਲਬ ਆਪਣੇ ਠੀਕ ਆ? ਅੱਜ ਫਿਰ ਉਹ ਦੱਸਿਓ ਜਰਾ, ਬਾਅਦ ਚ ਆਪਾਂ ਪ੍ਰੋਗਰਾਮ ਦੇ ਦੂਸਰੇ ਹਿੱਸੇ ਵਿਚ ਪੁੱਛਦੇ ਹਾਂ ਤੁਹਾਡੀ ਕੀ ਗੱਲਬਾਤ ਹੋਈ ਆ। ਵੈਸੇ ਉਹਨਾਂ ਲਾਂਭਾ ਦਿੱਤਾ, ਥੋੜਾ ਗੁੱਸੇ ਸੀਗਾ ਟੋਨੀ ਤੇ ਰਿੱਕੀ ਤੇ।
ਮੈਂ ਟੋਨੀ ਨੂੰ ਮੈਂ ਗੱਲ ਕਰ ਲਈ, ਕੋਈ ਗੱਲ ਨੀ, ਕਹਿੰਦਾ ਕਰ ਲਿਆ ਕਰੋ ਕਦੇ ਕਦੇ, ਕਹਿੰਦਾ ਸਾਨੂੰ ਕਹਿੰਦਾ ਇਹਦੇ ਤੇ ਮਾਣ ਨਹੀਂ ਹੁੰਦਾ ਹੀ ਆ, ਕਹਿੰਦਾ ਇਹ ਗੱਲ ਤੇ ਸਾਨੂੰ ਮਾਣ ਹੀ ਆ, ਸਾਡੇ ਡਿਗਰੀ ਲੈਸਨ ਤੇ ਹੀ ਆ।
ਹਾਂ ਗੁੱਡ ਹੀ ਹੈ, ਚਲੋ
ਗੁੱਡੇ ਹੀ ਆ।
ਹਾਂ ਯੋਗੀ ਕੁਮਾਰ ਕਹਿੰਦੇ ਨੇ, ਕਹਿੰਦੇ ਵੀ ਇੱਕ ਨਾ ਆਪਣੀ ਪਤਨੀ ਨਾ ਕਹਿੰਦੀ ਆਪਣੇ ਪਤੀ ਨੂੰ ਲੰਚ ਚ, ਕਹਿੰਦੀ ਕੀ ਬਣਾਵਾਂ, ਮਟਰ ਪਲਾਓ, ਬਿਰਿਆਨੀ ਜਾਂ ਖਿਚੜੀ, ਹਨਾ। ਜਿੱਦਾਂ ਹੁਣ ਤੁਹਾਨੂੰ ਨੀ ਨਾ ਪਤਾ ਸਵੈਗ ਕੀ ਆ ਜਾਂ ਕਿੱਦਾਂ ਕੀ ਹੈ ਨਾ, ਤੇ ਪਤੀ ਨੂੰ ਵੀ ਨੀ ਪਤਾ ਹੁੰਦਾ, ਪਤਾ ਤਾਂ ਹੁੰਦਾ ਆ। ਉਹ ਪਤੀ ਕਹਿੰਦਾ ਤੂੰ ਪਹਿਲਾਂ ਬਣਾ ਲੈ, ਨਾਮ ਬਾਅਦ ਚ ਰੱਖ ਲਈ।
ਬਿਲਕੁਲ ਬਿਲਕੁਲ ਠੀਕ ਗੱਲ ਹੈ।
ਅੱਜ ਕੱਲ ਇਹ ਵੀ
ਬੜੀ ਚੁਗਲੀ ਜਾਏ
ਆ, ਅੱਜ ਕੱਲ ਇਹ ਵੀ ਬੜੀ ਸਮੱਸਿਆ ਆ ਰਹੀ ਆ। ਤੇ ਮੈਂ ਕਈ ਥਾਂ ਤੋਂ ਇਹ ਗੱਲ ਸੁਣੀ ਵੀ ਆ, ਨੋਟ ਵੀ ਕੀਤੀ ਆ ਅਮਰੀਕ ਭਾਜੀ, ਕਿ ਜਿੱਦਾਂ ਹੁਣ ਅੱਜ ਕੱਲ ਨਾ ਆਪਾਂ ਚਲੋ ਗੱਲ ਤੋਰਨੀ ਆ, ਬੀਜਿਆਂ ਦੀ ਵੀ ਤੋਰਾਂਗੇ ਗੱਲ, ਉਹ ਸਾਰੀ ਆਪਾਂ ਗੱਲ ਕਰਨੀ ਆ, ਪਰ ਇੱਕ ਬੜੀ ਸਮੱਸਿਆ ਆ ਰਹੀ ਆ ਜਿੱਥੇ ਵੀ ਖੜਦੇ ਆ, ਚਰਚਾ ਹੁੰਦੀ ਆ, ਸਮਾਜਿਕ ਗੱਲ ਆ। ਕਹਿੰਦੇ ਵੀ ਜਦੋਂ ਅਸੀਂ ਨੌਂ ਲੈ ਕੇ ਆਨੇ ਆ ਨਾ, ਸਾਡੇ ਵੀ ਹੁਣ ਵਿਆਹ ਹੋਇਆ, ਮਿੰਟੂ ਭਾਜੀ ਦੇ ਵੀ ਹੋਇਆ ਨਾ ਬੇਟੇ ਦਾ, ਤੇ ਅਸੀਂ ਐਕਸਪੈਕਟ ਕਰਦੇ ਆ ਵੀ ਸਾਡੀ ਜਿਹੜੀ ਬਹੂ ਹੈ ਨਾ ਉਹਨੂੰ ਸਾਰਾ ਕੁਝ ਖਾਣਾ ਬਣਾਉਣਾ ਆਉਂਦਾ ਹੋਵੇ, ਠੀਕ ਹੈ ਨਾ, ਤੇ ਮਤਲਬ ਦਾਲ ਪਾਣੀ ਸਾਰਾ ਕੁਝ ਆਉਂਦਾ ਹੋਵੇ, ਸਵਾਦ ਬਣਾਉਂਦੀ ਹੋਵੇ। ਜਿਹੜੀ ਬਹੂ ਮੱਕੀ ਦੀ ਰੋਟੀ ਬਣਾਉਂਦੀ ਹੈ ਨਾ, ਉਹ ਤਾਂ ਬਸ ਕਹਿ ਲਏ ਕਿ ਬਸ ਸਿਰੇ ਦੀ ਸਕਿਲਡ ਹੈ, ਜਾਣੀ ਕਿ ਉਹਨੂੰ ਮਤਲਬ ਬਹੁਤ ਚੰਗੀ ਸਮਝਿਆ ਜਾਂਦਾ ਹੈ ਨਾ। ਅਸੀਂ ਸਮਾਜ ਦੇ ਵਿੱਚ ਇਹ ਗੱਲ ਨੂੰ ਐਕਸੈਪਟ ਕਰਦੇ ਆ ਜਾਂ ਐਕਸਪੈਕਟ ਕਰਦੇ ਆ ਕਿ ਸਾਡੀ ਬਹੂ ਜਿਹੜੀ ਆ ਬਹੁਤ ਗੁਣੀ ਹੋਵੇ, ਸਾਰੇ ਉੱਚ ਗੁਣ ਹੋਣ, ਹਨਾ। ਪਰ ਸਾਡੀ ਕੁੜੀ ਨੂੰ ਜਾ ਕੇ ਕਿਤੇ ਨਾ ਕੰਮ ਕਰਨਾ ਪਏ, ਜਦੋਂ ਅਸੀਂ ਨਹੀਂ ਆਪਾਂ ਨਾ ਫਿਰ ਸ਼ੇਕ ਹੀ ਮਾਰਦੇ ਆ। ਮੈਂ ਬਹੁਤ ਸਾਰੀਆਂ ਲੇਡੀਜ਼ ਬੰਦੇ, ਨਹੀਂ ਸਾਡੀ ਕੁੜੀ ਨੂੰ ਤਾਂ ਨਾ ਉਹ ਚਾਹ ਵੀ ਮੈਂ ਹੀ ਉਹਨੂੰ ਬਣਾ ਕੇ ਦਿੰਨੀ ਆ, ਹਨਾ। ਮੈਂ ਤਾਂ ਉਹਨੂੰ ਕਹਿੰਦੀ ਤੂੰ ਪੜ੍ਹ ਲਾ, ਹਨਾ ਤੂੰ ਪੜ੍ਹ ਲਾ, ਹਨਾ। ਜਿਹੜੇ ਕੰਮ ਅਸੀਂ ਕਰੀ ਜਾਂਦੀ ਤੂੰ ਨਾ ਕਰ, ਉਹ ਮੈਂ ਨੀ ਚਾਹੁੰਦੀ ਮੇਰੀ ਕੁੜੀ ਹਨਾ ਏਦਾਂ ਕਰੇ, ਹਨਾ
ਕੋਈ ਕੋਰਸ ਕਰ ਲਾ, ਕੋਈ ਕੋਰਸ ਕਰ ਲਾ।
ਪਰ ਜਦੋਂ ਆਪਣੇ ਮੁੰਡੇ ਲਈ ਬਹੂ ਨੂੰ ਸਾਰਾ ਕੁਝ ਆਉਂਦਾ ਹੋਵੇ, ਦੱਸੋ ਵੀ ਉਹ ਨੀ ਕਿਸੇ ਦੀ ਕੁੜੀ? ਜਦੋਂ ਤੁਸੀਂ ਐਕਸਪੈਕਟ ਕਰਦੇ ਆ ਨੌਂ ਲੈ ਕੇ ਆਣੀ ਆ, ਜਿੱਦਾਂ ਦੀ ਕੁੜੀ ਤੁਹਾਡੀ ਆ, ਤੁਸੀਂ ਨੀ ਡੱਖਾ ਉਹਨੂੰ ਤੋੜਨਾ ਸਿਖਾ ਲਿਆ, ਤੇ ਜਿਹੜੀ ਉਹ ਮੋਹਰੇ ਮਾਂ ਜੇ ਉਹਦੇ ਵੀ ਖਿਆਲ ਤੁਹਾਡੇ ਨਾਲ ਮਿਲ ਗਏ, ਫੇਰ ਤੁਹਾਡੀ ਕੁੜ ਬਣੀ ਦੇ, ਮਤਲਬ ਜੀ ਜਸਟ ਹਿਪੋਕ੍ਰੇਸੀ ਨਾ ਜਿਹੜੀ ਫੁਕਰਾ ਪੰਥੀ ਸਮਾਜ ਦੇ ਵਿਚ ਇੰਨੀ ਕੁ ਵਧੀ ਹੋਈ ਆ। ਮਤਲਬ ਮੈਂ ਚ ਲੇਡੀਜ਼ ਦੀ ਨੀ ਗੱਲੀ ਮੈਂ ਲਾ ਰਿਹਾ, ਮੈਂ ਬੰਦਿਆਂ ਦੀ ਵੀ ਨਾਲ ਹੀ ਕਰ ਰਿਹਾ ਕਿ ਮਤਲਬ ਦੋਨੋ ਹੀ, ਮਤਲਬ ਜਿਹੜੀ ਜੋ ਵੀ ਘਰ ਦੇ ਵਿਚ ਹੋ ਰਿਹਾ ਹੁੰਦਾ ਨਾ, ਇੱਦਾਂ ਨੀ ਹੋ ਰਿਹਾ ਹੁੰਦਾ ਵੀ ਕੱਲੀ ਲੇਡੀ ਕਰ ਰਹੀ ਹੁੰਦੀ ਜਾਂ ਕੱਲਾ ਬੰਦਾ ਕਰ ਰਿਹਾ ਹੁੰਦਾ, ਉਹ ਦੋਨੋ ਹੀ ਉਹਦੇ ਜ਼ਿੰਮੇਵਾਰ ਹੁੰਦੇ ਆ, ਹਸਬੈਂਡ ਵਾਈਫ। ਉਹਨਾਂ ਦੀ ਪਾਲਿਸੀ ਹੋਣੀ ਚਾਹੀਦੀ ਆ ਕਿ ਤੁਸੀਂ ਆਪਣੇ ਬੱਚੇ ਨੂੰ ਕੀ ਕੀ ਸਿਖਾਲਣਾ ਆ, ਤੇ ਜੋ ਤੁਸੀਂ ਸਿਖਾ ਲਿਆ ਤੇ ਤੁਸੀਂ ਉਹੀ ਕੁਝ ਐਕਸਪੈਕਟ ਕਰ ਸਕਦੇ ਹੋ ਕਿ ਬਗਾਨਾ ਜਿਹੜਾ ਤੁਹਾਡਾ ਜਵਾਈ ਆ ਜਾਂ ਤੁਹਾਡੀ ਜਿਹੜੀ ਬਹੂ ਆ ਉਹ ਵੀ ਓਦਾਂ ਦੇ ਹੀ ਸੰਸਕਾਰ ਰੱਖਦੇ ਹੋਣ ਕਿ ਤੁਸੀਂ ਕੀ ਸਿਖਾ ਲਿਆ,
ਹਨਾ।
ਏਦਾਂ ਦੀ ਮਤਲਬ ਨਾ ਵਾਹਿਆਤ ਜਿਹੜੀਆਂ ਡਿਮਾਂਡਸ ਨੇ, ਮਤਲਬ ਆਪ ਤਾਂ ਬਹੂ ਤੋਂ ਸਾਰਾ ਕੁਝ ਚਾਹੁਣਾ ਤੇ ਸਾਰਾ ਕੁਝ ਬਣਾਉਣਾ ਆਉਂਦਾ ਹੋਵੇ, ਏਦਾਂ ਸਵੇਰੇ ਉੱਠ ਕੇ ਪੈਰੀ ਹੱਥ ਵੀ ਲਾਵੇ ਆਪਣੀ ਕੁੜੀ ਨੂੰ, ਮਤਲਬ ਕੁਛ ਵੀ ਨੀ ਆਉਂਦਾ, ਚਾਹ ਬਣਾਉਣੀ ਵੀ ਨੀ ਆਉਂਦੀ ਹੁੰਦੀ, ਹਨਾ। ਤੇ ਸਮਾਜ ਦੇ ਵਿਚ ਅਕਸਰ ਗੱਲਾਂ ਹੁੰਦੀਆਂ ਨੇ, ਤੇ ਥੋੜਾ ਜਿਹਾ ਨਾ ਪੇਰੈਂਟਸ ਨੂੰ ਐਜੂਕੇਸ਼ਨ ਚਾਹੀਦੀ ਆ ਹੁਣ ਬੱਚਿਆਂ ਨੂੰ, ਤਾਂ ਬਾਅਦ ਦੀ ਗੱਲ ਆ, ਪਹਿਲਾਂ ਸਾਡੇ ਜਿਹੜੇ ਸਾਡੇ ਏਜ ਗਰੁੱਪ ਵਾਲੇ ਬੰਦੇ ਆ ਨਾ, ਉਹ ਸਾਰੇ ਪਲੀਜ਼ ਨੋਟ ਕਰੋ ਇਹ ਗੱਲਾਂ ਨਾ, ਮਤਲਬ ਜਿਹੜੀਆਂ ਬੜੀਆਂ ਡੂੰਘੀਆਂ ਸੋਚਣ ਵਾਲੀਆਂ, ਇਹ ਯੂਟਿਊਬ, ਫੇਸਬੁੱਕ, ਵਟਸਐਪ ਦੇ ਚੱਕਰਾਂ ਦੇ ਵਿਚੋਂ ਆਪਾਂ ਕੁਝ ਹੋਰ ਵੀ ਵਧੀਆ ਸਿੱਖੀਏ ਕਿ ਆਪਣੇ ਬੱਚਿਆਂ ਨੂੰ ਆਪਾਂ ਕਿਹੜਾ ਕਿਹੜਾ ਸਕਿੱਲ ਦੇਣਾ ਆ, ਕੀ ਕੀ ਉਹਨਾਂ ਨੂੰ ਆਪਾਂ ਪ੍ਰਦਾਨ ਕਰਨਾ। ਸੋ ਇਹ ਇੱਕ ਨਾ ਸਮਾਜਿਕ ਸਮੱਸਿਆ ਬਣਦੀ ਜਾ ਰਹੀ ਆ ਤੇ ਇਹੀ ਫਿਰ ਉਹ ਫਿਰ ਆ ਜਿਹੜਾ ਜੋਕ ਭੇਜਿਆ ਯੋਗੀ ਕੁਮਾਰ ਨੇ ਕਿ ਲੰਚ ਬਣਾਵਾਂ ਮਟਰ ਪਲਾਓ ਬਣਾਵਾਂ ਬਰਿਆਨੀ ਬਣਾਵਾਂ ਤੇ ਫਿਰ ਹਸਬੈਂਡ ਨੂੰ ਵਿਚਾਰੇ ਨੂੰ ਕਹਿਣਾ ਪੈਂਦਾ ਤੂੰ ਪਹਿਲਾਂ ਬਣਾ ਲੈ ਨਾਮ ਬਾਅਦ ਚੋਂ ਰੱਖ ਲਾਂਗੇ ਕੀ ਬਣਿਆ ਕੀ ਬਣਿਆ ਤੇ ਨਾ ਦੇਖੋ ਉਹ ਫਿਰ ਨਾ ਗ੍ਰੇਟ ਚੁਟਕਲਾ ਮੈਂ ਨਾ ਇਹ ਤੋਂ ਨਾ ਮੈਨੂੰ ਤਰਸ ਆਇਆ ਕਿ ਕੁਛ ਬੱਚੀਆਂ ਤੇ ਹਨਾ ਤੇ ਕਿਉਂਕਿ ਉਹਨਾਂ ਨੇ ਮੈਂ ਮੁੰਡਿਆਂ ਦੀ ਵੀ ਕਿਸੇ ਦਿਨ ਸੁਣਾਵਾਂਗਾ ਕਿ ਮੁੰਡੇ ਕੀ ਕੀ ਜੱਬਲੀਆਂ ਮਾਰਦੇ ਨੇ ਅੱਜ ਮੈਂ ਥੋੜੇ ਕਰ ਮੈਨੂੰ ਨਾ ਕੁਛ ਬੱਚੀਆਂ ਤੇ ਤਰਸ ਆਇਆ ਹਨਾ ਪਿਛਲੇ ਕਈ ਸਾਲਾਂ ਦੇ ਵਿਚ ਤੇ ਉਹਨਾਂ ਨੂੰ ਸਕਾਲਿਆ ਤਾਂ ਹੈ ਨੀ ਸੀਗਾ ਉਹਨਾਂ ਦੀ ਮਾਵਾਂ ਨੇ ਜਾਂ ਉਹਨਾਂ ਨੇ ਕਿਹਾ ਭਾਈ ਕੀ ਬਣਾਉਣਾ ਕਿੱਦਾਂ ਬਣਾਉਣਾ ਹੁਣ ਉਹ ਜਿਹੜੇ ਘਰ ਚ ਵਿਆਹ ਤੀਆਂ ਵਧੀਆ ਘਰ ਚ ਵਿਆਹ ਤੀਆਂ ਹਨਾ ਹੁਣ ਉੱਥੇ ਉਹ ਸਾਰੀਆਂ ਗੁਣੀ ਗਿਆਨਣਾ ਸਾਰਾ ਉਹ ਕਹਿੰਦੇ ਚੱਲ ਠੀਕ ਆ ਤੂੰ ਤੂੰ ਆਹ ਬਣਾ ਦੇ ਜਾਂ ਜਿਹੜਾ ਉਹਦਾ ਹਸਬੈਂਡ ਸੀਗਾ ਹਨਾ ਉਹ ਕਹਿੰਦਾ ਚੱਲ ਤੂੰ ਮੇਰੇ ਲਈ ਆਹ ਬਣਾ ਦੇ ਉਹ ਬਣਾ ਦੇ ਹੁਣ ਉਹ ਵਿਚਾਰੀ ਨੂੰ ਕੁਛ ਆਉਂਦਾ ਤਾਂ ਹੈ ਨੀ ਸੀਗਾ ਹਨਾ ਤੇ ਮੈਂ ਕੁਛ ਇਹੋ ਜਿਹੀਆਂ ਵੀ ਫੇਰ ਵਿਚਾਰੀ ਨਾ ਰੀਅਲੀ ਸੈਡ ਹੈ ਨਾ ਮੇਰੇ ਨਾਲ ਚਲੋ ਇੱਕ ਦੋ ਨੇ ਗੱਲ ਕਹਿੰਦੀ ਫੇਰ ਕਹਿੰਦੀ ਅਸੀਂ ਯੂਟਿਊਬ ਤੋਂ ਸਿੱਖਿਆ ਸਾਰਾ ਕੁਛ ਮੈਂ ਉਹ ਫਿਰ ਜਦੋਂ ਨਾ ਕਿਤੇ ਜਿੱਦਾਂ ਅਸੀਂ ਖਾਣ ਪੀਣ ਨੂੰ ਮਿਲਦਾ ਜਿੱਦਾਂ ਫੋਰ ਐਗਜ਼ਾਮਪਲ ਕਿਤੇ ਚਲੇ ਗਏ ਨਾ ਉਹਦੇ ਵਿੱਚ ਕਿਤੇ ਲੂਣ ਘੱਟ ਹੁੰਦਾ ਜਾਂ ਜਿਹੜਾ ਬੇਸਣ ਜੰਮਿਆ ਨਹੀਂ ਹੁੰਦਾ ਜਾਂ ਗਜਰੇਲਾ ਹੈ ਉਹ ਸਹੀ ਨਹੀਂ ਹੁੰਦਾ ਤੇ ਫਿਰ ਕਈ ਵਾਰੀ ਨਾ ਸਾਡੇ ਦਿਮਾਗ 'ਚ ਗੱਲ ਆ ਜਾਂਦੀ ਖਾਂਦੇ ਖਾਂਦੇ ਤੇ ਵੀ ਮੈਂ ਕਹਿੰਦਾ ਹੁੰਦਾ ਵੀ ਇਹ ਮੈਨੂੰ ਲੱਗਦਾ ਯੂਟਿਊਬ ਵਾਲੀ ਰੈਸਪੀ ਹੈ
ਗਾਣਾ ਲਾਇਆ ਸੀ ਗੋਰਿਆਂ ਦਾ ਇੰਗਲਿਸ਼ ਬਹੁਤ ਫੇਮਸ ਜਿਹੜਾ ਅੱਜ ਕੱਲ ਬਹੁਤ ਫੇਮਸ ਚੱਲਦਾ ਆ ਤੇ ਗਾਣਾ ਲੈ ਕੇ ਬੈਠੀਆਂ ਕੁੜੀਆਂ ਤੇ ਮੈਨੂੰ ਕਹਿੰਦੀਆਂ ਸਰ ਤੈਨੂੰ ਪਤਾ ਗਾਣੇ ਬਾਰੇ ਕਿਹਦਾ ਆ ਮੈਂ ਕਿਹਾ ਬਈ ਗਾਣੇ ਬਾਰੇ ਤਾਂ ਮੈਨੂੰ ਪਤਾ ਆ ਮੈਂ ਸੁਣਦਾ ਕਹਿੰਦੀ ਕਿਹਦਾ ਮਾਈਕਲ ਜੈਕਸਨ ਦਾ ਆ ਉਹ ਸੀਗਾ ਕਿਸੇ ਨਵੇਂ ਗਾਇਕ ਦਾ ਸਾਰੀ ਕਲਾਸ ਬਹੁਤ ਜ਼ੋਰ ਜ਼ੋਰ ਨਾਲ ਹੱਸ ਪਈ ਜਿੱਦਾਂ ਬਈ ਗਾਣਾ ਲੱਗਾ ਦਲਜੀਤ ਦਾ ਤੇ ਮੈਂ ਕਹਿੰਦਾ ਮੈਂ ਚੰਦਜੀ ਰਾਮ ਦਾ ਆ ਏਦਾਂ ਹੋਇਆ ਸ਼ੁਕਰ ਨੂੰ ਤੂੰ
ਤੁਸੀਂ ਆਊਟ ਆਫ ਟਾਜੀ ਤੁਸੀਂ ਵੀ ਯੂਟਿਊਬ ਵਾਲੇ ਲੱਗਦੇ ਸੀ ਆਪਣੇ ਭੁਪਿੰਦਰ ਲਾਂਬਾ ਹੁਣੀ ਵੀ ਪ੍ਰੋਗਰਾਮ ਜੁੜੇ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਬਾਈ ਜੀ ਇੱਕ ਗੱਲ ਦੱਸ ਦਈਏ ਕਹਿੰਦੇ ਵੀ ਜਿਹੜਾ ਟਰਾਂਸਪੋਰਟ ਦੇ ਵਿੱਚ ਨਾ ਕ੍ਰੈਡਿਟ ਕਾਰਡ ਜੁੜਦਾ ਨੀ ਹੈਗਾ ਉਹਦੇ ਵਿੱਚ ਹਾਂਜੀ ਬੱਸਾਂ ਦੇ ਵਿੱਚ ਨਾ ਕ੍ਰੈਡਿਟ ਕਾਰਡ ਬੱਸਾਂ ਚ ਵੀ ਨੀ ਚੱਲਣਾ ਸ਼ੁਰੂ ਹੋਇਆ ਹਾਲਾਂ
ਪਤਾ ਕੀ ਗੱਲ ਹੈ ਮੈਂ ਗੱਲ ਦੱਸਾਂ ਕ੍ਰੈਡਿਟ ਕਾਰਡ ਨੂੰ ਮਿਨੀਮਮ ਯੂਜ ਕਰਿਆ ਕਰੋ ਕ੍ਰੈਡਿਟ ਕਾਰਡ ਦੇ ਬਹੁਤ ਜ਼ਿਆਦਾ ਝੰਡੇ ਆ ਚੁੱਪ ਚਾਪ ਓਪਨ ਕਾਰਡ ਲੈ ਲੋ ਦੁਕਾਨ ਤੋਂ ਓਹਨੂੰ ਯੂਜ ਕਰੋ ਸਿੰਪਲ ਇਜ਼
ਦੈਟ ਤੇ ਉਹ ਨਾ ਸਤਿੰਦਰ ਪਾਲ ਹੁਣਾਂ ਨੇ ਕਿਹਾ ਕਿ ਸਟਾਈਲ ਦਾ ਭਾਜੀ ਮਤਲਬ ਹੁੰਦਾ ਸਵੈਗ ਦਾ ਮਤਲਬ ਹੁੰਦਾ ਸਟਾਈਲ ਸਟਾਈਲ ਸਿੱਧਾ ਸਟਾਈਲ ਹੀ ਕਹਿੰਦੇ ਯਾਰ ਮੈਨੂੰ ਨੀ ਸਮਝ ਆਉਂਦੀ ਸਵੈਗ
ਸਟਾਈਲ ਇਹ ਕਹਿ ਦਿੰਦਾ ਜਰੂਰ ਕਹਿੰਦਾ ਜਿੱਦਾਂ ਉਰਦੂ ਦੇ ਸ਼ਬਦ ਕਹਿੰਦੇ ਕਈ ਕੁਛ ਕਹਿ ਕੇ ਮਗਰੋਂ ਦੱਸਦੇ ਬੈਕ ਤੋਂ ਇਹ ਗਾਣਾ ਚਲਾਊਗਾ ਟੋਨੀ ਦੀ ਸਿੱਧੀ ਭਾਸ਼ਾ ਵਿੱਚ ਕਹਿੰਦੇ ਗੁੱਡੇ ਹੀ ਬੰਦਾ ਹੀ ਆ
ਗੁੱਡੇ ਹੀ ਆ ਅੱਛਾ ਤੁਸੀਂ ਹੁਣ ਟ੍ਰੇਨ ਚ ਬੈਠੇ ਆ ਇੰਨੀ ਵਧੀਆ ਆਵਾਜ਼ ਆਈ ਜਾਂਦੀ ਟ੍ਰੇਨ ਦਾ ਕੋਈ ਕਿਤੇ ਨਾ ਛੁੱਕ ਛੁੱਕ ਹੁੰਦੀ ਨਾ ਸੀਟੀ ਵੱਜਦੀ ਆ ਨਾ ਗਰੋਲਾ ਤੁਸੀਂ ਕੱਲੇ ਹੀ ਤਾਂ ਨੀ ਕਿਤੇ ਜਾ ਰਹੇ ਇੱਧਰ ਨੂੰ
ਮੈਂ ਡੱਬੇ ਤਾਂ ਕੋਈ ਵੀ ਨੀ ਅਮਰੀ ਤਾਹੀ ਗੱਲ ਸੱਚੀ ਆ ਤੁਹਾਡੀ ਡੱਬੇ ਚ ਹੋਰ ਕੋਈ ਹੈ ਨੀ ਮੈਂ ਕੱਲਾ ਹੀ ਬੈਠਾ ਆ ਤੇ ਇਲੈਕਟ੍ਰਿਕ ਟ੍ਰੇਨ ਆ ਰੋਲਾ ਪੈਂਦਾ ਹੈ ਵੀ ਨੀ
ਅੱਛਾ ਜਿਹੜੀ ਕਿ ਟ੍ਰੇਨ ਚੱਲ ਰਹੀ ਹੈ ਇਸ ਵੇਲੇ ਤੁਸੀਂ ਚੱਲਦੀ ਟ੍ਰੇਨ ਚੋਂ ਪ੍ਰੋਗਰਾਮ ਕਰ ਰਹੇ ਹੋ ਲਿਵਰਪੂਲ ਨੂੰ ਜਾਂ ਤੁਸੀਂ ਗੋਲਬਰਨ ਜਾਣਾ ਮੈਲਬਰਨ ਵੱਲ ਮੂੰਹ ਕੀਤਾ ਹੈ ਨਾ ਹੁਣ ਤੁਸੀਂ
ਮੈਲਬਰਨ ਵੱਲ ਜਾਣੀ ਆ ਤੇ ਹੁਣ ਇਹ ਲੀਮੀਆ ਪਹੁੰਚ ਗਏ ਹੁਣ ਕੈਂਬਲਟਾਊਨ ਜਾ ਕੇ ਮੈਨੂੰ ਚੇਂਜ ਕਰਨੀ ਪੈਣੀ ਟ੍ਰੇਨ ਕੈਂਬਲਟਾਊਨ ਟੂ ਉੱਥੇ ਜਾਣੀ ਜਿੱਥੇ ਮੈਂ ਜਾਣਾ ਆ ਗੋਲਬਰਨ ਉਹ ਟ੍ਰੇਨ ਖੜਨੀ ਆ ਬਾਰਗੋ ਉਹ ਟ੍ਰੇਨ ਖੜਨੀ ਜਿੱਥੇ ਮੈਂ ਪੜ੍ਹਾਉਣਾ ਆ ਬੋਰਲ ਉਹ ਕਰਨੀ ਆ ਮੌਸਬੇਲ ਤੇ ਹੋਰ ਕਈ ਸਟੇਸ਼ਨਾਂ ਤੇ ਕੱਢਦੀ ਕੱਢਦੀ ਫੇਰ ਪਹੁੰਚ ਜਾਣੀ ਆ ਉਹ ਆਪਣੇ ਗੋਲਬਰਨ ਗੋਲਬਰਨ ਦੇ ਕੰਮ ਕਰਕੇ ਇੱਧਰ ਉੱਧਰ ਦੇਖ ਕੇ ਫੇਰ ਵਾਪਸ ਸ਼ਾਮ 2 ਵਜੇ ਟ੍ਰੇਨ ਵਾਪਸ ਆ ਜਾਣਾ
ਠੀਕ ਹੈ ਕੀ ਬਾਤ ਹੈ ਤੇ ਤੁਸੀਂ ਏਦਾਂ ਕਰੋ ਤੁਸੀਂ ਇਹ ਫੀਲਿੰਗ ਲਓ ਤੁਸੀਂ ਰਜੇਸ਼ ਖੰਨਾ ਆ
ਮੈਂ ਸੀਨ ਪਹਿਲਾਂ ਲੈ ਰਿਹਾ, ਗਾਣਾ ਵੱਜ ਰਿਹਾ ਮੇਰੇ ਨਾਲ ਕੰਨਾਂ ਦੇ ਵਿਚ, ਨਾਲ ਉਹ ਸ਼ਰਮੀਲਾ ਟੈਗੋਰ ਹੈ ਨੀ ਨਾ।
ਨਹੀਂ ਨਹੀਂ ਤੁਸੀਂ ਏਦਾਂ ਕਰੋ, ਤੁਸੀਂ ਜਿਦਾਂ ਉਹ ਤਾਂ ਸ਼ਰਮੀਲਾ ਟੈਗੋਰ ਤਾਂ ਬੈਠੀ ਹੁੰਦੀ ਟ੍ਰੇਨ ਚ, ਰਾਜੇਸ਼ ਖੰਨਾ ਨਾਲ ਹੁੰਦਾ ਜੀਪ ਦੇ ਵਿਚ ਨਾਲ ਭਜਾ ਰਿਹਾ ਹੁੰਦਾ ਗੱਡੀ, ਹੈਨਾ ਠੀਕ ਹੈ।
ਹਾਂਜੀ ਹਾਂਜੀ,
ਤੁਸੀਂ ਹੁਣ ਫੀਲਿੰਗ ਇਹ ਲਓ ਵੀ ਤੁਸੀਂ ਰਾਜੇਸ਼ ਖੰਨਾ ਬੈਠੇ ਆ ਗੱਡੀ ਚ ਤੇ ਸ਼ਰਮੀਲਾ ਟੈਗੋਰ ਭਜਾ ਰਹੀ ਭਾਬੀ ਜੀ ਗੱਡੀ ਭਜਾ
ਰਹੀ। ਅਮਨਦੀਪ ਤੁਹਾਡੀ ਗੱਲ ਬਿਲਕੁਲ ਠੀਕ ਹੈ, ਨਾਲ ਸੜਕ ਵੀ ਜਾ ਰਹੀ ਹੈ ਤੇ ਨਾਲ ਕਾਰਾਂ ਵੀ ਜਾ ਰਹੀਆਂ, ਪਰ ਮੈਨੂੰ ਤਾਂ ਇੱਦਾਂ ਦੀ ਕੋਈ ਗੱਲ ਲੱਗਦੀ ਨਹੀਂ ਹੈ ਜਿੱਦਾਂ ਤੁਸੀਂ ਕਰਦੇ ਆ।
ਲਵਾ ਦਿੰਦੇ ਆ ਗੱਲ ਕਰਨੀ, ਗੱਲ ਫੀਲਿੰਗ ਤੁਹਾਨੂੰ, ਗੱਲ ਤੁਹਾਨੂੰ ਸਵੈਗ, ਤੁਹਾਨੂੰ ਸਵੈਗ ਦਵਾ ਦਿੰਦੇ ਇੱਦਾਂ ਦਾ ਤੁਸੀਂ ਫੀਲਿੰਗ ਇੱਦਾਂ ਲਓ ਵੀ ਤੁਸੀਂ ਟ੍ਰੇਨ ਚ ਬੈਠੇ ਹੋ ਤੇ ਤੁਸੀਂ ਬਾਰੀ ਤੋਂ ਬਾਹਰ ਦੇਖ ਰਹੇ ਹੋ ਤੇ ਭਾਬੀ ਜੀ ਪਿੱਛੇ ਕਾਰ ਚ ਆ ਰਹੇ ਨੇ ਨਾਲ ਨਾਲ ਜਾ ਰਹੇ ਨੇ ਠੀਕ
ਹੈ।
ਚਲੋ ਠੀਕ ਆ ਫੇਰ, ਸ਼ਰਮੀਲਾ ਟੈਗੋਰ ਨੂੰ ਇਮੇਜਿਨ ਕਰ ਲੋ ਠੀਕ ਹੈ ਨਾ, ਰਾਜੇਸ਼ ਖੰਨਾ ਨੂੰ ਡਿਲੀਟ ਕਰ ਦਿਓ ਫਿਲਮ ਚ ਤੇ ਆਪ ਵੜ ਜਾਓ ਵਿਚ ਤੇ ਲਓ ਆ ਗੀਤ ਸੁਣਦੇ ਆ। ਗੀਤ ਦੇ ਉਸ ਪਾਰ ਪੇ ਮਿਲਦੇ ਆ
ਠੀਕ ਹੈ ਜੀ। ਮੇਰਾ ਵੀ ਕੈਂਪਲ ਟਾਊਨ ਆ ਗਿਆ, ਮੈਂ ਵੀ ਉੱਤਰ ਕੇ ਟ੍ਰੇਨ ਚੇਂਜ ਕਰ ਦਿਆਂ।
है भरोसा आशिक दिल का और किसी पे ये आ जाए क्या है भरोसा आशिक दिल का और किसी पे ये आ जाए आ गया तो बहुत पछताएगी तू मेरे सपनों की रानी कब आएगी तू आए रुक मस्तानी कब आएगी तू बीती जाए जिंदगानी कब आएगी तू चलिया तू चलिया मेरे सपनों की रानी कब आएगी तू आए रुक मस्तानी कब आएगी तू बीती जाए जिंदगानी कब आएगी तू चलिया आ तू चलिया चलिया तू चलिया चलिया
हरमन रेडियो एक बार फिर लेके आ रहा है प्रोग्राम माइग्रेशन मैटर्स विद वीजा एट इमिग्रेशन एंड एजुकेशन सर्विसेज जिस विच माइग्रेशन संबंधी किसी भी तरह दे सवाल दा जवाब तुसी ले सकोगे सो सुनना ना भूलना हर मंगलवार अमरदीप कौर नाल शाम 7 बजे तो 8 बजे तक प्रोग्राम माइग्रेशन मैटर्स
रोटी हजम नहीं हुंदी वरतों गोल्डन ग्रेन फ्लोर मिलता गरेवाल चक्की आटा ताजा घट कैमिकल दी वरतों वाली कणक जेडी की सीधी खेतां चो मिल च लई जांदी आस्ट्रेलिया दा बनिया शुद्ध आटा ताजा खाओ ते तंदुरुस्त रहो आटे तो इलावा ताजा बेसन लड्डुआं लई स्पेशल बेसन मल्टी ग्रेन आटा काबली छोले मसरां दी दाल चना दाल सोयाबीन ते बादाम भी साडे अपने प्रोडक्शन हन वधेरे जानकारी लई विजिट करो गरेवाल गोल्डन ग्रेन .com.au या फोन करो 0428-895-5610 to 15 साल
दे तजुर्बे नाल ऑस्ट्रेलिया दे मेलबर्न च जे तुसी IELTS या PTE नाल संबंधित कोर्सेज करना चाहंदे हो ता लक्ष्य PTE मेलबर्न दे रहे ने आउटस्टैंडिंग कोचिंग फॉर PTE एंड IELTS एट वेरी अफोर्डेबल प्राइसेस लक्ष्य PTE कोचिंग इंस्टीट्यूट पूरे ऑस्ट्रेलिया विच अपनी सेवावां दे रहे ने फेस टू फेस IELTS ते PTE प्रिपरेशन क्लासेस तो इलावा तुसी ऑनलाइन PTE क्लासेस भी लगा सकते हो वधेरी जानकारी लई कॉल करो समिता शर्मा 0404-527-518 या विजिट करो www.lakshyaenglish.com.au We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Oh, sunde ho ji, kal ch grocery da sara samaan khatam ho gaya hai. Jad shehar gaye ta leke auna.
Oh, bhagwane tu fikar na kar, main hune gaya MD Spices te leke auna grocery da sara samaan te naale apni shamak chaloli leke auna pyariyan pyariyan mithaiyan. जी हाँ एम डी स्पाइसिस जिथे तुसी ग्रोसरी दे समान दे नाल नाल आनंद ले सकोगे भारतीय मिठाइयां दा ता फिर पता नोट करो 862A पिटवाटर रोड DY न्यू साउथ वेल संपर्क नंबर 8959-4351 ते
ओ नेहा एनी उदास क्यों है
ओ यार उदास नहीं कंफ्यूज्ड हां कोई कोर्स ज्वाइन करना है पर केड़ा ते किथे पता नहीं जेड़ा मेरे करियर नु दवे उड़ान और मेनू बनावे स्किल्ड
ओए होए बस एनी छोटी जी गल तू आज ही ज्वाइन कर ऑस्ट्रेलिया दा बेस्ट ते नंबर 1 स्किल सेंटर जो है सिडनी च ऑस्ट्रेलियन मैनेजमेंट इंस्टीट्यूट AHMI जिदे च जॉब रेडी प्रोग्राम्स ने ओदे विचों ट्रेड कोर्सेज ऑटोमेटिव कारपेंट्री पेंटिंग बिल्डिंग एंड कंस्ट्रक्शंस हेल्थ बिजनेस एंड मैनेजमेंट कोर्सेज भी ने इंटरनेशनल कोर्सेज जिन्हां दे नाल आसानी दे नाल PR मिल सकदी है इना दे होर भी एक्साइटिंग कोर्सेज शुरू हो रहे ने IT Certificate 3 Diploma in Children Services ये सारे courses तुहानू help करनगे ऑस्ट्रेलिया दे विच PR लैण लई
अरे वाह ए ता सच्ची नंबर 1 इंस्टीट्यूट है
वधेरे जानकारी लई तुसी साडी वेबसाइट www.ahmi.edu.au ते विजिट करो या कॉल करो 612-968-7323 028-859-0377 ते
दिल नाल दिल मिले ताइयों गल बनदी आ यार बल यार दा ध्यान होना चाहिदा गल हुई हुंदी जिदे विच कोई गल होवे गल्लां विचों गल दा ज्ञान होना चाहिदा मैं हां दोस्तो अमनदीप सिद्धू मसलियां दे निकलदे ने हरमन रेडियो ते हल आपां रल मिल करांगे दिल वाली गल की ने दुनिया भर दियां खबरां की है मौसम दा हाल किस देश ने कीती नुक्ताचीनी किस हीरो नूं हो गया प्यार किसने मारा कितने तरना की दी बन गई सरकार ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ। ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ ਪ੍ਰੋਗਰਾਮ ਦੇ ਵਿਚ ਆਨੰਦ ਮਾਣ ਰਹੇ ਸਾਰੇ ਸਰੋਤਿਆਂ ਦਾ ਇਕ ਵਾਰੀ ਫਿਰ ਸਵਾਗਤ ਹੈ ਜੀ। ਜਗਤਾਰ ਜੌਲ ਮਨੀਲਾ ਤੋਂ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਕੇ ਕਹਿ ਰਹੇ ਨੇ ਕਿ ਸ਼ੁਰੂ ਤੋਂ ਹੀ ਆਨੰਦ ਮਾਣ ਰਹੇ ਆ ਪ੍ਰੋਗਰਾਮ ਦੇ ਵਿਚ ਤੇ ਜੀ ਆਇਆਂ ਨੂੰ ਸਾਰੇ ਸਰੋਤਿਆਂ ਦਾ। ਤੇ ਅਮਰੀਕ ਭਾਜੀ ਤੁਸੀਂ ਜਾ ਰਹੇ ਹੋ ਅੱਜ ਛੁੱਟੀ ਕੱਟਣ ਦਿਨ ਐਤਵਾਰ ਦੀ, ਤੇ ਤੁਸੀਂ ਕੈਂਬਲ ਟਾਊਨ ਤੋਂ ਹੁਣ ਚੜ ਗਏ ਗੱਡੀ ਦੇ ਵਿਚ, ਤੇ ਇਹ ਪ੍ਰੋਗਰਾਮ ਮੈਂ ਦੱਸਦਾ ਆਪਣੇ ਸਰੋਤਿਆਂ ਨੂੰ ਕਿ ਅਮਰੀਕ ਭਾਜੀ ਸਫ਼ਰ ਕਰ ਰਹੇ ਨੇ ਸਿਡਨੀ ਤੋਂ ਗੋਲਬਰਨ ਵੱਲ ਨੂੰ, ਕੈਨਬਰਾ ਵੱਲ ਨੂੰ ਜਾ ਰਹੇ ਨੇ ਮੈਲਬਰਨ ਵੱਲ ਨੂੰ, ਤੇ ਘੁੰਮ ਕੇ ਫਿਰ ਆਉਣਗੇ ਤੇ ਨਾਲ ਦੀ ਨਾਲ ਆਪਾਂ ਅੱਜ ਪ੍ਰੋਗਰਾਮ ਸੁਣ ਰਹੇ ਹਾਂ ਤਾਂ ਕਰ ਵੀ ਰਹੇ ਹਾਂ। ਅਮਰੀਕ ਜੀ ਇੱਕ ਨਾ ਮੁੱਦਾ ਜਿਹੜਾ ਇੰਡੀਆ ਦੇ ਵਿਚ ਮਗਿਆ ਹੋਇਆ ਆ ਕਿ ਇੰਡੀਆ ਨੇ ਬੰਬਾਰੀ ਕੀਤੀ ਹੈ ਤੇ ਉਨ੍ਹਾਂ ਨੇ ਮਤਲਬ ਇਹ ਕਲੇਮ ਕੀਤਾ ਹੈ ਕਿ 7 ਕਮਾਂਡੋ ਉਨ੍ਹਾਂ ਨੇ ਜਿਹੜੇ ਪਾਕਿਸਤਾਨ ਦੇ ਮਾਰੇ ਨੇ, ਤੇ ਇਧਰ ਤਕਰੀਬਨ 50,000 ਦੇ ਕਰੀਬ ਵਾਧੂ ਜਿਹੜੇ ਫੌਜੀ ਨੇ ਕਸ਼ਮੀਰ ਦੇ ਵਿਚ ਉਨ੍ਹਾਂ ਨੇ ਤੈਨਾਤ ਕੀਤੇ ਆ। ਹੁਣ ਇਹਦੇ ਬਾਰੇ ਆਪਾਂ ਥੋੜੀ ਜਿਹੀ ਗੱਲ ਇਹ ਕਰਨੀ ਆ ਕਿ ਅਚਾਨਕ ਇਹ ਜਿਹੜਾ ਰਵੱਈਆ ਕਿਉਂ, ਕਿਸ ਤਰ੍ਹਾਂ ਇਹਦੇ ਬਾਰੇ ਨਾ ਮੈਂ ਕੱਲ ਰਿਪੋਰਟ ਪੜ ਰਿਹਾ ਸੀਗਾ ਕਿ ਰਸ਼ੀਆ ਦੇ ਅੰਬੈਸਡਰ ਨੇ ਨਾ, ਰਸ਼ੀਆ ਦੇ ਜਿਹੜੇ ਮਾਹਰ ਹੈ ਉਨ੍ਹਾਂ ਨੇ ਚੇਤਾਵਨੀ ਦਿੱਤੀ ਸੀ ਭਾਰਤ ਨੂੰ ਕਿ ਅਮਰੀਕਾ ਤੇ ਤਾਲਿਬਾਨਾਂ ਦੀ ਹੁਣ ਸਮਝੌਤਾ ਤਕਰੀਬਨ ਹੋ ਰਿਹਾ ਤੇ ਹੁਣ ਕਹਿੰਦੇ ਜਿਹੜੇ ਉੱਥੇ ਲੜਾਕੇ ਸੀ ਜਿਹੜੇ ਲੜ ਰਹੇ ਸੀਗੇ ਨਾ ਉਹ ਵਿਹਲੇ ਹੋ ਗਏ ਨੇ ਹੁਣ, ਜਿਹੜੇ ਪਾਕਿਸਤਾਨ ਨੇ ਉਧਰ ਟ੍ਰੇਨ ਕਰਕੇ ਭੇਜੇ ਹੋਏ ਸੀ ਤੇ ਉਹਨਾਂ ਦੀ ਜਿਹੜੀ ਕਿ ਜੌਬ ਹੁਣ ਜਿਹੜੀ ਕਿ ਖਤਮ ਹੋ ਗਈ ਹੈ ਤੇ ਹੁਣ ਉਹਨਾਂ ਨੇ ਵਾਰਨਿੰਗ ਦਿੱਤੀ ਸੀ ਰਸ਼ੀਆ ਵਾਲਿਆਂ ਨੇ ਵੀ ਉਹ ਜਿੰਨੇ ਵਿਹਲੇ ਹੋਏ ਨੇ ਉਧਰ ਲੜਾਈ ਤੋਂ ਹੁਣ ਉਹਨਾਂ ਦੀ ਜਿਹੜੀ ਵਰਤੋਂ ਹੈ ਉਹ ਪਾਕਿਸਤਾਨ ਤੇ ਅਮਰੀਕਾ ਚਾਈਨਾ ਦੇ ਲਈ ਬੈਲੈਂਸ ਕਰਨ ਦੇ ਲਈ ਕਸ਼ਮੀਰ ਦੇ ਵਿਚ ਕਰ ਸਕਦਾ ਆ, ਜਿਹੜਾ ਕਿ ਅੱਗੇ ਅਕਸਰ ਹੁੰਦਾ ਰਿਹਾ ਆ। 1948 ਦੇ ਵਿਚ ਵੀ ਪਾਕਿਸਤਾਨ ਨੇ ਅਫਗਾਨਿਸਤਾਨ ਤੋਂ ਲਿਆ ਕੇ ਮੁਜਾਹਿਦੀਨ ਇੱਥੇ ਕਸ਼ਮੀਰ ਦੇ ਵਿਚ ਸੁੱਟ ਦਿੱਤੇ ਸੀ, ਜਿਸ ਕਰਕੇ ਫਿਰ ਲੜਾਈ ਹੋਈ ਸੀਗੀ, ਜਿਹੜਾ ਹਮਲਾ ਹੋਇਆ ਸੀ ਉਹਨਾਂ ਦੇ ਥਰੂ ਹੋਇਆ ਸੀ। ਕਾਰਗਿਲ ਦੀ ਲੜਾਈ ਦੇ ਵਿਚ ਵੀ ਕੁਛ ਇਸ ਤਰ੍ਹਾਂ ਹੀ ਲੱਭਿਆ ਕਿ ਪਾਕਿਸਤਾਨ ਦੀ ਆਰਮੀ ਦੇ ਨਾਲ ਬਹੁਤ ਸਾਰੇ ਜਿਹੜੇ ਅਫਗਾਨੀ ਫਾਈਟਰ ਸੀ ਉਹ ਲਿਆਂਦੇ ਸੀ ਜਿਹਾਦ ਦੇ ਨਾਂ ਤੇ। ਹੁਣ ਉਹੀ ਸਿਚੁਏਸ਼ਨ ਇੱਕ ਵਾਰੀ ਫਿਰ ਬਣਦੀ ਨਜ਼ਰ ਆ ਰਹੀ ਹੈ ਕਿਉਂਕਿ ਜਦੋਂ ਅਫਗਾਨਿਸਤਾਨ ਦੇ ਵਿਚ ਸ਼ਾਂਤੀ ਹੁੰਦੀ ਆ ਤਾਂ ਉਹ ਸਾਰੇ ਚੱਕ ਕੇ ਪਾਕਿਸਤਾਨ ਜਿੰਨੇ ਵੀ ਟ੍ਰੇਨ ਕੀਤੇ ਹੁੰਦੇ ਬੰਦੇ ਆ ਉਹ ਕਸ਼ਮੀਰ ਦੇ ਵਿਚ ਵਾੜ ਦਿੰਦੇ ਨੇ ਲੜਨ ਵਾਸਤੇ, ਕਿਉਂਕਿ ਉਹਨਾਂ ਨੂੰ ਤਾਂ ਲੜਾਉਣਾ ਹੁੰਦਾ ਤੇ ਪਹਾੜੇ ਦੇ ਹੁੰਦੇ ਨਾ, ਮਲੇਸ਼ੀਆ ਉਹਨੂੰ ਕਹਿੰਦੇ ਆ। ਹੁਣ ਇਸ ਦੇ ਤਹਿਤ ਭਾਰਤ ਨੇ ਬਹੁਤ ਵੱਡੇ ਪੱਧਰ ਦੇ ਜਿਹੜੀ ਆਰਮੀ ਦੀ ਉੱਥੇ ਨਿਯੁਕਤੀ ਕੀਤੀ ਆ ਕਸ਼ਮੀਰ ਦੇ ਵਿਚ ਤੇ ਹਮਲਾ ਵੀ ਕੀਤਾ ਜਿਸ ਦੇ ਵਿਚ ਬੰਬਾਰੀ ਦੇ ਵਿਚ 7 ਕਮਾਂਡੋ ਵੀ ਮਾਰੇ ਗਏ ਨੇ ਇਨ੍ਹਾਂ ਦੇ ਹਿਸਾਬ ਨਾਲ। ਔਰ ਪਾਕਿਸਤਾਨ ਨੇ ਇਸ ਗੱਲ ਦੀ ਮਨੌਤ ਕੀਤੀ ਆ ਕਿ ਭਾਰਤ ਨੇ ਹਮਲਾ ਕੀਤਾ ਔਰ ਉਨ੍ਹਾਂ ਨੇ ਕਲਸਟਰ ਬੰਬਾਂ ਦੀ ਵਰਤੋਂ ਕੀਤੀ ਆ ਜਿਹੜੀ ਕਿ ਅੰਤਰਰਾਸ਼ਟਰੀ ਕਾਨੂੰਨਾਂ ਦੀ ਉਲੰਘਣਾ ਆ ਕਿ ਕਲਸਟਰ ਬੰਬ ਨਹੀਂ ਵਰਤ ਸਕਦੇ ਤੇ ਨਾ ਹੀ ਬਣਾ ਸਕਦੇ ਨੇ। ਹੁਣ ਸ਼ਿਕਾਇਤ ਤਾਂ ਉਨ੍ਹਾਂ ਨੇ UN ਤੋਂ ਕਰਤੀ ਪਰ ਪਾਕਿਸਤਾਨ ਤੇ ਭਾਰਤ ਦੋਨੋਂ ਹੀ ਇਸ ਸੰਧੀ ਦੇ ਵਿਚ ਸ਼ਾਮਲ ਨਹੀਂ ਨੇ। ਸੋ ਤੁਸੀਂ ਸ਼ਿਕਾਇਤ ਕਰ ਰਹੇ ਹੋ ਪਰ ਤੁਸੀਂ ਉਹ ਕਾਨੂੰਨ ਮੰਨ ਨਹੀਂ ਰਹੇ ਪਹਿਲਾਂ ਹੀ, ਜਾਂ ਤਾਂ ਤੁਸੀਂ ਉਹਦੇ ਮਤਲਬ ਆਪ ਵੀ ਮੰਨੋ ਨਾ ਕਾਨੂੰਨ, ਦੋਨੋਂ ਦੇਸ਼ ਉਹਦੇ ਸਿਗਨੇਟਰੀ ਨਹੀਂ ਹੈਗੇ ਉਸ ਟ੍ਰੀਟੀ ਦੇ, ਪਰ ਪਾਕਿਸਤਾਨ ਇਸ ਬੇਸ ਤੇ ਸ਼ਿਕਾਇਤ ਕਰ ਰਿਹਾ। ਸੋ ਇੱਕ ਬੜੀ ਨਾਜ਼ੁਕ ਜਿਹੀ ਸਥਿਤੀ ਕਸ਼ਮੀਰ ਦੇ ਵਿਚ ਹੈ। ਹਿਸਟੋਰੀਕਲੀ ਜੇ ਦੇਖਿਆ ਜਾਵੇ ਤਾਂ ਇੱਕ ਉਹ ਮੋੜ ਹੈ ਕਿ ਇੱਕ ਕਾਰਗਿਲ ਫੇਰ ਹੋ ਸਕਦੀ ਹੈ ਕਿਉਂਕਿ ਅਕਸਰ ਜਿਹੜੇ ਨੇ ਅਫਗਾਨ ਤੋਂ ਜਾਂ ਜਿਹੜੇ ਪੱਛਮੀ ਪਾਕਿਸਤਾਨ ਤੋਂ ਜਿਹੜੇ ਟ੍ਰੇਨਡ ਬੰਦੇ ਨੇ ਉਹ ਵਿਹਲੇ ਹੋ ਕੇ ਇੱਧਰ ਨੂੰ ਉਹਨਾਂ ਨੂੰ ਭੇਜਦੇ ਨੇ। ਖੈਰ ਇਹ ਸੀ ਕਸ਼ਮੀਰ ਦੇ ਮਸਲੇ ਤੇ ਹੋ ਰਹੀ ਜਿਹੜੀ ਘਟਨਾਕ੍ਰਮ ਹੈ ਉਹਦੇ ਸੰਬੰਧ ਦੇ ਵਿਚ। ਤਾਂ ਅਮਰੀਕ ਜੀ ਉੱਧਰ ਤੁਹਾਡੇ ਨਾਮ ਤੇ ਰੱਖਿਆ ਇੱਕ ਦੇਸ਼ ਅਮਰੀਕਾ ਦੇ ਵਿਚ ਇਲੈਕਸ਼ਨਾਂ ਹੋ ਰਹੀਆਂ ਨੇ ਤੇ ਤੁਹਾਡਾ ਕੀ ਖਿਆਲ ਹੈ ਟਰੰਪ ਜਿੱਤ ਜਾਊ?
ਮੈਂ ਉਹਦੇ ਨਾਮ ਤੇ ਮੈਨੂੰ ਮੇਰਾ ਨਾਮ ਰੱਖਿਆ ਆ ਤੇ ਬਿਲਕੁਲ ਅਮਨਦੀਪ ਵਧੀਆ ਗੱਲ ਪੁੱਛੀ ਆ। ਜਿਹੜਾ ਟਰੰਪ ਆ ਨਾ ਇਹ ਜਿੱਤੂਗਾ ਤੇ ਭਾਰੀ ਬਹੁਮਤ ਨਾਲ ਵੀ ਜਿੱਤਣ ਦੀ ਕੋਸ਼ਿਸ਼ ਕਰੂਗਾ ਕਿਉਂਕਿ ਜਿਹੜੇ ਸਾਰੀ ਵਾਈਟ ਪਾਪੂਲੇਸ਼ਨ ਆ ਜਾਂ ਜਿਹੜੇ ਚਾਹੁੰਦੇ ਆ ਵੀ ਜਿਹੜੀ ਪ੍ਰੋਟੈਕਸ਼ਨਿਜ਼ਮ ਪਾਲਿਸੀ ਦੁਬਾਰਾ ਆਵੇ ਤੇ ਜਿਹੜੀ ਅਮੈਰੀਕਨ ਇਕਾਨਮੀ ਆ ਉਹ ਆਪਣੇ ਆਪ ਬਲਬੂਤੇ ਤੇ ਖੜੇ ਤੇ ਉਹ ਸਾਰੇ ਇਹਦੀ ਪ੍ਰੋੜਤਾ ਕਰ ਰਹੇ ਆ ਤੇ ਹੋ ਸਕਦਾ ਕਿ ਇਹਨੂੰ ਭਾਰੀ ਬਹੁਮਤ ਨਾਲ ਇੱਕ ਵਾਰੀ ਫਿਰ 4 ਸਾਲ ਲਈ ਚੁਣਿਆ ਜਾਵੇ ਤੇ ਨਿਸ਼ਚਿਤ ਹੀ ਹੈ ਕਿ 4 ਸਾਲ ਦੇ ਲਈ ਚੁਣਿਆ ਦੁਬਾਰਾ ਜਾ ਸਕਦਾ ਆ ਤੇ ਇਹਦੇ ਚ ਕੋਈ ਬਹੁਤੀ ਸ਼ੱਕ ਵਾਲੀ ਗੱਲ ਨਹੀਂ ਆ
ਜੀ,
ਤੇ ਮੇਰੇ ਖਿਆਲ ਦੇ ਵਿਚ ਦੁਬਾਰਾ ਚੁਣਿਆ ਜਾਊਗਾ।
ਹਾਂਜੀ, ਅਮਰੀਕਾ ਦੇ ਵਿਚ ਇਕ ਹੋਰ ਸਥਿਤੀ ਬਣ ਰਹੀ ਹੈ ਕਿ ਦੋ ਬੀਬੀਆਂ ਆਪਸ ਦੇ ਵਿਚ ਭਿੜ ਰਹੀਆਂ ਨੇ ਤੇ ਉਹ ਵੀ ਡੈਮੋਕਰੇਟ ਪਾਰਟੀ ਦੀਆਂ ਕੈਂਡੀਡੇਟਸ ਨੇ ਤੇ ਦੋਨਾਂ ਦੀ ਜਿਹੜੀ ਬੈਕਗਰਾਉਂਡ ਹੈ ਉਹ ਹਿੰਦੂ ਬੈਕਗਰਾਉਂਡ ਹੈ। ਇੱਕ ਦਾ ਨਾਂ ਹੈ ਕਮਲਾ ਤੇ ਦੂਸਰੀ ਦਾ ਨਾਂ ਹੈ ਤੁਲਸੀ, ਤੇ ਤੁਲਸੀ ਤੇ ਕਮਲਾ ਨੇ ਆਪਸ ਦੇ ਵਿਚ ਇੱਕ ਦੂਜੇ ਤੇ ਵਾਰ ਕਰਨੇ ਸ਼ੁਰੂ ਕੀਤੇ ਨੇ ਤੇ ਡੈਮੋਕਰੇਟਸ ਦੇ ਵਿਚ ਤੁਹਾਨੂੰ ਪਤਾ ਕਿ ਹੁਣ ਕੈਂਡੀਡੇਟ ਦੀ ਪ੍ਰੀ ਸਿਲੈਕਸ਼ਨ ਹੋ ਰਹੀ ਹੈ, ਕੈਂਡੀਡੇਟ ਕਿਹੜਾ ਟਰੰਪ ਦੇ ਉਲਟ ਖੜੂਗਾ, ਔਰ ਇਸ ਦੌੜ ਦੇ ਵਿਚ ਤਕਰੀਬਨ 20 ਕੈਂਡੀਡੇਟ ਮੈਦਾਨ ਦੇ ਵਿਚ ਨੇ। ਹਾਂਜੀ, ਉਹਨਾਂ ਦੇ ਵਿਚੋਂ ਇਹ ਦੋ ਬੀਬੀਆਂ ਵੀ ਨੇ ਤੇ ਜਿਹੜੀਆਂ ਪਹਿਲਾਂ ਹੀ ਮਤਲਬ ਪੋਲੀਟਿਕਸ ਦੇ ਵਿਚ ਨੇ ਤੇ ਇਹ ਵੀ ਚਾਹੁੰਦੀਆਂ ਨੇ ਕਿ ਡੈਮੋਕਰੇਟ ਪਾਰਟੀ ਜਿਹੜੀ ਆ ਉਹਦੀ ਇਹ ਲੀਡਰਸ਼ਿਪ ਲੈਣ ਤੇ ਫਿਰ ਉਹ ਟਰੰਪ ਦੇ ਅਗੇਂਸਟ ਲੜਨ। ਹੁਣ ਇਸ ਵੇਲੇ ਸਥਿਤੀ ਇਹ ਆ ਕਮਲਾ ਤੇ ਤੁਲਸੀ। ਹਾਂਜੀ, ਹੁਣ ਮਰੀਕ ਜੀ ਇਹਦੇ ਬਾਰੇ ਇੱਕ ਹੋਰ ਪੱਖ ਤੇ ਨਾ ਥੋੜੀ ਆਪਾਂ ਗੱਲ ਕਰਾਂਗੇ, ਪਰ ਮੈਂ ਤੁਹਾਨੂੰ ਪਹਿਲਾਂ ਨਾ ਅੰਕੜੇ ਦੱਸਦਾ ਕਿ ਅਸਲ ਦੇ ਵਿਚ 20 ਨੀ 24 ਕੈਂਡੀਡੇਟ ਜਿਹੜੇ ਆਪਣੀ ਨਾ ਕਿਸਮਤ ਅਜਮਾ ਰਹੇ ਆ, ਔਰ ਇਨ੍ਹਾਂ ਦੇ ਵਿਚ ਨਾ ਜੋ ਬਾਈਡਨ ਜਿਹੜੇ ਕਿ ਬਹੁਤ ਹੰਡੇ ਹੋਏ ਤੇ ਮੰਜੇ ਹੋਏ ਸ਼ਾਇਦ ਇਹ ਫੋਰਨ ਸੈਕਟਰੀ ਵੀ ਰਹੇ ਨੇ ਤੇ ਵਾਈਸ ਪ੍ਰੈਜੀਡੈਂਟ ਵੀ ਰਹੇ ਨੇ, ਉਨ੍ਹਾਂ ਨੂੰ ਨਾ ਹਜੇ ਇਸ ਵੇਲੇ 32% ਵੋਟਰਾਂ ਦਾ ਸਮਰਥਨ ਹੈ ਤੇ ਉਹ ਸਾਰਿਆਂ ਨਾਲੋਂ ਅੱਗੇ ਆ, ਤੇ ਉਸ ਤੋਂ ਬਾਅਦ ਬਰਨੀ ਸੈਂਡਰਸ ਜਿਹੜੇ ਨੇ ਉਹ ਵੀ ਬੜੇ ਹੰਡੇ ਤੇ ਮੰਜੇ ਹੋਏ ਨੇ, ਉਨ੍ਹਾਂ ਨੂੰ 18% ਹੈ ਤੇ ਐਲਿਜ਼ਬੇਥ ਵਾਰਨ ਹੈ 15% ਤੇ ਕਮਲਾ ਜਿਹੜੀ ਹੈ ਨਾ ਆਪਣੇ ਕਮਲਾ ਤੇ ਤੁਲਸੀ ਆ ਉਹਦੇ ਵਿਚੋਂ ਕਮਲਾ ਨੂੰ 10% ਜਿਹੜਾ ਸਮਰਥਨ ਸੋ ਫਾਰ ਹੈ, ਜਿਹੜਾ ਕਿ ਕਾਫੀ ਆ ਜੇ ਦੇਖਿਆ ਜਾਵੇ ਤਾਂ। ਪਰ ਮੈਨੂੰ ਲੱਗਦਾ ਨੀ ਕਿ ਇਨ੍ਹਾਂ ਦੋਨਾਂ ਦੇ ਵਿਚੋਂ ਕਮਲਾ ਤੇ ਤੁਲਸੀ ਚੋਂ ਕੋਈ ਵੀ ਬਹੁਮਤ ਲੈਣ ਦੇ ਸਮਰੱਥ ਹੋਊਗਾ, ਪਰ ਜਿਹਦੀ ਵੋਟ 10% ਜੇ ਹੁਣ ਜੋ ਬਾਈਡਨ ਦੇ ਨਾਲ ਰਲ ਜਾਂਦੀ ਹੈ ਤਾਂ ਇਹਦੀ ਸੇ ਕਾਫੀ ਹੋ ਜਾਏਗੀ, ਮੈਨੂੰ ਇਉਂ ਲੱਗਦਾ। ਅਮਰੀਕ ਜੀ ਤੁਹਾਡਾ ਕੀ ਖਿਆਲ ਹੈ?
ਅਮਰੀਕ ਪਹਿਲਾਂ ਕਮਲਾ ਤੁਲਸੀ ਨੂੰ ਏਦਾਂ ਦੇ ਪੰਗਿਆਂ ਚ ਪੈਣਾ ਨੀ ਚਾਹੀਦਾ ਕਿਉਂਕਿ ਜਿਹੜੀ ਏਦਾਂ ਦੀ ਪ੍ਰਸਿੱਧੀ ਹਾਸਲ ਕੀਤੀ ਹੁੰਦੀ ਹੈ ਨਾ ਬਹੁਤ ਦੇਰ ਤੱਕ ਨਹੀਂ ਚੱਲਦੀ ਹੁੰਦੀ ਹੈ, ਏਦਾਂ ਦੇ ਡਰਾਮੇ ਜਿਹੜੇ ਆ ਨਾ ਇਹ ਹੁੰਦੇ ਰਹਿੰਦੇ ਆ ਤੇ ਹੁੰਦੇ ਰਹਿਣਗੇ ਵੀ, ਤੇ ਇਹਨਾਂ ਨੂੰ ਤੁਸੀਂ ਕਹਿੰਦੇ 10% ਮੈਨੂੰ ਮੈਂ ਵੀ 2-3% ਵੀ ਇਹਨਾਂ ਨੂੰ ਕੋਈ ਬਹੁਮਤ ਮਿਲੂਗਾ ਲੱਗਦਾ ਨੀ ਮੈਨੂੰ ਕਿ ਇਹਨਾਂ ਦੀ ਕੁਛ ਸੇ ਹੋਊਗੀ। ਜਿਹੜੀ ਆਸਟ੍ਰੇਲੀਅਨ ਜਿਹੜੀ ਅਮੈਰੀਕਨ ਪਾਪੂਲੇਸ਼ਨ ਹੈ ਨਾ ਉਹ ਹਮੇਸ਼ਾ ਉਹਨਾਂ ਕੈਂਡੀਡੇਟ ਨੂੰ ਚਾਹੁੰਦੀ ਹੈ ਜਿਹੜੀ ਉਸ ਦੇਸ਼ ਤੇ ਹੋਣ ਅਤੇ ਉਸ ਦੇਸ਼ ਤੇ ਜੰਮੇ ਪਲੇ ਹੋਣ ਤੇ ਉਹ ਵਾਈਟ ਪੀਪਲ ਹੋਣ, ਤੇ ਮੇਰੇ ਖਿਆਲ ਚ ਕੋਈ ਅਜਿਹਾ ਕੈਂਡੀਡੇਟ ਸਾਹਮਣੇ ਆਊਗਾ ਜਿਹੜਾ ਵਾਈਟ ਹੋਊਗਾ, ਤੇ ਟਰੰਪ ਨੂੰ ਹਰਾਉਣਾ ਬੜਾ ਮੁਸ਼ਕਿਲ ਆ। ਟਰੰਪ ਤਾਂ ਇੱਕ ਵਾਰੀ ਫਿਰ ਜਿੱਤੂਗਾ
ਅਮਰੀਕ ਜੀ, ਦੇਖੋ ਅੱਗੇ ਬਰਾਕ ਓਬਾਮਾ ਅਫਰੀਕਨ ਪ੍ਰੈਜੀਡੈਂਟ ਰਹੇ ਨੇ ਹਨਾ, ਉਹ ਬੜਾ ਡਰਾਮਾ ਹੋਇਆ ਉਦੋਂ ਅਮਰੀਕਾ ਦੇ ਵਿਚ ਬਹੁਤ ਡਰਾਮਾ ਹੋਇਆ, ਯਾਨੀ ਕਿ ਲੋਕਾਂ ਨੇ ਬਹੁਤਿਆਂ ਨੇ ਅਕਸੈਪਟ ਨਹੀਂ ਕੀਤਾ ਉਸ ਨੂੰ, ਤੇ ਮਤਲਬ ਉਹ ਫੇਰ ਵੀ ਕਰ ਗਏ ਕਿਉਂਕਿ ਉਹ ਪਿਛਲੇ 200-300 ਸਾਲ ਤੋਂ ਉੱਥੇ ਰਹਿ ਰਹੇ ਨੇ ਹਨਾ ਬਲੈਕ ਪਾਪੂਲੇਸ਼ਨ। ਪਰ ਹੁਣ ਟਰੰਪ ਜਿੱਤਿਆ ਉਹਦੇ ਪਿੱਛੇ ਉਹ ਰਸ਼ੀਅਨ ਦੀ ਜਿਹੜੀ ਆ ਕੰਸਪਿਰੇਸੀ ਉਹਦੇ ਬਾਰੇ ਗੱਲ ਕਰੀ ਜਾ ਰਹੇ ਨੇ, ਰਸ਼ੀਅਨ ਨੇ ਜਿਤਾਇਆ। ਹੁਣ ਇਸ ਨੂੰ ਆਪਾਂ ਥੋੜੇ ਹੋਰ ਐਂਗਲ ਤੇ ਦੇਖੀਏ ਕਿ ਜਿੱਦਾਂ ਹੁਣ ਗਰੁੱਪ ਹੈ ਉੱਥੇ ਜਿਊਇਸ਼ ਗਰੁੱਪ ਹੈ ਉਹ ਆਪਣਾ ਪੂਰਾ ਇਨਫਲੂਐਂਸ ਰੱਖਦਾ ਇਜ਼ਰਾਈਲ ਦੇ ਸੰਬੰਧ ਦੇ ਵਿਚ, ਕੋਈ ਵੀ ਪਾਲਿਸੀ ਬਣਾਉਣੀ ਹੁੰਦੀ ਅਮਰੀਕਾ ਨੇ ਤਾਂ ਉਹ ਜਿਹੜਾ ਜਿਊਇਸ਼ ਗਰੁੱਪ ਹੈ 2-10% ਜਿੰਨਾ ਵੀ ਉਹਦਾ ਮੈਨੂੰ ਪਤਾ ਨਹੀਂ ਹੈਗਾ ਉਹ ਇਨਫਲੂਐਂਸ ਕਰਦਾ ਪਾਲਿਸੀਆਂ ਨੂੰ ਕਿਉਂਕਿ ਤੁਸੀਂ ਉਹਨਾਂ ਨੂੰ ਨਜ਼ਰ ਅੰਦਾਜ਼ ਨਹੀਂ ਕਰ ਸਕਦੇ। ਹੁਣ ਜੇ ਡੈਮੋਕਰੇਟ ਪਾਰਟੀ ਦੇ ਵਿਚ ਕਮਲਾ ਜਾਂ ਤੁਲਸੀ ਆ ਉਹਨਾਂ ਦੇ ਕੁੱਲ ਮਿਲਾ ਕੇ 12-15% ਵੀ ਉਹਨਾਂ ਦੇ ਸਪੋਰਟ ਹੈ ਤਾਂ ਕੱਲ ਨੂੰ ਭਾਰਤ ਦੇ ਪ੍ਰਤੀ ਇੰਡੀਆ ਦੇ ਪ੍ਰਤੀ ਕੋਈ ਵੀ ਜਿਹੜੀ ਪਾਲਿਸੀ ਆ ਉਹਨੂੰ ਉਹ ਇਨਫਲੂਐਂਸ ਕਰ ਸਕਦੀਆਂ ਕਰਨਗੀਆਂ, ਔਰ ਮੈਨੂੰ ਲੱਗਦਾ ਕਿ ਉਹਦੀ ਬਹੁਤ ਜਿਹੜੀ ਫੋਰਨ ਕੰਟਰੀਜ਼ ਆ ਉਹ ਦੂਸਰੇ ਕੰਟਰੀਆਂ ਦੇ ਵਿਚ ਬੜੀ ਸਪੋਰਟ ਕਰਦੇ ਨੇ ਆਪਣੇ ਫੇਵਰੇਟ ਜਾਂ ਆਪਣੇ ਜਿਹੜੇ ਫੇਵਰੇਬਲ ਕੈਂਡੀਡੇਟਸ ਦੀ ਸਪੋਰਟ ਨੂੰ ਜਿਤਾਉਣ ਦੇ ਲਈ। ਹੁਣ ਇਹਦੀ ਤਾਜ਼ੀ ਐਗਜ਼ਾਮਪਲ ਆਸਟ੍ਰੇਲੀਆ ਦੇ ਵਿਚ ਹੋ ਕੇ ਹਟੀ ਆ ਕਿ ਲਿਬਰਲ ਪਾਰਟੀ ਜਾਂ ਕੋਐਲੀਸ਼ਨ ਨੂੰ ਅਦਾਨੀ ਜਿਹੜੇ ਨੇ ਉਹ ਕਾਫੀ ਸਪੋਰਟ ਕਰਦੇ ਨੇ, ਉਹ ਉਹਨਾਂ ਨੂੰ ਸਪੋਰਟ ਕਰਦੇ ਨੇ ਹਨਾ, ਤੇ ਇਸ ਦਾ ਜਿਹੜਾ ਸਿੱਧਾ ਰਿਜ਼ਲਟ ਇਲੈਕਸ਼ਨਸ ਤੇ ਪਿਆ ਆ। ਅਦਾਨੀ ਦੀ ਕੋਲ ਮਾਈਨ ਨੇ ਕੁਈਨਜ਼ਲੈਂਡ ਦੇ ਵਿੱਚ ਕਈ ਸੀਟਾਂ ਨੂੰ ਪ੍ਰਭਾਵਿਤ ਕੀਤਾ ਹੈ ਜਿਹੜੀਆਂ ਕਿ ਲੇਬਰ ਨੂੰ ਜਾਂਦੀਆਂ ਸੀ ਤੇ ਉਹ ਲਿਬਰਲ ਨੂੰ ਆਈਆਂ ਆ। ਹੁਣ ਇੰਡੀਆ ਦੇ ਵਿੱਚ ਬੈਠ ਕੇ ਇੱਕ ਕੰਪਨੀ ਜਾਂ ਇੱਕ ਪੋਲੀਟੀਕਲ ਗਰੁੱਪ ਆਸਟ੍ਰੇਲੀਆ ਦੀ ਇਲੈਕਸ਼ਨ ਤੇ ਪ੍ਰਭਾਵ ਪਾ ਰਿਹਾ ਆ। ਇਹ ਜਿਹੜਾ ਟ੍ਰੈਂਡ ਹੈ ਇਹ ਨਵਾਂ ਮੈਨੂੰ ਦੇਖਣ ਨੂੰ ਮਿਲ ਰਿਹਾ ਪਿਛਲੇ 4-5 ਸਾਲ ਤੋਂ। ਤੁਹਾਡੀ ਕੀ ਰਾਏ ਹੈ ਇਹਦੇ ਬਾਰੇ? ਇਹ ਅਮਰੀਕਾ ਦੇ ਵਿੱਚ ਵੀ ਇਹੀ ਕੁਛ ਹੋ ਰਿਹਾ?
ਭਾਰਤੀ ਤਵਿਆ ਉਹ ਇਹਦੇ ਪ੍ਰਭਾਵ ਪਾ ਰਿਹਾ, ਇਲੈਕਸ਼ਨ ਦੇ ਪ੍ਰਭਾਵ ਪਾ ਰਿਹਾ, ਭਾਰਤੀ ਤਵ ਨਹੀਂ ਇੱਥੇ ਪ੍ਰਭਾਵ ਪਾ ਰਿਹਾ। ਲੋਕਾਂ ਨੂੰ ਜਿਹੜੇ ਉਹਦੇ ਵਿੱਚ ਪ੍ਰੋਸਪੈਕਟ ਦੇ ਰਹੇ ਆ, ਕੋਈ ਵੀ ਕਿਤੇ ਵੀ ਕੋਈ ਵੀ ਇੰਡਸਟਰੀ ਆਉਂਦੀ ਆ ਜਾਂ ਕੋਈ ਵੀ ਸਟੈਬਲਿਸ਼ਮੈਂਟ ਆਉਂਦੀ ਆ, ਕੋਈ ਵੀ ਇੱਕ ਤਰ੍ਹਾਂ ਨਾਲ ਇੰਸਟੀਟਿਊਸ਼ਨਲ ਓਪਨ ਇੰਸਟੀਟਿਊਸ਼ਨ ਓਪਨ ਹੁੰਦੀ ਆ, ਮਾਈਨਿੰਗ ਓਪਨ ਹੋਈ ਆ, ਉਹਨਾਂ ਦੇ ਇਹਦੇ ਵਿੱਚ ਨਿੱਜੀ ਹਿੱਤ ਸ਼ਾਮਿਲ ਹੁੰਦੇ ਆ, ਜਿਹਦੇ ਵਿੱਚ ਉਹਨਾਂ ਦਾ ਲੋਕਲ ਡਿਵੈਲਪਮੈਂਟ ਆ, ਲੋਕਲ ਰੁਜ਼ਗਾਰ ਆ। ਲੋਕ ਦੇਖਦੇ ਹੋਏ ਸਾਨੂੰ ਇਕਨੋਮਿਕਲੀ ਕਿੰਨਾ ਫਾਇਦਾ ਹੁੰਦਾ, ਚਾਹੇ ਉਹ ਕਿਤੇ ਵੀ ਆਵੇ ਕੋਈ ਵੀ ਕਰੇ। ਮੇਰੇ ਖਿਆਲ ਵਿੱਚ ਜਿਹੜਾ ਪ੍ਰਭਾਵਿਤ ਹੋਇਆ ਨਾ, ਉਹ ਭਾਰਤੀ ਤਬ ਦੇ ਅਕੋਰਡਿੰਗ ਦੀ ਪ੍ਰਭਾਵਿਤ ਨਹੀਂ ਹੋਇਆ, ਉਸ ਕਰਕੇ ਪ੍ਰਭਾਵਿਤ ਨਹੀਂ ਹੋਇਆ। ਆਸਟ੍ਰੇਲੀਆ ਦੀ ਇਲੈਕਸ਼ਨ ਆਸਟ੍ਰੇਲੀਆ ਦੀ ਇਲੈਕਸ਼ਨ ਪ੍ਰਭਾਵਿਤ ਹੋਈ ਆ, ਉਹਦੇ ਇਕਨੋਮਿਕ ਬੈਨੀਫਿਟ ਉਹਨਾਂ ਨੂੰ ਕੀ ਹੋਣੇ ਸੀ? ਇਲਾਕੇ ਵਾਲੇ ਚਾਹੁੰਦੇ ਸੀ ਉੱਥੇ ਇੰਡਸਟਰੀ ਖੁੱਲੇ, ਮਾਈਨਿੰਗ ਖੁੱਲੇ, ਉਹਨਾਂ ਨੂੰ ਰੁਜ਼ਗਾਰ ਮਿਲੇ, ਚਾਹੇ ਉਹ ਕਿਤੇ ਵੀ ਆਵੇ, ਕੋਈ ਵੀ ਹੋਵੇ, ਚਾਹੇ ਭਾਰਤੀ ਲਾਵੇ, ਚਾਹੇ ਅਫਗਾਨਿਸਤਾਨੀ ਲਾਵੇ, ਚਾਹੇ ਪਾਕਿਸਤਾਨੀ ਲਾਵੇ, ਕੋਈ ਵੀ ਲਾਵੇ, ਤੇ ਉਹ ਤਾਂ ਚਾਹੁੰਦੇ ਸਨ ਉਹਨਾਂ ਨੂੰ ਰੁਜ਼ਗਾਰ ਮਿਲੇ, ਉਹਨਾਂ ਦਾ ਇਲਾਕਾ ਜਿਹੜਾ ਥੋੜਾ ਖੁਸ਼ਹਾਲ ਹੋਵੇ, ਉਹਨਾਂ ਦੀ ਪ੍ਰੋਸਪੈਕਟਿਵ ਵਧੇ। ਮੇਰੇ ਖਿਆਲ ਚ ਇਹ ਫੈਕਟਰ ਜਿਹੜਾ ਜ਼ਿਆਦਾ ਕੰਮ ਕੀਤਾ, ਨਾ ਕਿ ਭਾਰਤੀ ਤਬ ਨੇ ਕੰਮ ਕੀਤਾ।
ਠੀਕ ਹੈ ਜੀ, ਪਰ ਉਹ ਇੱਕ ਤਰ੍ਹਾਂ ਨਾਲ ਇਨਡਾਇਰੈਕਟਲੀ ਵੀ ਪ੍ਰਭਾਵਿਤ ਕੀਤਾ। ਮੇਰੇ ਕਹਿਣ ਦਾ ਮਤਲਬ ਇਹ ਆ, ਕਿਉਂਕਿ ਜਿਹੜਾ ਜੂਇਸ਼ ਕਮਿਊਨਿਟੀ ਆ ਜਾਂ ਇਜ਼ਰਾਈਲ ਪ੍ਰੋ ਇਜ਼ਰਾਈਲ ਕਮਿਊਨਿਟੀਜ਼ ਆ, ਉਹ ਹਰੇਕ ਦੇਸ਼ ਦੇ ਵਿੱਚ ਇਸੇ ਹੀ ਟੈਕਟਿਕ ਦੇ ਨਾਲ ਕੰਮ ਕਰਦੇ ਨੇ। ਇਸੇ ਹੀ ਉਹਨਾਂ ਦੀ ਇਹੀ ਹੁੰਦੀ ਆ ਕਿ ਜਦੋਂ ਇਜ਼ਰਾਈਲ ਦੇ ਸੰਬੰਧ ਵਿੱਚ ਕੋਈ ਪਾਲਿਸੀ ਬਣਨੀ ਹੁੰਦੀ ਆ ਤਾਂ ਉਹ ਜਿਹੜੀ ਲੋਕਲ ਇਜ਼ਰਾਈਲੀ ਕਮਿਊਨਿਟੀ ਆ ਉਹ ਪ੍ਰਭਾਵਿਤ ਕਰਦੀ ਆ ਉਹਨਾਂ ਦੇ ਕੈਂਡੀਡੇਟਸ ਨੂੰ। ਖੈਰ ਇਹ ਤਾਂ ਸੀ ਜੀ ਕਮਲਾ ਤੇ ਤੁਲਸੀ ਦੀ ਗੱਲਬਾਤ, ਜਿਹੜੀ ਕਿ ਅਮਰੀਕਾ ਦੀ ਪ੍ਰੈਜੀਡੈਂਟ ਦੀ ਦੌੜ ਦੇ ਵਿੱਚ ਡੈਮੋਕਰੇਟ ਪਾਰਟੀ ਵੱਲੋਂ ਪ੍ਰੀ ਸਿਲੈਕਸ਼ਨ ਦੇ ਲਈ ਲੜ ਰਹੀਆਂ ਨੇ। ਜਗਤਾਰ ਜੌਲ ਕਹਿ ਰਹੇ ਨੇ ਕਿ ਲਿੰਗ ਪਲਿੰਗ ਦਾ ਖਿਆਲ ਰੱਖੋ, ਬੀਬੀ ਨੂੰ ਤੁਸੀਂ ਕਮਲਾ ਨਾ ਕਹੋ, ਉਹਨੂੰ ਕਮਲੀ ਕਹੋ। ਨਹੀਂ ਜੀ, ਉਹਦਾ ਨਾਂ ਕਮਲਾ ਆਇਆ, ਕਮਲਾ ਕਮਲਾ ਨੀ, ਕਮਲੀ ਨੀ, ਕਮਲਾ। ਤੇ
ਇੱਕ ਭਾਰਤੀ ਔਰਤ ਦਾ ਨਾਂ, ਸਾਡੀ ਮੇਰੀ ਕੁੜੀ ਕੰਮ ਕਰਦੀ ਹੁੰਦੀ ਦੂਜੇ ਤੇ ਮੈਡੀਕਲ ਸੈਂਟਰ ਦੇ ਵਿੱਚ ਰਿਸੈਪਸ਼ਨਿਸਟ ਸੀ। ਇੱਕ ਔਰਤ ਆਈ, ਉਹਦਾ ਨਾਂ ਸੀ ਕਾਮਨੀ, ਕਾਮਨੀ। ਤੇ ਗੋਰੀਆਂ ਨੂੰ ਕਾਮਨੀ ਕਹਿਣਾ ਨੀ ਆਉਂਦਾ, ਜਿਹੜੀਆਂ ਗੋਰੀਆਂ ਉੱਥੇ ਕੰਮ ਕਰਦੀਆਂ, ਉਹਨੂੰ ਕਹੀ ਜਾਣ ਕਮੀਨੀ, ਕਮਾਨ ਕਮੀਨੀ,
ਜਿਹੜਾ ਸਕ੍ਰਿਪਟ ਦੀ ਪ੍ਰੋਬਲਮ ਹੈ ਨਾ ਇੰਗਲਿਸ਼ ਦੇ ਵਿੱਚ, ਉਹ ਲਾਗਾ ਮਾਤਰਾਵਾਂ ਹੈ ਨੀ ਜਿਹੜੀਆਂ ਲਾਣੀਆਂ ਚਾਹੀਦੀਆਂ,
ਹਨਾ।
ਮੈਂ ਗੱਲ ਕੀਤੀ ਸੀ ਇੰਗਲਿਸ਼ ਦੀ, ਸਕ੍ਰਿਪਟ ਦੀ ਪ੍ਰੋਬਲਮ ਹੈ ਜੀ, ਮਾੜਾ ਸਕ੍ਰਿਪਟ ਹੈ ਜਿਹੜਾ ਅਸੀਂ ਬੋਲ ਰਹੇ ਹਾਂ ਅੰਗਰੇਜ਼ੀ ਦਾ। ਪੰਜਾਬੀ ਦਾ ਸਾਡਾ ਬੜਾ ਮਤਲਬ ਵਧੀਆ ਸਕ੍ਰਿਪਟ ਹੈ। ਖੈਰ ਅਮਰੀਕ ਜੀ, ਪ੍ਰੋਗਰਾਮ ਅੱਗੇ ਵਧਾਉਣੇ ਆ ਤੇ ਸੁਨੇਹੇ ਆ ਰਹੇ ਨੇ। ਇੱਕ ਅਲਾਂਬਾ ਆ ਗਿਆ ਤੁਹਾਨੂੰ, ਸਾਨੂੰ ਵੀ ਇਕੱਠਿਆਂ ਨੂੰ। ਅਲਾਂਬਾ ਇਹ ਆਇਆ, ਜੋਗੀ ਹੁਣਾਂ ਨੇ ਕਿਹਾ, ਕਹਿੰਦੇ ਸਿੱਧੂ ਸਾਹਿਬ ਕਹਿੰਦੇ ਮੇਰਾ ਜਿੰਨਾ ਕੁ ਵੀ ਹਰਮਨ ਰੇਡੀਓ ਸੁਣਨ ਦਾ ਤਜਰਬਾ ਆ ਨਾ, ਜਿਹੜੇ ਲਿਸਨਰ ਹੈ ਉਹ ਕਹਿੰਦੇ ਤੁਹਾਡੀਆਂ ਗੱਲਾਂ ਦੇ ਵਿੱਚ ਜ਼ਿਆਦਾ ਮਤਲਬ ਇੰਟਰਸਟ ਰੱਖਦੇ ਨੇ, ਗਾਣਿਆਂ 'ਚ ਨਹੀਂ ਰੱਖਦੇ। ਇਸ ਕਰਕੇ ਮੇਰੀ ਬੇਨਤੀ ਹੈ ਕਿ ਜਾਂ ਤਾਂ ਪ੍ਰੋਗਰਾਮ ਦਾ ਟਾਈਮ ਬਣਾ ਦਿਓ, ਵਧਾ ਦਿਓ, ਜਾਂ ਗਾਣੇ ਘਟਾ ਲਓ।
ਗਾਣੇ ਕੱਟੇ ਦਿਓ, ਸਿੱਧੂ ਬਾਰੇ ਗਾਣੇ ਕੀ ਕਰਿਆ ਕਰਨੇ ਆ, ਦੋ ਚਾਰ ਐਡ ਲਾ ਦਿਆ ਕਰੋ।
ਉਹ ਭਾਜੀ ਗੱਲ ਇਹ ਹੈ ਵੀ ਇੱਦਾਂ ਵੀ ਥੋੜੇ ਜਿਹਾ ਪ੍ਰੋਗਰਾਮ ਵਿੱਚ ਰੰਗ ਵੀ ਹੋਣਾ ਚਾਹੀਦਾ, ਸਾਨੂੰ ਵੀ ਮੋਟੀਵੇਸ਼ਨ ਮਿਲਣੀ ਚਾਹੀਦੀ ਹੈ ਗੱਲਾਂ ਕਰਦੇ ਕਰਦੇ। ਗੱਲਾਂ ਸਾਡੇ ਕੋਲ ਬਹੁਤ ਹੈ, ਗੱਲਾਂ ਦਾ ਤਾਂ ਅਸੀਂ ਮਤਲਬ ਸਾਰਾ ਸਾਰਾ ਦਿਨ ਵੀ ਕਰੀ ਜਾਂਦੇ, ਪਰ ਗੱਲ ਇਹ ਆ ਵੀ ਰੱਬ ਨੇ ਸਾਹ ਤਾਂ ਉਨੇ ਕੇ ਦਿੱਤੇ ਆ, ਨਿਕਲਣੇ ਜਿਹੜੇ ਬੋਲ ਬੋਲ ਕੇ। ਸੋ ਇਸ ਕਰਕੇ ਸਾਨੂੰ ਗੱਲਾਂ ਦਾ ਕੜਾਹ ਤਾਂ ਕਰ ਲਓ, ਸਾਡੀ ਜਿਹੜੀ ਕੜਾਹੀ ਉਹ ਛੋਟੀ ਹੈ ਨਾ, ਹੁਣ ਸਾਡਾ ਜਿਹੜਾ ਵੋਇਸ ਬਾਕਸ ਹੈ ਉਹ ਵੋਇਸ ਬਾਕਸ ਦੇ ਉੱਤੇ ਇੰਨਾ ਜ਼ੁਲਮ ਵੀ ਨਹੀਂ ਕਰਨਾ ਅਸੀਂ, ਪਿਓ ਨੂੰ ਵੀ ਦਮ ਦੇਣਾ ਥੋੜਾ ਜਿਹਾ। ਰੱਬ ਨੇ ਜੇ ਹੁਣ ਦਾਤ ਬਖਸ਼ੇ ਦਿੱਤੀ ਹੈ ਗੱਲਾਂ ਕਰਨ ਦੀ, ਤਾਂ ਹੁਣ ਆਪਾਂ ਭਾਂਡਾ ਹੀ ਥੋੜਾ ਸਾੜ ਲੈਣਾ, ਕੜਾਹੀ ਥੋੜਾ ਸਾੜ ਲੈਣੀ, ਹਨਾ। ਖੈਰ ਅਮਰੀਕ ਜੀ, ਇੱਕ ਪ੍ਰੋਗਰਾਮ ਅਸੀਂ ਅੱਗੇ ਤੋਰਦੇ ਹਾਂ ਤੇ ਵੀਜ਼ਿਆਂ ਦੀ ਗੱਲ ਆਈ ਸੀਗੀ ਕਿ ਵੀਜ਼ਿਆਂ ਦੇ ਬਾਰੇ ਜ਼ਰੂਰ ਕਰੋ, ਤੇ ਮੈਨੂੰ ਪਤਾ ਲੱਗਾ ਤੁਹਾਨੂੰ ਵੀ ਫੋਨ ਆ ਰਿਹਾ। ਜਿਹਨੂੰ ਵਰਕ ਹੋਲੀਡੇ ਵੀਜ਼ਾ ਕਹਿੰਦੇ ਨੇ ਓਹਦਾ ਦੂਜਾ ਨਾਮ ਮਤਲਬ ਅੰਗਰੇਜ਼ੀ ਵਿਚ ਮੈਂ ਪੰਜਾਬੀ ਚ ਕਹਿਣ ਲੱਗੇ ਓਹਦਾ ਦੂਜਾ ਨਾਮ ਅੰਗਰੇਜ਼ੀ ਵਿਚ ਹੈਗਾ ਬੈਕ ਪੈਕਰ ਵੀਜ਼ਾ ਅਸਲ ਦੇ ਵਿਚ ਇਹਨੂੰ ਬੈਕ ਪੈਕਰ ਵੀਜ਼ਾ ਕਹਿੰਦੇ ਨੇ ਕਿਉਂਕਿ ਜਿਹੜੇ ਲੋਕ ਆਉਂਦੇ ਨੇ ਨੌਜਵਾਨ ਆਉਂਦੇ ਨੇ ਯੂਥ ਵੀਜ਼ਾ ਆ ਯੰਗਸਟਰਸ ਦੇ ਵਾਸਤੇ ਹਨਾ ਨੌਜਵਾਨਾਂ ਵਾਸਤੇ ਤੇ ਇਹ ਤੁਸੀਂ ਅਕਸਰ ਦੇਖਿਆ ਹੋਣਾ ਜਾਂ ਤੁਸੀਂ ਟਰੈਵਲ ਕਰਦੇ ਆ ਸੜਕਾਂ ਜਾਂਦੇ ਆ ਇਹ ਟ੍ਰੇਨ ਚ ਤੁਹਾਨੂੰ ਬਹੁਤ ਘੱਟ ਮਿਲਣਗੇ ਇਹ ਜਿਆਦਾ ਜਿਹੜੇ ਬੈਕ ਪੈਕਰ ਹੁੰਦੇ ਨੇ ਬੱਸਾਂ ਚ ਜਿਆਦਾ ਟਰੈਵਲ ਕਰਦੇ ਨੇ ਸਾਈਕਲਾਂ ਦੇ ਟਰੈਵਲ ਕਰਦੇ ਨੇ ਸੜਕ ਤੇ ਤੁਸੀਂ ਖੜੇ ਹੋਵੋ ਤਾਂ ਇੰਨੀ ਵੱਡੇ ਵੱਡੇ ਪਿੱਠੂ ਲਾਏ ਹੁੰਦੇ ਆ ਜਿਹਨੂੰ ਬੈਕ ਪੈਕ ਕਹਿੰਦੇ ਨੇ ਤੇ ਉਹ ਪਿੱਠੂ ਲਾ ਕੇ ਤੁਰੇ ਹੁੰਦੇ ਨੇ ਨੌਜਵਾਨ ਤੇ ਹੁਣ ਤੁਸੀਂ ਤਾਂ ਚੱਕ ਨੀ ਸਕਦੇ ਕਿਉਂਕਿ ਤੁਹਾਡੀ ਏਜ ਹੋ ਗਈ ਮੈਂ ਵੀ ਨੀ ਚੱਕ ਸਕਦਾ ਇਹ ਨੌਜਵਾਨ ਹੀ ਬੈਕ ਪੈਕ ਚੱਕ ਸਕਦੇ ਇਸ ਕਰਕੇ ਉਹ ਨੌਜਵਾਨਾਂ ਨੂੰ ਬੈਕ ਪੈਕਰ ਕਹਿੰਦੇ ਨੇ ਕਿ ਤੁਸੀਂ ਉਹ ਸਾਰਾ ਸਮਾਨ ਆਪਣਾ
ਬੈਕ ਪੈਕ ਬੈਕ 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 ਪੈਕ ਪ੍ਰਧਾਨ ਮੰਤਰੀ ਵੀ ਬਣ ਜਾਂਦੇ ਆ ਜਿੱਦਾਂ ਇੱਕ ਵਾਰੀ ਮੋਦੀ ਸਾਹਿਬ ਜਦੋਂ ਇੱਥੇ ਆਏ ਸੀ ਮੋਦੀ ਸਾਹਿਬ ਕਹਿੰਦੇ ਜਦੋਂ ਮੈਂ ਸਟਾਲ ਲਾਏ ਸਟੇਸ਼ਨ ਦੇ ਉੱਪਰ ਉਦੋਂ ਟੋਨੀ ਬੈਕ ਪੈਕਰ ਸੀ ਮੇਰੇ ਕੋਲ ਚਾਹ ਪੀਣ ਆਇਆ ਸੀ
ਟੋਨੀ ਵੀ ਬੈਕ ਪੈਕ ਕਰ ਰਿਹਾ ਨਾ ਉਹ ਪ੍ਰਧਾਨ ਮੰਤਰੀ ਬਣ ਗਏ ਨਾ ਤੇ ਉਧਰ ਸਾਡੇ ਵਾਲਾ ਚਾਹ ਪਲਾਉਂਦਾ ਸੀ ਟੋਨੀ ਐਬਟ ਦੀ ਉਹਦੇ ਤੇ ਚੁਟਕਲੇ ਏਦਾਂ ਸੀਗੇ ਵੀ ਉਹ ਇੱਕ ਵਾਰੀ ਕਹਿੰਦਾ ਵੀ ਜਪਾਨ ਦੀ ਬੜੀ ਤਰੱਕੀ ਆ ਕਹਿੰਦਾ ਅੱਛਾ ਕਹਿੰਦਾ ਜਪਾਨ ਸੇ ਤੋਂ ਮੇਰਾ ਬਹੁਤ ਪੁਰਾਣਾ ਰਿਸ਼ਤਾ ਹੈ ਕਹਿੰਦੇ ਕਿੱਦਾਂ ਕਹਿੰਦਾ ਜਦ ਕਹਿੰਦਾ ਮੈਂ ਛੋਟਾ ਹੁੰਦਾ ਸੀ ਨਾ ਮੇਰਾ ਬਾਪੂ ਕਹਿੰਦਾ ਹੁੰਦਾ ਮੋਦੀ ਨਰਿੰਦਰ ਜਾ ਪਾਨ ਲਿਆ ਜਾ ਪਾਨ ਲਿਆ ਪਾਨ ਲਿਆ ਕੇ ਦੇ ਮੈਨੂੰ ਖਾਣ ਵਾਲਾ ਤੇ ਫਿਰ ਮੋਦੀ ਸਾਹਿਬ ਕਹਿੰਦੇ ਵੀ ਚੰਦਰਯਾਨ ਚੜਾਤਾ ਵੀ ਬੜਾ ਚੰਦਰਮਾ ਦੇ ਪਹੁੰਚ ਗਿਆ ਇਸਰੋ ਨੇ ਬੜੀ ਤਰੱਕੀ ਕੀਤੀ ਤੁਹਾਨੂੰ ਪਤਾ ਇਸਰੋ ਜਿਹੜੀ ਹੈ ਨਾ ਹੁਣ ਵਨ ਆਫ ਦਾ ਬੈਸਟ ਸਪੇਸ ਆਰਗੇਨਾਈਜੇਸ਼ਨ ਬਣ ਗਈ ਆ ਤੇ ਹੁਣ ਮੋਦੀ ਸਾਹਿਬ ਨੂੰ ਪੁੱਛਿਆ ਕਹਿੰਦੇ ਵੀ ਇਸਰੋ ਕੇ ਬਾਰੇ ਮੇਂ ਕਿਆ ਖਿਆਲ ਹੈ ਉਹ ਕਹਿੰਦਾ ਜੀ ਇਸਰੋ ਸੇ ਤੋ ਮੇਰਾ ਬਹੁਤ ਪੁਰਾਣਾ ਨਾਤਾ ਹੈ ਮੈਂ ਤੋ ਬਹੁਤ ਇਸਕੇ ਬਾਰੇ ਸੁਣਤਾ ਥਾ ਮੁਝੇ ਤੋ ਕਹਤੇ ਥੇ ਇਸਰੋ ਕਹਿੰਦੇ ਕਿੱਦਾਂ ਕਹਿੰਦਾ ਜਦ ਮੈਂ ਪੜ੍ਹਨ ਚ ਨਲਾਇਕ ਹੁੰਦਾ ਸੀ ਨਾ ਤਾਂ ਮੇਰੇ ਮਾਸਟਰ ਕਹਿੰਦੇ ਸੀ ਨਰਿੰਦਰ ਤੁਮ ਇਸਰੋ ਮੇਂ ਬੈਠ ਜਾਓ ਤੁਮ ਉਸ ਰੋ ਮੇਂ ਬੈਠ ਜਾਓ ਖੈਰ ਗੱਲ ਚੱਲ ਰਹੀ ਸੀ ਸਾਡੀ ਹੁਣ ਬੈਕ ਪੈਕਰਾਂ ਦੇਖ ਲਓ ਆਪਾਂ ਕਿੱਥੇ ਜਾ ਵੜੇ ਠੀਕ ਹੈ ਤੇ ਉਹ ਬੈਕ ਪੈਕਰ ਵੀਜ਼ਾ ਯੂਥ ਵੀਜ਼ਾ ਹੈ ਤੇ ਉਹ ਲੱਗਦਾ ਆ ਆਸਟ੍ਰੇਲੀਆ ਵਾਲੇ ਲਾਉਂਦੇ ਆ ਤੇ ਇਹਨਾਂ ਦੇ ਸਮਝੌਤੇ ਯੂਰਪੀਅਨ ਦੇਸ਼ਾਂ ਜਿਹੜੇ ਡਿਵੈਲਪਮੈਂਟ ਦੇਸ਼ਾਂ ਦੇ ਉਹਨਾਂ ਦੇ ਹੋਏ ਹੋਏ ਨੇ ਕਿ ਯੂਰਪ ਦੇ ਵਿੱਚ ਅਮਰੀਕਾ ਇੰਗਲੈਂਡ ਹਨਾ ਤੇ ਕੋਰੀਆ ਜਿੱਥੇ ਤੱਕ ਮੈਂ ਜਾਣਦਾ ਤਾਇਵਾਨ ਤੇ ਚਾਈਨੀਜ਼ ਬੈਕ ਪੈਕਰ ਨਹੀਂ ਦੇਖੇ ਮੇਰਾ ਖਿਆਲ ਚਾਈਨਾ ਨਾਲ ਸਮਝੌਤਾ ਨਹੀਂ ਹੈਗਾ ਜਪਾਨ ਤੋਂ ਇਹ ਬੈਕ ਯੂਥ ਵੀਜ਼ਾ ਲਾਉਂਦੇ ਨੇ ਕੋਟੇ ਦੇ ਵਿੱਚ ਤੇ ਸਮਝੌਤਾ ਕੀਤਾ ਹੁੰਦਾ ਤੇ ਇੰਨੇ ਉਹਨਾਂ ਨੂੰ ਦਿੰਦੇ ਨੇ ਜਿੱਦਾਂ ਹੁਣ ਜਪਾਨ ਦੇ ਨਾਲ ਇਹ ਇੱਦਾਂ ਨਹੀਂ ਹੈਗਾ ਵੀ ਜੇ ਵੀਜ਼ਾ ਖੁੱਲ ਗਿਆ ਤਾਂ ਜਿਹੜਾ ਮਰਜ਼ੀ ਆ ਜਾਵੇ ਇੱਕ ਨਾ ਉਹਦੀ ਕੈਪਿੰਗ ਹੁੰਦੀ ਆ ਵੀ ਇੱਕ ਕੋਟਾ ਹੁੰਦਾ ਵੀ ਇੱਕ ਦੇਸ਼ ਤੋਂ ਇੰਨੇ ਵੀਜ਼ੇ ਲੱਗਣੇ ਨੇ ਤੇ ਉਹਨਾਂ ਦੇ ਵਿੱਚ ਜਿਹੜੀ ਮੈਂ ਤੁਹਾਨੂੰ ਦੱਸਦਾ ਕਿ ਮੰਨ ਚਾਈਨਾ ਨਾਲ ਹੈਗਾ ਸੋਰੀ ਚਾਈਨਾ ਨਾਲ ਨਾ 2015 ਚ ਸ਼ੁਰੂ ਹੋਇਆ ਸੀ ਚਾਈਨਾ ਨਾਲ 5000 ਬੈਕ ਪੈਕਰਾਂ ਦਾ ਜਿਹੜੇ ਵੀਜ਼ੇ ਦਾ ਸਮਝੌਤਾ ਹੋਇਆ ਹੋਇਆ ਹਾਂ ਸਾਲ ਦੇ 5000 ਲੱਗਣੇ ਨੇ ਤੇ ਚਾਈਨਾ ਤੋਂ ਇੰਨੇ ਲੱਗਣੇ ਤੇ ਇਹਨਾਂ ਦੇ ਵੀ ਇੰਨੇ ਉਧਰ ਜਾਣੇ ਨੇ ਜਾ ਸਕਦੇ ਨੇ ਜੇ ਜਾਣਾ ਚਾਹੁੰਦੇ ਇਸ ਵੀਜ਼ੇ ਲਈ ਸੋ ਇੰਡੋਨੇਸ਼ੀਆ ਤੋਂ 1000 ਦਾ ਆ ਚਿਲੀ ਤੋਂ 1500 ਅਮਰੀਕਾ ਦੀ ਕੋਈ ਕੈਪ ਨਹੀਂ ਹੈਗੀ ਅਮਰੀਕਾ ਤਾਂ ਖੁੱਲਾ ਹੀ ਹੈ ਜਿਹੜਾ ਮਰਜ਼ੀ ਜਿੱਦਾਂ ਮਰਜ਼ੀ ਅਰਜਨਟੀਨਾ ਤੋਂ 700 ਆ ਥਾਈਲੈਂਡ ਗਰੀਸ ਇਸਰਾਇਲ ਸਪੇਨ ਤੋਂ 500 ਆ ਤੇ ਇੱਦਾਂ ਹੀ 200-200 ਜਿਹੜੇ ਇਹਨਾਂ ਤੋਂ ਆ ਯੂਰੋਗੋਏ ਪੋਲੈਂਡ ਪੁਰਤਗਾਲ ਵੀਅਤਨਾਮ ਹਨਾ ਸਲੋਵੇਨੀਆ ਤੇ ਬੰਗਲਾਦੇਸ਼ ਪੀਐਨਜੀ ਮਲੇਸ਼ੀਆ ਤੁਰਕੀ ਤੋਂ ਵੀ 100-100 ਦੀ ਆ ਕਪੈਸਿਟੀ 100 ਬੰਦਾ ਬੰਗਲਾਦੇਸ਼ ਤੋਂ ਆ ਸਕਦਾ ਹੁਣ ਇਹ ਜਿਹੜਾ ਵੀਜ਼ਾ ਆ ਇਹਦੇ ਵਿੱਚ ਅਸੀਂ ਵੀ ਕਾਫੀ ਲੌਬੀ ਕਰਦੇ ਸੀ ਐਗਰੀਕਲਚਰ ਵੀਜ਼ੇ ਦੀ ਤਾਂ ਹੁਣ ਇਹਨਾਂ ਨੇ 13 ਕੰਟਰੀ 14 ਕੰਟਰੀ ਹੋਰ ਐਡ ਕੀਤੇ ਜਿਨ੍ਹਾਂ ਵਿੱਚ ਬ੍ਰਾਜ਼ੀਲ ਹੈ ਭਾਰਤ ਹੈ ਤੇ ਇਹ ਵੱਡੀਆਂ ਇਕੋਨਮੀਜ਼ ਹੈ ਮੈਕਸੀਕੋ ਹੈ ਜਿਹੜੇ ਕਿ ਐਗਰੀਕਲਚਰ ਬੈਕਗਰਾਊਂਡ ਦੇ ਕੰਟਰੀ ਨੇ ਐਗਰੇਰੀਅਨ ਕੰਟਰੀ ਨੇ ਤੇ ਜਿਨ੍ਹਾਂ ਦੀ ਇਕੋਨਮੀ ਐਗਰੀਕਲਚਰ ਖੇਤੀਬਾੜੀ ਦੇ ਆਧਾਰਤ ਹੈ ਉੱਥੋਂ ਵੀ ਹੁਣ ਇਹਨਾਂ ਨੇ ਐਡੀਸ਼ਨ ਕੀਤੀ ਹੈ ਕਰ ਰਹੇ ਨੇ ਇਹ ਖਬਰਾਂ ਆ ਰਹੀਆਂ ਨੇ ਹਜੇ ਹੋਇਆ ਨਹੀਂ ਤਾਂ ਹੁਣ ਇਹਦੇ ਵਿੱਚ ਡਿਟੇਲ ਇਹ ਹੈ ਵੀ ਹਜੇ ਆਈ ਨਹੀਂ ਤੇ हो सकता 2-3 महीने तक आवे ते इहदे विच किन्नी कैपिंग है किन्ने वीजे लगने ने इंडिया तो या ब्राजील तो मैक्सिको तो इहदे बारे हजे कोई पता नहीं पर अमरीक जी जिथे तक मेनू लगता है कि कंट्रिया दे इकोनोमिया दे साइज दे हिसाब नाल 500 तो वध वीजा नहीं होगा जिथे तक मेनू लगता जी अमरीक जी सुन रहे हो मैं लगता और आउट ऑफ रिसेप्शन हो गया चलो कोई नहीं अपा गलबात जारी रखते हैं सो 500 तो वध वीजा लगन दे जिहड़े आसार ने नहीं दिसदे सो एक चंगी खबर भी है ते इह बहुत ही ज्यादा लाहेवंद भी नहीं होगी जे इंडिया वाले ये समझण के असी वीजा लैके सारा इंडिया ही आण नूं फिरदा इस वीजे ते आ जांगे नहीं उहदी इक कैपिंग है ते ओ आने वाले टाइम च पता लगूगा दूजा जिहड़ा बैकपैकर वीजा उहदा एज ग्रुप हुंदा के यू 18 साल तो उत्ते ते शायद 34 या 35 साल है इहदी डिटेल भी लेटर ऑन आएगी थोड़ी देर बाद उस दे विच एक साल का वीजा दिता जाता जिहड़ा इस वेले वीजे चलते ने साडे फार्म के उत्ते काफी काम करते साडे इलाके दे विच बहुत बैकपैकर आउंदे ने एक साल का वीजा हुंदा ते उस एक साल दे विच तुसी आस्ट्रेलियन वांगर किते भी काम कर सकते हो जॉब कर सकते हो पर तुहानू टैक्स फाइल नंबर लेना पैना है टैक्स भरना पैना टैक्स देना पैना है ते इहदे विच कंडीशन फरदर यह है कि जे तुसी 3 महीने इस वीजे दे अंडर किते भी रूरल इलाके पेंडू इलाके दे विच जिहड़ा कि इमीग्रेशन ने दस्या होया भी यह इलाके शहरी है मैट्रोपोलिटन ए इलाके रीजनल है तुसी रीजनल इलाके दे विच किते भी 3 महीने काम करदे हो होस्पिटैलिटी या फार्मिंग या किते भी ਤਾਂ ਤੁਸੀਂ ਪੇ ਸਲਿੱਪਾਂ ਦਿਖਾਲਦੇ ਹੋ ਪ੍ਰੋਪਰ ਟੈਕਸ ਭਰਦੇ ਹੋ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ ਇੱਕ ਸਾਲ ਹੋਰ ਐਕਸਟੈਂਸ਼ਨ ਦੇ ਲਈ ਜਿਹੜੀ ਕਿ ਆਮ ਮਿਲ ਜਾਂਦੀ ਆ ਸੋ 3 ਮਹੀਨੇ ਰੀਜਨਲ ਇਲਾਕੇ 'ਚ ਕੰਮ ਕਰਕੇ ਤੁਸੀਂ 2 ਸਾਲ ਦਾ ਵੀਜ਼ਾ ਕਰ ਸਕਦੇ ਹੋ ਪਰ ਹੁਣ ਜਿਹੜੇ ਫੇਰ ਬਦਲ ਹੋ ਰਹੇ ਨੇ ਵੀਜ਼ਿਆਂ ਦੇ ਉਹਦੇ ਵਿੱਚ ਮੈਨੂੰ ਉਮੀਦ ਹੈ ਸਾਨੂੰ ਉਮੀਦ ਹੈ ਕਿ ਕਾਫੀ ਰਿਲੈਕਸ ਹੋਊਗਾ ਵੀਜ਼ਿਆਂ ਦੇ ਨੰਬਰ ਵੀ ਜ਼ਿਆਦਾ ਹੋਊਗੇ ਉਹਦੇ ਵਿੱਚ ਇੱਕ ਹੋਰ ਪ੍ਰਪੋਜ਼ਲ ਸੁਣਨ ਦੇ ਵਿੱਚ ਆ ਰਿਹਾ ਕਿ ਅਗਰ ਰੀਜਨਲ ਇਲਾਕੇ ਦੇ ਵਿੱਚ 12 ਮਹੀਨੇ ਇੰਪਲੋਇਰ ਨਾਲ ਕੰਮ ਕਰਦਾ ਆ ਕੋਈ ਵੀ ਬੈਕਪੈਕਰ ਤਾਂ ਉਸ ਨੂੰ 3 ਸਾਲ ਦਾ ਵੀਜ਼ਾ ਹੋ ਜਾਏਗਾ ਇੱਕ ਸਾਲ ਦੀ ਬਜਾਏ ਇੱਕ ਉਹ 2 ਸਾਲ ਨਹੀਂ 3 ਸਾਲ ਤੱਕ ਉਹ ਰਹਿ ਸਕਦਾ ਜੇ ਉਹ ਸ਼ੋਅ ਕਰ ਦੇਵੇ ਕਿ ਉਹਨੇ 12 ਮਹੀਨੇ ਇੰਪਲੋਇਰ ਨਾਲ ਕੰਮ ਕੀਤਾ ਰੀਜਨਲ ਇਲਾਕੇ ਦੇ ਵਿੱਚ ਹੁਣ ਇਹ ਜਿਹੜੇ ਕਾਨੂੰਨ ਨੇ ਇਹਨਾਂ ਚ ਚੇਂਜ ਕੀਤੀ ਜਾ ਰਹੀ ਆ ਪਰ ਜਿਹੜੀ ਐਗਰੀਕਲਚਰ ਇੰਡਸਟਰੀ ਆ ਉਹ ਐਗ ਵੀਜ਼ੇ ਦੇ ਉੱਤੇ ਖੜੀ ਸੀ ਕਿ ਇਹ ਐਗ ਵੀਜ਼ਾ ਐਗਰੀਕਲਚਰ ਵੀਜ਼ਾ ਚਾਹੀਦਾ ਆ ਔਰ ਇਹੋ ਜਿਹਾ ਵੀਜ਼ਾ ਆਸਟ੍ਰੇਲੀਆ ਦੇ ਵਿੱਚ ਇੱਕ ਆਲਰੇਡੀ ਚੱਲ ਰਿਹਾ ਜਿਸ ਨੂੰ ਪੈਸੀਫਿਕ ਆਈਲੈਂਡ ਸੀਜ਼ਨਲ ਸਕੀਮ ਕਹਿੰਦੇ ਨੇ ਹਾਂਜੀ ਤੇ ਉਹ ਜਿਹੜੀ ਸੀਜ਼ਨਲ ਹਾਂਜੀ ਅਮਰੀਕ ਭਾਅ ਜੀ ਆ ਗਏ ਨੇ ਵਾਪਸ ਅਮਰੀਕ ਜੀ ਸ਼ਾਮਲ ਹੋ ਜੀ ਹਾਂਜੀ ਪਹਾੜੀਆਂ ਚੋਂ ਲੰਘ ਰਹੇ ਸੀ ਖੈਰ ਮੈਂ ਦੱਸ ਰਿਹਾ ਸੀਗਾ ਕਿ ਐਗਰੀਕਲਚਰ ਵੀਜ਼ਾ ਅਮਰੀਕ ਜੀ ਆਸਟ੍ਰੇਲੀਆ ਦੇ ਵਿੱਚ ਜਿਹੜਾ ਆਲਮੋਸਟ ਚੱਲ ਰਿਹਾ ਉਸ ਨੂੰ ਪੈਸੀਫਿਕ ਆਈਲੈਂਡ ਸੀਜ਼ਨਲ ਵਰਕਰ ਸਕੀਮ ਕਹਿੰਦੇ ਨੇ ਔਰ ਇਸ ਦੇ ਅੰਡਰ ਤੁਸੀਂ ਜਿਹੜੀਆਂ ਫੀਜੀ ਆਈਲੈਂਡਸ ਹੈ ਵੈਨੂਆਟੂ ਹੈ ਟੋਂਗਾ ਹੈ ਬਹੁਤ ਸਾਰੇ ਕਲਸਟਰ ਹੈ 200-300 ਟਾਪੂਆਂ ਦੇ ਉਥੋਂ ਤੁਸੀਂ ਵਰਕਰ ਲਿਆ ਸਕਦੇ ਆ ਜੇ ਤੁਸੀਂ ਅਪਰੂਵਡ ਹੋ ਜਾਂ ਕੋਈ ਕੰਪਨੀ ਅਪਰੂਵਡ ਹੈ ਉਹਦੀ ਜਿਹੜੀ ਕੈਪ ਹੈ ਉਹ ਵੀ 6,000 ਹੈ 6,000 ਵਰਕਰ ਤੁਸੀਂ ਸਾਲ ਦਾ ਇੱਥੇ ਲਿਆ ਸਕਦੇ ਆ ਆਸਟ੍ਰੇਲੀਆ ਚ ਆ ਸਕਦਾ ਟੋਟਲ ਤੇ ਉਹ ਉਹਦੀ ਕੰਡੀਸ਼ਨ ਇਹ ਹੈ ਕਿ ਤੁਸੀਂ 3 ਮਹੀਨੇ ਲਈ ਲਿਆ ਸਕਦੇ ਹੋ 6 ਲਈ ਲਿਆ ਸਕਦੇ ਹੁਣ ਉਹ ਵਧਾ ਕੇ 9 ਵੀ ਕੀਤਾ ਹੈ ਕਿਉਂਕਿ ਸੀਜ਼ਨ ਲੰਬਾ ਵੀ ਚਲੇ ਜਾਂਦਾ ਤੇ ਉਸ ਕੰਡੀਸ਼ਨ ਦੇ ਵਿੱਚ ਕੀ ਹੈ ਕਿ ਸਾਰੀਆਂ ਵਰਕ ਕੰਡੀਸ਼ਨ ਪੂਰੀਆਂ ਕਰਨੀਆਂ ਉਹ ਉਸ ਫਾਰਮ ਤੇ ਹੀ ਰਹੇਗਾ ਜਿੱਥੇ ਉਹਨੂੰ ਸੱਦਿਆ ਗਿਆ ਤੇ ਜਿਹੜਾ ਪੈਸਾ ਹੈ ਉਹਨੂੰ ਵਾਪਸ ਲੈ ਕੇ ਜਾਣਾ ਆ ਤੇ ਉਹ ਇੱਕ ਵਧੀਆ ਸਕੀਮ ਹੈ ਪਰ ਸਮੱਸਿਆ ਉਸ ਵੀ ਸਕੀਮ ਦੀ ਇਹ ਆ ਰਹੀ ਹੈ ਕਿ ਇਹ ਟਾਪੂਆਂ ਦੇ ਉੱਤੇ ਖੇਤੀਬਾੜੀ ਨਾਲ ਕੋਈ ਵੀ ਇਹਨਾਂ ਦਾ ਤਜਰਬਾ ਨਹੀਂ ਹੈਗਾ ਨਾ ਇਹਨਾਂ ਨੇ ਕਦੇ ਕੀਤੀ ਹੈ ਸੋ ਕੁਛ ਖੇਤੀਬਾੜੀਆਂ ਲਈ ਲਾਹੇਵੰਦ ਹੈ ਇਹਨਾਂ ਕਿਉਂਕਿ ਸਾਈਜ਼ ਵੱਡੇ ਨੇ ਇਹਨਾਂ ਦੇ ਬਹੁਤ ਜ਼ਿਆਦਾ ਮਤਲਬ ਹੈਲਥੀ ਨੇ ਪਰ ਅਸੀਂ ਇਹਨਾਂ ਨੂੰ ਇਹ ਕਹਿ ਰਹੇ ਹਾਂ ਗੌਰਮੈਂਟ ਨੂੰ ਇਹ ਲੌਬੀ ਕਰ ਰਹੇ ਹਾਂ ਕਿ ਤੁਸੀਂ ਕੈਪ ਲਾ ਦਿਓ ਵੀ 10,000 ਬੰਦਾ ਜਿਹੜੀ ਫਾਰਮਿੰਗ ਸੈਕਟਰ ਹੈ ਉਹ ਲਿਆ ਸਕਦਾ ਹੈ ਪਰ ਤੁਸੀਂ ਬੰਨ ਕਿਉਂ ਰਹੇ ਹੋ ਵੀ ਐਸੀ ਕੰਟਰੀ ਤੋਂ ਲਿਆਉਣਾ ਆ ਜਿਹੜੇ ਕੰਟਰੀ ਤੋਂ ਮਰਜ਼ੀ ਲਿਆਈਏ ਜਿਹੜੇ ਕੰਟਰੀ ਤੋਂ ਵਧੀਆ ਵਰਕਰ ਮਿਲਦੇ ਆ ਚਾਹੇ ਅਮਰੀਕਾ ਤੋਂ ਹੀ ਮਿਲਣ ਚਾਹੇ ਯੂਰਪ ਤੋਂ ਮਿਲਣ, ਕਿਤੇ ਵੀ ਮਿਲਣ, ਚਾਹੇ ਉਹ ਥਰਡ ਵਰਲਡ ਤੋਂ ਮਿਲਣ, ਚਾਹੇ ਉਹ ਫਸਟ ਵਰਲਡ ਤੋਂ ਮਿਲਣ, ਬਿਜ਼ਨਸ ਬੈਸਟ ਬੰਦੇ ਲਿਆ।
ਗੱਲ ਕਰਨੀ ਚਾਹਵਾਂ
ਜੀ, ਜੀ
ਗੱਲ ਕਰਨੀ ਚਾਹਨਾ
ਜੀ,
ਜਿਹੜੀ ਫਾਰਮਿੰਗ ਤੇ ਆ ਨਾ, ਜਿਹੜੀ ਫਾਰਮਿੰਗ ਤੇ ਆ, ਇੱਥੇ ਜਿਹੜੇ ਵਰਕਰ ਆ ਨਾ, ਉਹ ਜਾਣੇ ਚਾਹੀਦੇ ਸੀ ਨੋਨ ਇੰਗਲਿਸ਼ ਸਪੀਕਿੰਗ ਬੈਕਗ੍ਰਾਉਂਡ ਤੋਂ ਆ,
ਕਿ
ਜੇ ਤੁਸੀਂ ਇੰਗਲਿਸ਼ ਸਪੀਕਿੰਗ ਬੈਕਗ੍ਰਾਉਂਡ ਤੋਂ ਵਰਕਰ ਇੱਥੇ ਮੰਗਾਓਗੇ ਨਾ, ਤੁਹਾਡਾ ਮਾਨ ਦੇ ਚਾਂਸ ਜ਼ਿਆਦਾ ਹੁੰਦੇ ਆ, ਕਿਉਂਕਿ ਉਹ ਇੰਗਲਿਸ਼ ਆ ਰਹੀ ਹੁੰਦੀ ਆ, ਦੂਜੇ ਬਸ ਜਾ ਕੇ ਕੰਮ ਕਰਨਾ ਪੈਂਦੇ
ਜੀ। ਜੀ ਰਿਸੈਪਸ਼ਨ ਥੋੜੀ ਘੱਟ ਆ ਰਹੀ ਹੈ ਅਮਰੀਕ ਜੀ ਤੇ, ਪਰ ਮੈਂ ਗੱਲ ਤੁਹਾਡੀ ਜਾਰੀ ਰੱਖਦਾ ਜਦ ਤੱਕ ਆਪਾਂ ਸੈੱਟ ਕਰਦੇ ਹਾਂ। ਤੁਹਾਡੀ ਗੱਲ ਸਹੀ ਹੈ ਕਿ ਅਸੀਂ ਵੀ ਇਹੀ ਕਹਿ ਰਹੇ ਹਾਂ ਕਿ ਇੰਗਲਿਸ਼ ਦੀ ਕੋਈ ਜਿਹੜੀ ਆ ਰਿਕੁਆਇਰਮੈਂਟ ਨਹੀਂ ਹੋਣੀ ਚਾਹੀਦੀ ਫਾਰਮ ਦੇ ਵਿੱਚ। ਜੇ ਮੰਨ ਲਓ ਆਪਾਂ ਵੈਨੂਆਟੂ ਤੋਂ ਲਿਆਂਦੇ ਆ ਜਾਂ ਮੈਕਸੀਕੋ ਤੋਂ ਲਿਆਂਦੇ, ਕਿਤੇ ਵੀ ਬੰਦੇ ਲਿਆਂਦੇ ਆ, ਤਾਂ ਉਸ ਵਰਕ ਪਲੇਸ ਦੇ ਉੱਤੇ ਉਹੋ ਜਿਹੀ ਸਾਈਨੇਜ, ਉਹੋ ਜਿਹਾ ਇੰਟਰਪ੍ਰੇਟਰ ਹੋਣਾ ਚਾਹੀਦਾ ਇੱਕ, ਜਿਹੜਾ ਕਿ ਗੱਲ ਹੁਣ ਵੈਨੂਆਟੂ ਤੋਂ ਆਉਂਦੇ ਆ ਉਹਨਾਂ ਦੀ ਭਾਸ਼ਾ ਨਹੀਂ ਸਮਝ ਆਉਂਦੀ, ਪਰ ਉਹਨਾਂ ਚੋਂ ਇੱਕ ਇੰਗਲਿਸ਼ ਬੋਲਦਾ ਹੁੰਦਾ ਕੋਈ ਪ੍ਰੋਬਲਮ ਨਹੀਂ ਆਉਂਦੀ, ਕਿਉਂਕਿ ਵਰਕ ਉਹਨਾਂ ਨੇ ਪਬਲਿਕ ਡੀਲਿੰਗ ਨਹੀਂ ਕਰਨੀ ਹੁੰਦੀ, ਉਹਨਾਂ ਨੇ ਕਸਟਮਰ ਸਰਵਿਸ ਨਹੀਂ ਕਰਨੀ ਹੁੰਦੀ, ਉਹਨਾਂ ਨੇ ਕੰਮ ਕਰਨਾ ਹੁੰਦਾ ਫੈਕਟਰੀ ਦੇ ਵਿੱਚ, ਉਹਨਾਂ ਨੇ ਕੰਮ ਕਰਨਾ ਹੁੰਦਾ ਜਾਂ ਫਾਰਮ ਦੇ ਉੱਤੇ ਉਹਨਾਂ ਨੇ ਬੇਰੀ ਤੋੜਨੀ ਜਾਂ ਅੰਗੂਰ ਤੋੜਨੇ, ਵਟ ਐਵਰ, ਹੈ ਨਾ, ਉੱਥੇ ਇੰਗਲਿਸ਼ ਦੀ ਕੀ ਲੋੜ ਹੈ। ਜਿੰਨੀ ਕੁ ਉਹਨਾਂ ਨੂੰ ਚਾਹੀਦੀ ਆ, ਇੰਡਕਸ਼ਨ ਵਾਸਤੇ ਚਾਹੀਦੀ ਆ, ਉਹਨਾਂ ਦੀ ਭਾਸ਼ਾ ਚ ਕਨਵਰਟ ਵੀ ਕੀਤੀ ਜਾ ਸਕਦੀ, ਟਰਾਂਸਲੇਟ ਵੀ ਕੀਤੀ ਜਾ ਸਕਦੀ ਜਾਂ ਇੰਟਰਪ੍ਰੇਟਰ ਦੇ ਰਾਹੀਂ ਦੱਸਿਆ ਵੀ ਜਾ ਸਕਦਾ। ਸੋ ਜਿਹੜੀਆਂ ਕਾਮਨ ਸੈਂਸ ਅਪਰੋਚਿਜ ਆ ਉਹਦੇ ਬਾਰੇ ਅਸੀਂ ਸਰਕਾਰ ਨੂੰ ਕਹਿ ਰਹੇ ਹਾਂ ਕਿ ਤੁਸੀਂ ਜਿਹੜੇ ਫੈਕਟਰੀ ਤੇ ਰੂਲ ਲਾਗੂ ਹੁੰਦੇ ਨੇ, ਯੂਨੀਅਨਾਂ ਦੇ ਲਾਗੂ ਕਰਵਾਏ ਹੋਏ ਨੇ, ਉਹ ਬਿਲਕੁਲ ਵੀ ਲੋੜੀਂਦੇ ਨਹੀਂ ਹੈਗੇ, ਆਊਟ ਆਫ ਡੇਟ ਹੈ, ਤੇ ਤੁਸੀਂ ਬੰਨ ਰਹੇ ਹੋ ਕਿ ਇਸ ਕੰਟਰੀ ਤੋਂ ਹੀ ਲਿਆ ਸਕਦੇ ਹਾਂ, ਇਹੀ ਬੰਦੇ ਲਿਆ ਸਕਦੇ ਹਾਂ, ਫਾਰਮਰ ਨੂੰ ਬੰਨ ਰਹੇ ਹੋ, ਉੱਤੇ ਲਿਮਿਟੇਸ਼ਨਸ ਲਾ ਰਹੇ ਹੋ, ਤੇ ਦੂਜੇ ਪਾਸੇ ਟੈਕਸ ਤਾਂ ਤੁਸੀਂ ਪੂਰਾ ਹੀ ਲੈਣਾ, ਜਦੋਂ ਟੈਕਸ ਪੂਰਾ ਲੈਣਾ ਫਿਰ ਤੁਹਾਨੂੰ ਕੀ ਸਿਰਦਰਦੀ ਹੈ ਜਿੱਥੋਂ ਮਰਜ਼ੀ ਅਗਲਾ ਬੰਦਾ ਲਿਆਵੇ। ਸੋ ਇਹ ਜਿਹੜੀਆਂ ਸਾਡੇ ਸਾਡੇ ਵੱਲੋਂ ਸਬਮਿਸ਼ਨਸ ਜਾਣੀਆਂ ਆ, ਅਸੀਂ ਮਿਲਦੇ ਹਾਂ ਮਿਨਿਸਟਰਾਂ ਨੂੰ, ਐਡਵਾਈਜ਼ਰਾਂ ਨੂੰ, ਤਾਂ ਅਸੀਂ ਉਹਨਾਂ ਨੂੰ ਗਰਾਊਂਡ ਲੈਵਲ ਦੀਆਂ ਗੱਲਾਂ ਦੱਸੀ ਦੀਆਂ ਵੀ ਗਰਾਊਂਡ ਲੈਵਲ ਤੇ ਤੁਹਾਡੇ ਜਿਹੜੇ ਉੱਚੀਆਂ ਬਿਲਡਿੰਗਾਂ ਦੇ ਵਿੱਚ ਬੈਠੇ ਏਸੀ ਦੇ ਵਿੱਚ ਬੈਠ ਕੇ ਬਣਾਏ ਹੋਏ ਕਾਨੂੰਨ ਹੈ ਉਹ ਲਾਗੂ ਨਹੀਂ ਹੁੰਦੇ, ਤੇ ਉਹ ਸੁਣਦੇ ਵੀ ਨੇ, ਹੁਣ ਸੁਣਦੇ ਨੇ, ਤੇ ਉਸ ਹਿਸਾਬ ਨਾਲ ਉਹ ਕਰ ਰਹੇ ਨੇ। ਪਰ ਅਲਟੀਮੇਟਲੀ ਖੇਤੀਬਾੜੀ ਲਈ ਐਗ ਵੀਜ਼ਾ ਹੀ, ਐਗਰੀਕਲਚਰ ਵੀਜ਼ਾ, ਡੈਡੀਕੇਟਡ ਵੀਜ਼ਾ ਚੱਲੇਗਾ। ਉਹ ਜਿਹੜੇ ਹੋਰ ਫੈਕਟਰੀਆਂ ਦੇ ਵੀਜ਼ੇ ਨੇ ਜਾਂ ਕੰਮਾਂ ਦੇ ਵੀਜ਼ੇ ਨੇ, ਅਕਾਊਂਟੈਂਸੀ ਦੇ ਵੀਜ਼ੇ ਨੇ, ਇੰਗਲਿਸ਼ ਰਿਕੁਆਇਰਮੈਂਟਾਂ ਦੀਆਂ ਗੱਲਾਂ ਸਾਰੀਆਂ ਖੇਤੀਬਾੜੀ 'ਤੇ ਲਾਗੂ ਨਹੀਂ ਹੁੰਦੀਆਂ। ਹਾਂ, ਅਗਰ ਮੈਨੇਜਮੈਂਟ ਦੇ ਵਿੱਚ ਜਾਣਾ ਤਾਂ ਜ਼ਰੂਰ ਹੋ ਸਕਦੀਆਂ ਨੇ। ਤਾਂ ਇਹ ਸੀ ਗੱਲਬਾਤ ਸਾਡੀ ਵੀਜ਼ਿਆਂ ਦੀ। ਤੇ ਅਮਰੀਕ ਭਾਜੀ, ਸਪਨੋ ਕੀ ਰਾਣੀ ਕਬ ਆਏਗੀ, ਤੂੰ ਟ੍ਰੇਨ ਦੇ ਵਿੱਚ ਜਾ ਰਹੇ ਨੇ, ਤੇ ਮੈਂ ਕੋਸ਼ਿਸ਼ ਕਰ ਰਿਹਾ ਤੇ ਉਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਨਾਲ ਲੈਣ ਦੀ। ਤੇ ਕਈ ਵਾਰੀ ਰਿਸੈਪਸ਼ਨ ਘੱਟਦੀ ਆ, ਮਾਫੀ ਚਾਹੁੰਦੇ, ਅੱਜ ਟਰੈਵਲ ਕਰ ਰਹੇ ਆ। ਅਸਲ ਦੇ ਵਿੱਚ ਪ੍ਰੋਗਰਾਮ ਅਮਰੀਕ ਭਾਜੀ ਨੇ ਕੱਲ ਕਰਨਾ ਸੀ ਸਟੂਡੀਓ ਤੋਂ, ਅੱਜ ਉਹਨਾਂ ਦਾ ਪਹਿਲਾਂ ਹੀ ਘੁੰਮਣ ਦਾ ਪ੍ਰੋਗਰਾਮ ਬਣਿਆ ਸੀ, ਤੇ ਮੇਰੀ ਗਲਤੀ ਕਾਰਨ ਇਹ ਅਸੀਂ ਸਵੈਪ ਸਾਨੂੰ ਕਰਨਾ ਪੈ ਗਿਆ। ਸੋ ਅਮਰੀਕ ਜੀ ਆ ਗਏ ਹੋ ਫਿਰ?
ਜੀ ਜੀ ਬਿਲਕੁਲ, ਕਈ ਵਾਰੀ ਐਮ ਦੀ ਪਹਾੜੀਆਂ ਚ ਟ੍ਰੇਨ ਜਾਂਦੀ ਆ, ਫਿਰ ਘੱਟ ਜਾਂਦੀ ਆ,
ਜੀ ਜੀ। ਤੇ ਪਹਿਲਾਂ ਤੁਸੀਂ ਇਕੱਲੇ ਸੀਗੇ ਡੱਬੇ ਚ, ਹੁਣ ਹੋਰ ਬੰਦੇ ਆ ਗਏ ਨਾਲ, ਕੰਪਨੀ ਹੈਗੀ ਜਾਂ ਨਹੀਂ?
ਬੰਦੇ ਹੁਣ ਕਾਫੀ ਆ ਗਏ, ਕਾਫੀ ਆ ਬੰਦੇ, ਹੁਣ ਤਾਂ ਭਰੇ ਆ, ਕੰਪਾਰਟਮੈਂਟ ਭਰੇ ਆ।
ਅੱਛਾ ਅੱਛਾ, ਕਿਆ ਬਾਤ ਹੈ, ਫਿਰ ਤਾਂ ਮਤਲਬ ਤੁਸੀਂ ਇਕੱਲੇ ਨਹੀਂ ਹੈਗੇ, ਹੋਰ ਵੀ ਬੰਦੇ ਸ਼ੌਕੀਨ ਹੈਗੇ ਘੁੰਮਣ ਫਿਰਨ ਦੇ, ਹਨਾ?
ਹਾਂਜੀ, ਬਹੁਤ ਸ਼ੌਕੀਨ ਆ ਬੰਦੇ, ਭਰੀਆਂ ਟ੍ਰੇਨਾਂ ਜਾਣੀਆਂ ਬੰਦੀ, ਅੱਜ ਕੱਲ ਸੰਡੇ ਨੂੰ ਬਹੁਤ ਲੋਕ ਟ੍ਰੈਵਲ ਕਰਦੇ ਆ ਕੰਸੈਸ਼ਨ ਕਰਕੇ।
ਹਾਂ, ਵੈਸੇ ਤਾਂ ਵਧੀਆ ਗੱਲ ਹੈ, ਸਾਡੇ ਜਿਹੜੇ ਜ਼ਿਆਦਾ ਭਾਈਚਾਰੇ ਦੇ ਵਿੱਚ ਉਹਨਾਂ ਨੂੰ ਇਹ ਬਹੁਤਾ ਪਤਾ ਵੀ ਨਹੀਂ ਹੈਗਾ। ਪਰ ਮੈਂ ਆਪਣੇ ਇੱਕ ਵਾਰੀ ਫੇਰ ਦੱਸਦਾ ਸਾਰੇ ਸਰੋਤਿਆਂ ਨੂੰ ਕਿ ਅਗਰ ਤੁਸੀਂ ਸਿਡਨੀ ਦੇ ਵਿੱਚ ਰਹਿੰਦੇ ਹੋ ਨਾ, ਤੁਸੀਂ ਗਰੁੱਪ ਬਣਾ ਕੇ ਜਾ ਸਕਦੇ ਹੋ, $2.5-3 ਹੀ ਲੱਗਦੇ ਨੇ ਐਤਵਾਰ ਨੂੰ ਘੁੰਮਣ ਫਿਰਨ ਦੇ। ਟ੍ਰੇਨ 'ਚ ਜਾਓ, ਘੁੰਮ ਫਿਰੋ, ਚਾਹ ਪੀਓ ਕਿਤੇ, ਜਾਂ ਆਪਣੀ ਨਾਲ ਲੈ ਜਾਓ, ਬੈਠ ਕੇ ਪੀਓ, ਪਿਕਨਿਕ ਕਰੋ। ਜਿਹੜੇ ਬਜ਼ੁਰਗ ਆਏ ਨੇ, ਪੇਰੈਂਟਸ ਆਏ ਨੇ, ਪਲੀਜ਼ ਨੋਟ ਕਰੋ, ਉਹ ਦੋ ਚਾਰ ਹਾਂ ਇਕੱਠੇ ਹੋ ਕੇ ਟ੍ਰੇਨ ਫੜੋ, ਬੈਥਸ ਚਲ ਜਾਓ, ਬਲੂ ਮਾਊਂਟੇਨ ਚਲ ਜਾਓ। ਅੱਜ ਹੋਰ ਵੀ ਸੱਜਣ ਜਾ ਰਹੇ ਨੇ ਘੁੰਮਣ ਫਿਰਨ, ਵਿਜੇ ਵਿਰਦੀ ਹੁਣੀ ਵੀ ਜਾ ਰਹੇ ਨੇ। ਹਾਂ, ਸੋ ਹਾਂਜੀ, ਕਈ ਕਈ ਪਾਸੇ ਨੂੰ ਜਾਇਆ ਜਾ ਸਕਦਾ। ਸੋ ਸਾਡੇ ਨਾਲ ਹੋਰ ਸੱਜਣ ਜੁੜੇ ਨੇ, ਇਕਬਾਲ ਸਿੰਘ ਹੁਣੀ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਕੀ ਹਾਲ ਚਾਲ ਹੈ ਜੀ ਇਕਬਾਲ ਜੀ? ਠੀਕ ਠਾਕ ਹੋ? ਤੇ ਹਰਜਿੰਦਰ ਸਿੰਘ ਘੁੰਮਣ ਹੁਣੀ ਕਹਿ ਰਹੇ ਨੇ ਕਿ ਸਿੱਧੂ ਜੀ ਫਲੋਰਾ ਜੀ ਨੂੰ ਘਰੋਂ ਬਾਹਰ ਕਢਾਉਣਾ। ਨਹੀਂ ਨਹੀਂ, ਐਸੀ ਗੱਲ ਨਹੀਂ ਹੈਗੀ। ਤਾਂ ਗੁਰਵਿੰਦਰ ਸਿੰਘ ਨੱਤ ਕਹਿ ਰਹੇ ਨੇ ਕਿ ਜਿਹੜਾ ਬੈਕਪੈਕਰ ਵੀਜ਼ਾ ਨਾ, ਉਹਦੀ ਏਜ ਲਿਮਿਟ ਹੁੰਦੀ ਹੈ 31 ਸਾਲ ਮੈਕਸੀਮਮ। ਹਾਂਜੀ, ਸੋਰੀ ਮੈਨੂੰ, ਹਾਂ ਮੈਂ 34 ਸਮਝਦਾ ਸੀ, ਪਰ ਚੰਗਾ ਹੋਇਆ ਤੁਸੀਂ ਦੱਸਤਾ, ਸਾਡੇ ਗਿਆਨ ਚ ਵੀ ਵਾਧਾ ਹੋਇਆ। 31 ਸਾਲ ਦੀ ਉਮਰ ਹੁੰਦੀ ਆ ਤੇ ਜਿਸ ਤਰ੍ਹਾਂ ਨਾ ਮੇਰੇ ਕੋਲ ਨਿਊਜ਼ ਲੱਗੀ ਸੀਗੀ SBS ਤੇ ਜਿੰਨੇ ਕੁ ਫੋਨ ਮੈਨੂੰ ਆਉਂਦੇ ਆਏ ਆ ਇਸ ਵੇਲੇ ਮੈਸੇਜ ਆਏ ਨਾ ਮੈਨੂੰ ਲੱਗਦਾ ਕੋਟਾ ਤਾਂ ਮੇਰੇ ਥਰੂ ਹੀ ਪੂਰਾ ਹੋ ਜਾਣਾ ਅਮਰੀਕ ਜੀ ਸਾਰਾ ਇੰਡੀਆ ਜਾਣ ਨੂੰ ਫਿਰਦਾ ਇੱਥੇ ਤਾਂ ਤੇ ਖੈਰ ਅਮਰੀਕ ਭਾਜੀ ਫਿਰ ਸਾਡਾ ਸਾਥ ਛੱਡ ਗਏ ਨੇ ਖੈਰ ਜਗਤਾਰ ਗਿੱਲ ਢੁੱਡਿਗੇ ਵਾਲੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਅੱਜ ਕੋਈ ਪ੍ਰੋਬਲਮ ਤਾਂ ਨਹੀਂ ਮੈਨੂੰ ਲੱਗਦਾ ਕਿ ਨੈੱਟ ਦੀ ਕੋਈ ਸਮੱਸਿਆ ਹੈ ਇਹ ਕੋਈ ਇਕੱਲਾ ਹਰਮਨ ਰੇਡੀਓ ਤੇ ਨਹੀਂ ਹੋਰ ਤੇ ਵੀ ਸੇਮ ਹੀ ਹੈ ਹੋਰਾਂ ਤੇ ਵੀ ਸੇਮ ਹੀ ਹੈ ਹਾਂਜੀ ਮੈਨੂੰ ਲੱਗਦਾ ਜੀ ਤੁਹਾਡੇ ਲੋਕਲ ਨੈਟਵਰਕ ਦੇ ਵਿੱਚ ਕੋਈ ਨਾ ਕੋਈ ਸਮੱਸਿਆ ਹੋਏਗੀ ਤੇ ਗੁਰਜ ਬਹਾਦਰ ਸਿੰਘ ਤਸਮੈਨੀਆ ਤਾਂ ਵੀ ਇਹੀ ਕਹਿ ਰਹੇ ਨੇ ਕਿ ਜਿਹੜਾ ਤੁਹਾਨੂੰ ਅਲਾਂਭਾ ਮਿਲਿਆ ਨਾ ਵੀ ਗੀਤ ਘੱਟ ਲਾਇਆ ਕਰੋ ਉਹ ਗੱਲ ਤਾਂ ਸਹੀ ਅਲਾਂਭੇ ਵਾਲੀ ਆ ਪਰ ਚਾਹ ਪਾਣੀ ਵੀ ਪੀਣਾ ਹੁੰਦਾ ਜੀ ਤੁਸਾਂ ਵਿੱਚ ਵਿੱਚ ਹਾਂਜੀ ਪਾਣੀ ਵੀ ਪੀਣਾ ਹੁੰਦਾ ਥੋੜਾ ਜਿਹਾ ਇੱਦਾਂ ਵੀ ਫਰੈਸ਼ ਹੋਣਾ ਹੁੰਦਾ ਕਿਉਂਕਿ ਕਈ ਵਾਰੀ ਗੱਲ ਕਰਦੇ ਕਰਦੇ ਨਾ ਵਿੱਚ ਲੂਪ ਲੱਗ ਜਾਂਦੀ ਆ ਤੇ ਉਹ ਆਪਣੇ ਆਪ ਨੂੰ ਤੋੜਨਾ ਹੁੰਦਾ ਆ ਮੈਂ ਕਈ ਵਾਰੀ ਆਪਣੇ ਬੈਠਦੇ ਆ ਤੇ ਨਿਕਟ ਵਰਤੀ ਮਿੱਤਰਾਂ ਦੇ ਨਾਲ ਤਾਂ ਉਹਨਾਂ ਨਾਲ ਗੱਲ ਕਰਦੇ ਆ ਕਿ ਜਿਹੜੇ ਗੱਲ ਦਾ ਫਲੋ ਹੈ ਉਹਨੂੰ ਸਾਂਭਣਾ ਉਹਨੂੰ ਜਾਰੀ ਰੱਖਣਾ ਉਹ ਵੀ ਇੱਕ ਆਰਟ ਹੈ ਜਿਹੜਾ ਮੈਂ ਆਪਣੇ ਉਸਤਾਦਾਂ ਤੋਂ ਸਿੱਖਿਆ ਆ ਬੜੀ ਮਿਹਨਤ ਕਰਨੀ ਪੈਂਦੀ ਹੈ ਕਿ ਗੱਲ ਨੂੰ ਕਿੱਦਾਂ ਤੁਸੀਂ ਕੈਰੀ ਔਨ ਰੱਖਣਾ ਇੰਟਰਸਟਿੰਗ ਬਣਾਉਣਾ ਹੁਣ ਦੇਖੋ ਮੈਂ ਗੱਲ ਕਰ ਰਿਹਾ ਮੇਰੇ ਨਾਲ ਅਮਰੀਕ ਭਾਜੀ ਹੈ ਚਲੋ ਬੜਾ ਫਾਇਦਾ ਹੁੰਦਾ ਜਦੋਂ ਦੋ ਗੱਲ ਕਰਦੇ ਆ ਪਰ ਜਦੋਂ ਇੱਕ ਬੰਦਾ ਗੱਲ ਕਰਦਾ ਨਾ ਤੁਸੀਂ ਕਿਤੇ ਸ਼ੀਸ਼ੇ ਦੇ ਮੂਹਰੇ ਬੈਠ ਕੇ ਇੱਕ ਘੰਟਾ ਗੱਲ ਕਰਕੇ ਦੇਖਿਓ ਕਿ ਕਿੱਦਾਂ ਦਾ ਲੱਗਦਾ ਆ ਬੜਾ ਮੁਸ਼ਕਲ ਹੁੰਦਾ ਗੱਲ ਕਰਨਾ ਇਕੱਲਾ ਬੈਠ ਕੇ ਪਰ ਉਹਦੇ ਲਈ ਕਿਹੜੇ ਕਿਹੜੇ ਨੁਕਤੇ ਧਾਰਨੇ ਪੈਂਦੇ ਆ ਸਿੱਖਣੇ ਪੈਂਦੇ ਆ ਕਿ ਗੱਲ ਹੋਈ ਵੀ ਜਾਵੇ ਗੱਲ ਹੁਣ ਇੱਕ ਬੰਦਾ ਜਦ ਮੈਂ ਤਾਂ ਕਰ ਸਕਦਾ ਜੇ ਮੈਂ ਆਨੰਦ ਮਾਣ ਰਿਹਾ ਹਾਂ ਆਪ ਜੇ ਮੇਰਾ ਹੀ ਇੰਟਰਸਟ ਹੈ ਨਹੀਂ ਗੱਲ ਦੇ ਵਿੱਚ ਮੈਨੂੰ ਹੀ ਨਹੀਂ ਆਨੰਦ ਆ ਰਿਹਾ ਮਜ਼ਾ ਆ ਰਿਹਾ ਸਵਾਦ ਆ ਰਿਹਾ ਤੇ ਮੈਂ ਕਿੱਦਾਂ ਗੱਲ ਕਰਾਂਗਾ ਸੋ ਇਹ ਸਾਰੇ ਜਿਹੜੇ ਨੁਕਤੇ ਨੇ ਨਾ ਇਹ ਕਰਨੇ ਪੈਂਦੇ ਆ ਤੇ ਲਗਾਤਾਰ ਮਤਲਬ 2 ਘੰਟੇ ਬੋਲਣਾ ਬਹੁਤ ਮੁਸ਼ਕਲ ਹੈ ਇਕੱਲੇ ਬੰਦੇ ਲਈ ਉਹਦੇ ਵਿੱਚ ਉਹਨੂੰ ਬ੍ਰੇਕ ਦੇਣੀ ਪੈਂਦੀ ਆ ਤੋੜਨਾ ਪੈਂਦਾ ਉਹਨੂੰ ਹਿੱਸਿਆਂ ਦੇ ਵਿੱਚ ਸੋ ਚਲੋ ਪਾਵਲਾ ਸਾਹਿਬ ਫੋਟੋ ਭੇਜ ਰਹੇ ਨੇ ਜਸ ਪਾਵਲਾ ਹੁਣੀ ਤੇ ਉਹਨਾਂ ਨੇ ਉਹ 15 ਜਿਹੜੇ ਸ਼ੋਪਰ ਨੇ ਉਹਨਾਂ ਤੇ ਗੋਲੀ ਮਾਰੀ ਆ ਜੀ ਅਮਰੀਕਾ ਦੇ ਵਿੱਚ ਉਹ ਬੜੀ ਮਾੜੀ ਖਬਰ ਆ ਰਹੀ ਆ ਗੁਰਦੀਪ ਸਿੰਘ ਸਾਡੇ ਨਾਲ ਜੁੜੇ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਕਹਿੰਦੇ ਭਾਜੀ ਟੈਕਸ ਵੀ ਜ਼ਿਆਦਾ ਦੇਣਾ ਪੈਂਦਾ ਆ ਬੈਕਪੈਕਰਸ ਨੂੰ ਨਹੀਂ ਜੀ ਸਤਿ ਸ੍ਰੀ ਅਕਾਲ ਬੁਲਾ ਰਹੇ ਅਸਲ ਦੇ ਵਿੱਚ ਕੀ ਸੀਗਾ ਬੈਕਪੈਕਰਸ ਨੂੰ ਟੈਕਸ ਜ਼ਿਆਦਾ ਨਹੀਂ ਦੇਣਾ ਪੈਂਦਾ ਜਿੰਨਾ ਟੈਕਸ ਨੋਰਮਲ ਆਸਟ੍ਰੇਲੀਅਨ ਦਿੰਦੇ ਨੇ ਉਨਾ ਹੀ ਦੇਣਾ ਪੈਂਦਾ ਆ ਸੋ ਕੋਈ ਜ਼ਿਆਦਾ ਟੈਕਸ ਨਹੀਂ ਹੈਗਾ ਪਹਿਲਾਂ ਬਹੁਤ ਮਤਲਬ ਬਹੁਤ ਜ਼ਿਆਦਾ ਛੋਟਾਂ ਸੀਗੀਆਂ ਹੁਣ ਨਹੀਂ ਹੈਗੀਆਂ ਤੇ ਰਵਿੰਦਰ ਸਿੰਘ ਧਨੀ ਵੀ ਸਾਡੇ ਨਾਲ ਜੁੜੇ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਰਾਉਸੇਲ ਤੋਂ ਮੈਟਰੋ ਟ੍ਰੇਨ ਤੇ ਵੀ ਜਾ ਸਕਦੇ ਹੋ ਹਾਂਜੀ ਅੱਛਾ ਉਹ ਵੀ ਵਿੱਚ ਚੈਟਸਵੁੱਡ ਤੱਕ ਬਹੁਤ ਵਧੀਆ ਟਨਲ ਉਹ ਵੀ ਇੰਜੋਏ ਕਰੋ ਜੀ ਹਾਂਜੀ ਘੁੰਮਣਾ ਫਿਰਨਾ ਚਾਹੀਦਾ ਜੀ ਦੇਖਣਾ ਚਾਹੀਦਾ ਆ ਤੇ ਹਰਜਿੰਦਰ ਸਿੰਘ ਕਹਿ ਰਹੇ ਨੇ ਕਿ ਸਿੱਧੂ ਜੀ ਤੁਹਾਨੂੰ ਗਿਆਨ ਤਾਂ ਪਹਿਲਾਂ ਹੀ ਬਹੁਤ ਹੈ ਸਾਡੇ ਸਗੋਂ ਵੰਡਿਆ ਕਰੋ ਉਹ ਦੇਖੋ ਜੀ ਉਹਨੂੰ ਗਿਆਨ ਵੀ ਆਪਾਂ ਰਲ ਮਿਲ ਕੇ ਸਾਰਿਆਂ ਨੇ ਇੱਕ ਦੂਜੇ ਨਾਲ ਇਕੱਠਾ ਕੀਤਾ ਤੇ ਇਕੱਠਾ ਕਰਨਾ ਤੇ ਵੰਡਣਾ ਵੀ ਆ ਤੇ ਸਾਡੇ ਨਾਲ ਨਾ ਚਾਲ ਸਾਹਿਬ ਹੁਣੀ ਜੁੜੇ ਸੀ ਉਹਨਾਂ ਨੇ ਕਈ ਜਿਹੜੀਆਂ ਇਨਫੋਰਮੇਸ਼ਨ ਸਾਡੇ ਨਾਲ ਸ਼ੇਅਰ ਕੀਤੀ ਸੀ ਹੁਣ ਨਿਊ ਸਾਊਥ ਵੇਲਸ ਦੇ ਵਿੱਚ ਓਪਲ ਕਾਰਡ ਦੇ ਜਿਹੜਾ ਕੰਟੈਕਟਲੈਸ ਕਾਰਡ ਹੈ ਜਾਣੀ ਕਿ ਕ੍ਰੈਡਿਟ ਕਾਰਡ ਉਹਨਾਂ ਦਾ ਉਹਨਾਂ ਨੇ ਕੰਪੈਰੀਜ਼ਨ ਦਿੱਤਾ ਆ ਅਸਲ ਦੇ ਵਿੱਚ ਕੀ ਹੈ ਬਾਕੀ ਸਾਰੀਆਂ ਫੈਸਿਲਿਟੀਆਂ ਉਹੀ ਆ ਓਪਲ ਕਾਰਡ ਦੀਆਂ ਤੇ ਓਪਲ ਕਾਰਡ ਸੇਮ ਹੈ ਪਰ ਕ੍ਰੈਡਿਟ ਕਾਰਡ ਦੇ ਵਿੱਚ ਕੰਸੈਸ਼ਨ ਸੀਨੀਅਰ ਪੈਨਸ਼ਨ ਤੇ ਚਾਈਲਡ ਯੂਥ ਨਹੀਂ ਆਉਂਦੇ ਤੇ ਓਪਲ ਕਾਰਡ ਦੇ ਵਿੱਚ ਓਪਲ ਪਾਰਕ ਤੇ ਰਾਈਡ ਫ੍ਰੀ ਕਾਰ ਪਾਰਕ ਐਕਸੈਸ ਨਹੀਂ ਹੈਗਾ ਜਿੱਥੇ ਹੋਣਾ ਚਾਹੀਦਾ ਸੋ ਬਾਕੀ ਉੱਥੋਂ ਇਹ ਵੀ ਪਤਾ ਲੱਗਿਆ ਕਿ ਜਿਹੜਾ ਡੇਲੀ ਟਰੈਵਲ ਕੈਪ ਹੈ ਵੱਧ ਤੋਂ ਵੱਧ ਜਿੰਨਾ ਚਾਰਜ ਹੋ ਸਕਦਾ ਓਪਲ ਕਾਰਡ ਰਾਹੀਂ ਉਹ $16.10 ਹੈ ਜਾਣੀ ਕਿ $16.10 ਤੁਸੀਂ ਕਿਤੇ ਵੀ ਸਾਰਾ ਦਿਨ ਘੁੰਮ ਸਕਦੇ ਹੋ ਤੇ ਵੀਕਲੀ $50 ਸੋ ਇਹ ਓਪਲ ਕਾਰਡ ਦੇ ਜਿਹੜੇ ਫਾਇਦੇ ਨੇ ਸੰਡੇ ਦਾ ਕੈਪ ਜਿਹੜਾ ਹੈਗਾ $2.80 ਜੇ ਇਸ ਤਰ੍ਹਾਂ ਕਿ ਅੱਜ ਅਮਰੀਕ ਭਾਜੀ ਘੁੰਮ ਰਹੇ ਨੇ ਕਾਰਡ ਲੈ ਕੇ ਉਹ $2.80 ਦੇ ਵਿੱਚ ਕਿਤੇ ਵੀ ਘੁੰਮ ਸਕਦੇ ਨੇ ਉਸ ਏਰੀਏ ਦੇ ਵਿੱਚ ਜਾਣੀ ਕਿ ਉਧਰ ਗੋਲਬਰਨ ਤੱਕ ਨਿਊ ਕਾਸਲ ਤੱਕ ਇਧਰ ਬਲੂ ਮਾਊਂਟੇਨ ਤੱਕ ਸੋ ਸੱਜਣੋ ਮਿੱਤਰੋ ਨਾਲੇ ਦਾ ਪ੍ਰੋਗਰਾਮ ਸੁਣਿਆ ਕਰੋ ਤੇ ਨਾਲੇ ਤੁਸੀਂ ਬਾਹਰ ਘੁੰਮ ਫਿਰ ਕੇ ਦੇਖਿਆ ਕਰੋ, ਚਾਹ ਪਾਣੀ ਪੀਆ ਕਰੋ। ਆਸਟ੍ਰੇਲੀਆ ਬਹੁਤ ਵਧੀਆ ਦੇਸ਼ ਹੈ, ਆਲਾ ਦੁਆਲਾ ਘੁੰਮਿਆ ਕਰੋ, ਪਾਰਕਾਂ ਚ ਘੁੰਮਿਆ ਕਰੋ, ਦੇਖਿਆ ਕਰੋ ਜਾ ਕੇ, ਸਿਹਤ ਵੀ ਚੰਗੀ ਰਹਿੰਦੀ ਆ। ਜਗਤਾਰ ਜੋਲ ਕਹਿ ਰਹੇ ਨੇ ਕਿ ਸਾਨੂੰ ਤਾਂ ਐਪ ਚ ਕੋਈ ਪ੍ਰੋਬਲਮ ਨਹੀਂ। ਹਾਂਜੀ ਬਿਲਕੁਲ, ਮੈਂ ਦੱਸਿਆ ਜਗਤਾਰ ਭਾਜੀ ਨੂੰ ਕਿ ਨੈਟਵਰਕ ਦੀ ਪ੍ਰੋਬਲਮ ਹੋ ਸਕਦੀ ਹੈ। ਦੂਜਾ ਮੈਂ ਪ੍ਰੋਗਰਾਮ ਦੇ ਪਹਿਲਾਂ ਵੀ ਦੱਸਿਆ ਸੀ ਕਿ ਕਈ ਸੱਜਣਾਂ ਨੂੰ ਪ੍ਰੋਬਲਮ ਆਉਂਦੀ ਹੈ ਕਿ ਹਰਮਨ ਰੇਡੀਓ ਬੰਦ ਹੋ ਜਾਂਦਾ ਚੱਲਦਾ ਚੱਲਦਾ। ਉਹ ਐਪ ਦੀ ਪ੍ਰੋਬਲਮ ਨਹੀਂ ਹੈਗੀ, ਉਹ ਤੁਹਾਡੀ ਪਾਵਰ ਸੇਵਿੰਗ ਜਿਹੜੀ ਬੈਟਰੀ ਆ ਉਹਦੀਆਂ ਸੈਟਿੰਗਸ ਦੇ ਵਿੱਚ ਤੁਹਾਨੂੰ ਚੇਂਜ ਕਰਨਾ ਪੈਣਾ, ਉਹਨੂੰ ਹਰਮਨ ਰੇਡੀਓ ਨੂੰ ਪਾਵਰ ਸੇਵਿੰਗ ਚੋਂ ਕੱਢਣਾ ਪੈਣਾ ਆ ਤਾਂ ਉਹ ਚੱਲਦਾ ਰਹੇਗਾ। ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਨੂੰ ਦਿਲ ਵਾਲੀ ਗੱਲ ਦੇ ਵਿੱਚ ਪੰਧੇਰ ਜੀ ਜੀ, ਇਹਨਾਂ ਨੇ ਨਾ ਸਾਨੂੰ ਮੈਸੇਜ ਭੇਜਿਆ ਸੀ ਅਸਲ ਦੇ ਵਿੱਚ, ਤੇ ਹਾਂ ਇਹਨਾਂ ਨੇ ਚੁਟਕਲਾ ਭੇਜਿਆ ਸੀ। ਕਹਿੰਦੇ ਕਿ ਇੱਕ ਬੰਦਾ ਨਾ ਨਿਰਮਲ ਬਾਬੇ ਕੋਲ ਜਾਂਦਾ ਤੇ ਕਹਿੰਦਾ ਵੀ ਬਾਬਾ ਜੀ ਮੇਰਾ ਵਿਆਹ ਨਹੀਂ ਹੁੰਦਾ। ਨਿਰਮਲ ਬਾਬਾ ਕਹਿੰਦਾ ਕਾਕਾ ਜੇਬ ਵਿੱਚ ਫੋਟੋ ਕਿਹਦੀ ਰੱਖਦਾ? ਤੇ ਮੁੰਡਾ ਕਹਿੰਦਾ ਜੀ PM ਦੀ। ਬਾਬਾ ਕਹਿੰਦਾ ਬਸ ਇੱਥੇ ਹੀ ਤਾਂ ਕਿਰਪਾ ਰੁਕੀ ਹੋਈ ਆ, ਫੋਟੋ CM ਦੀ ਰੱਖਿਆ ਕਰ, ਵਿਆਹ ਹੋਜੂਗਾ, ਬਾਹਰਲੇ ਦੇਸ਼ਾਂ ਤੇ ਵੀ ਕੁੜੀਆਂ ਦੇ ਰਿਸ਼ਤੇ ਆਉਣਗੇ। ਹਾਂਜੀ ਇਹ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੀ ਗੱਲ ਕਰ ਰਹੇ ਨੇ ਕਿ ਉਹਦੀ ਫੋਟੋ ਰੱਖਿਆ ਕਰ, ਪਾਕਿਸਤਾਨ ਤੋਂ ਰੂਸਾਂ ਦਾ ਵੀ ਰਿਸ਼ਤਾ ਆ ਸਕਦਾ। ਸੋ ਚੁਟਕਲੇ ਬਣਦੇ ਨੇ ਜੀ ਇਹ ਸਮਾਜ ਦੇ ਵਿੱਚ, ਚਲੋ ਵਧੀਆ ਗੱਲ ਹੈ, ਹੱਸ ਖੇਡਦੇ ਆ ਸਾਰੇ, ਸ਼ੁਕਲ ਮੇਲਾ ਲੱਗਦਾ ਰਹਿੰਦਾ। ਤਾਂ ਹੁਣ ਥੋੜੀ ਜਿਹੀ ਗੱਲ ਨਾ ਕਰੀਏ ਭਗਵੰਤ ਮਾਨ ਦੇ ਸਪੀਚ ਦੀ, ਕਿ ਭਗਵੰਤ ਮਾਨ ਨੇ ਜਿਹੜਾ ਸਪੀਚ ਦਿੱਤਾ ਪਾਰਲੀਮੈਂਟ ਦੇ ਵਿੱਚ, ਤੇ ਉਹਨਾਂ ਨੇ ਸਿੱਧਾ ਹਮਲਾ ਹਰਸਿਮਰਤ ਕੌਰ ਦੇ ਪੇਰੈਂਟਸ ਤੇ ਕੀਤਾ, ਸੁੰਦਰ ਸਿੰਘ ਮਜੀਠੀਆ ਉਹਨਾਂ ਦਾ ਬਾਬਾ ਸੀ ਤੇ ਉਹਨਾਂ ਤੇ ਕੀਤਾ, ਤੇ ਉਥੋਂ ਡਿਬੇਟ ਚੱਲਦਾ ਆ ਤੇ ਕਿਉਂ ਕੀਤਾ ਇਹਦੇ ਬਾਰੇ ਨਾ ਮੈਂ ਥੋੜਾ ਜਿਹਾ ਡਿਟੇਲ ਚ ਪੜ੍ਹ ਰਿਹਾ ਸੀਗਾ। ਕਈ ਸੱਜਣ ਨੇ ਜਿਹੜੇ ਫੇਸਬੁੱਕ ਤੇ ਲਿਖ ਦਿੰਦੇ ਨੇ, ਮੈਂ ਉਹਨਾਂ ਨੂੰ ਫੋਲੋ ਕਰਦਾ ਹਾਂ, ਸਰਦਾਰ ਅਜਮੇਰ ਸਿੰਘ ਹੁਣੀ ਬੜਾ ਵਧੀਆ ਲਿਖਦੇ ਨੇ, ਇਹਨਾਂ ਨੂੰ ਵੀ ਆਪਾਂ ਫੋਲੋ ਕਰ ਲਈਦਾ। ਕਈ ਵਾਰੀ ਨਾ ਜਿਹੜੀ ਗੱਲ ਕੋਈ ਹੋਰ ਹੁੰਦੀ ਆ ਬਣ ਕੋਈ ਹੋਰ ਜਾਂਦੀ ਆ, ਤੇ ਇੱਕ ਦੂਜਾ ਪੱਖ ਹੁਣ ਤੁਹਾਨੂੰ ਦੱਸਦੇ ਆ ਕਿ ਜਦੋਂ ਜਲ੍ਹਿਆਂ ਵਾਲੇ ਬਾਗ ਦਾ ਜਿਹੜਾ ਸਾਕਾ ਹੋਇਆ, ਸਾਨੂੰ ਤਾਂ ਇਹ ਪੜਾਇਆ ਜਾ ਰਿਹਾ ਕਿ ਗੋਰਿਆਂ ਨੇ ਮਤਲਬ ਉੱਥੇ ਜਿਹੜਾ ਇਕੱਠੇ ਹੋਏ ਹੋਏ ਸੀਗੇ ਉਹਨਾਂ ਨੂੰ ਗੋਲੀ ਮਾਰਤੀ ਹਨਾ। ਉਹਦਾ ਦੂਜਾ ਪਾਸਾ ਇਹ ਸੀਗਾ ਕਿ ਅਸਲ ਦੇ ਵਿੱਚ ਭੀੜ ਨੇ ਪਹਿਲਾਂ ਨੁਕਸਾਨ ਕੀਤਾ ਬਹੁਤ, ਜਿਹੜਾ ਜ਼ਰੂਰੀ ਨਹੀਂ ਤੁਸੀਂ ਮੇਰੇ ਨਾਲ ਸਹਿਮਤ ਹੋਵੋਗੇ, ਮੈਂ ਵੀ ਸਹਿਮਤ ਨਹੀਂ, ਪਰ ਆਪਾਂ ਨੂੰ ਦੂਸਰੀ ਪੱਖ ਵੀ ਸੁਣਨਾ ਚਾਹੀਦਾ ਕਿ ਦੂਸਰਾ ਪੱਖ ਕੀ ਸੀਗਾ ਉਹਦਾ, ਕਿ ਇੱਥੋਂ ਤੱਕ ਕਿ ਸ਼ਾਇਦ ਦਰਬਾਰ ਸਾਹਿਬ ਦੇ ਕੁਝ ਹਿੱਸਿਆਂ ਤੇ ਵੀ ਹਮਲਾ ਕੀਤਾ ਗਿਆ ਕਿ ਗਦਰ ਮਚਾਓ, ਲੜਾਈ ਕਢਾਈ ਕੇ ਕਲੇਸ਼ ਨਾ ਹਮਲਾ ਕਰ ਦਿਓ ਸਾਰਾ। ਤੇ ਸ਼ਾਇਦ ਮੈਂ ਇਹ ਵੀ ਸੁਣਿਆ ਕਿ ਇੱਕ ਮਿਸ਼ਨਰੀ ਔਰਤ ਨੂੰ ਵੀ ਗਲੀਆਂ ਦੇ ਵਿੱਚ ਮਾਰਿਆ ਗਿਆ, ਔਰ ਉਸ ਤੋਂ ਜਦੋਂ ਇਹ ਗੱਲ ਇੰਗਲੈਂਡ ਪਹੁੰਚੀ ਤਾਂ ਉੱਥੋਂ ਹੁਕਮ ਆਏ ਕਿ ਇਹ ਇੱਕ ਵਿਦਰੋਹੀ ਦੇਸ਼ ਆ, ਵਿਦਰੋਹੀ ਸ਼ਹਿਰ ਆ, ਇਸ ਨੂੰ ਤਬਾਹ ਕਰ ਦਿਓ, ਅੜਾ ਦਿਓ। ਤੇ ਉੱਥੇ ਸਾਕਾ ਹੋਇਆ, ਗੋਲੀ ਵੱਜੀ, ਫਿਰ ਉਹਨਾਂ ਨੇ ਜਿਹੜੀਆਂ ਤੋਪਾਂ ਆ ਕਹਿੰਦੇ ਵੀ ਦਰਬਾਰ ਸਾਹਿਬ ਵੱਲ ਨੂੰ ਸਾਰਿਆਂ ਉਹ ਵੀ ਰੱਖ ਲਿਆ ਕਰਤਾ। ਤੇ ਇਹਨਾਂ ਨੇ ਫਿਰ ਰੂੜ ਸਿੰਘ ਜਿਹੜੇ ਕਿ ਸਿਮਰਨਜੀਤ ਮਾਨ ਉਹਨਾਂ ਦੇ ਸ਼ਾਇਦ ਡੈਡੀ ਸੀ, ਤੇ ਇਹਨਾਂ ਨੇ ਇਕੱਠੇ ਹੋ ਕੇ ਫਿਰ ਉਹਨਾਂ ਨੂੰ ਕਨਵਿੰਸ ਕੀਤਾ ਵੀ ਨਹੀਂ ਇਸ ਤਰ੍ਹਾਂ ਨਹੀਂ, ਤੇ ਆਓ ਦਰਬਾਰ ਸਾਹਿਬ, ਤੇ ਉਹਨਾਂ ਨੇ ਮੰਨ ਲਿਆ ਵੀ ਅਸੀਂ ਨਹੀਂ ਕਰਾਂਗੇ। ਤੇ ਇਸ ਦੇ ਪ੍ਰਤੀ ਉਹਨਾਂ ਨੇ ਫਿਰ ਉਹਨਾਂ ਨੂੰ ਸਰੋਪਾ ਦਿੱਤਾ ਵੀ ਜਿਹਨਾਂ ਨੇ ਮਤਲਬ ਦਰਬਾਰ ਸਾਹਿਬ ਜਾਂ ਅਕਾਲ ਤਖ਼ਤ ਨੂੰ ਨਹੀਂ ਢਾਇਆ। ਹੁਣ ਉਹਨਾਂ ਨੇ ਮਤਲਬ ਉਹ ਕਹਿ ਰਹੇ ਨੇ ਕਿ ਸਰੋਪਾ ਜਿਹੜਾ ਆ ਉਹ ਜਲ੍ਹਿਆਂ ਵਾਲੇ ਬਾਗ ਚ ਗੋਲੀ ਮਾਰਨ ਕਰਕੇ ਉਹਨਾਂ ਦੇ ਖੁਸ਼ੀ ਚ ਨਹੀਂ ਦਿੱਤਾ, ਸਮਾਂ ਕਿ ਇਹਨਾਂ ਨੂੰ ਛੱਡਣ ਦੇ ਖੁਸ਼ੀ ਚ ਦਿੱਤਾ ਸਰੋਪਾ। ਇਹ ਦੂਸਰਾ ਐਂਗਲ ਹੈ। ਹੁਣ ਉਹ ਜਿਹੜੀ ਗੱਲ ਹੈ ਉਹ ਗੱਲ ਕਿੱਦਾਂ ਘੁੰਮਦੀ ਆ, ਤੇ ਇਹਦੇ ਬਾਰੇ ਹੁਣ ਜੇ ਆਪਾਂ ਸੁੰਦਰ ਸਿੰਘ ਮਜੀਠੀਆ ਦੇ ਬਾਰੇ ਗੱਲ ਕਰੀਏ, ਹਨਾ ਉਹਨੂੰ ਗਦਾਰ ਕਹਿਣਾ ਪਾਰਲੀਮੈਂਟ ਦੇ ਵਿੱਚ, ਪਤਾ ਨਹੀਂ ਕਿੰਨਾ ਕਹਿ ਉਹਦੇ ਫੈਕਟ ਕੀ ਆ, ਪਰ ਜਿੰਨੇ ਕੁ ਕੰਮ ਉਹਨਾਂ ਨੇ ਕੀਤੇ ਆ ਉਹ ਵੀ ਲਾਜਵਾਬ ਹੈ। ਖਾਲਸਾ ਕਾਲਜ ਬਣਾਉਣਾ, ਹੋਰ ਕਿੰਨੀਆਂ ਮਤਲਬ ਜਥੇਬੰਦੀਆਂ, ਚੀਫ ਖਾਲਸਾ ਦੀਵਾਨ ਬਣਾਉਣਾ, ਤੇ ਇੱਥੋਂ ਤੱਕ ਕਿ ਊਧਮ ਸਿੰਘ ਦੀ ਸਾਂਭ ਸੰਭਾਲ ਵੀ ਉਹਦੇ ਅਨਾਥ ਹੋਣ ਤੋਂ ਬਾਅਦ ਇਹਨਾਂ ਨੇ ਕੀਤੀ, ਇਹਨਾਂ ਦੀ ਸੰਸਥਾ ਨੇ ਕੀਤੀ, ਚੀਫ ਖਾਲਸਾ ਦੀਵਾਨ ਜਿਹੜੇ ਔਰਫਨੇਜ ਹੈ ਜਿਹੜੀ ਕਿ ਸੁੰਦਰ ਸਿੰਘ ਮਜੀਠੀਆ ਉਹਦੇ ਫਾਊਂਡਰ ਮੈਂਬਰ ਰਹੇ ਨੇ। ਇਹ ਫੈਕਟ ਨੇ, ਇਹ ਦੂਜਾ ਪੱਖ ਨਹੀਂ, ਇਹ ਫੈਕਟ ਨੇ। ਪਰ ਆਪਾਂ ਨੂੰ ਸਾਰੇ ਪਾਸੇ ਦੇਖਣਾ ਪੈਂਦਾ। ਚਲੋ ਜੇ ਮੰਨ ਲਓ ਗਲਤੀ ਕਰ ਵੀ ਗਏ ਇੱਕ ਗਲਤੀ, ਪਰ ਉਹਦੀ ਜਿਹੜੀ 99% ਪੋਜ਼ਿਟਿਵ ਚੀਜ਼ਾਂ ਆਪਾਂ ਉਹਨਾਂ ਨੂੰ ਨਹੀਂ ਭੁਲਾ ਸਕਦੇ। ਤੇ ਉੱਥੇ ਜਿਹੜਾ ਭਗਵੰਤ ਮਾਨ ਦਾ ਟਾਰਗੇਟ ਕਰਨਾ ਹਰਸਿਮਰਤ ਨੂੰ, ਉਹ ਪੋਲੀਟੀਕਲ ਰੰਜਿਸ਼ ਸੀ। ਹੋਰ ਕੋਈ ਨਹੀਂ ਹੈਗਾ ਇਹਦੇ ਵਿੱਚ। ਕਿਉਂ ਕੀਤਾ? ਸਿਰਫ ਲਾਗ ਡਾਟ ਹੈ। ਲਾਗ ਡਾਟ ਦੇ ਵਿੱਚ 1% ਗਲਤੀ ਨੂੰ ਪਾਰਲੀਮੈਂਟ ਦੇ ਵਿੱਚ ਚੱਕ ਕੇ ਜਾਏ, ਪਰ ਜਿਹੜੀਆਂ ਉਹਦੀਆਂ 99% ਉਪਲਬਧੀਆਂ ਉਹਦੇ ਤੇ ਸਵਾਹ ਪਾਤੀ। ਸੋ ਉਹ ਭਗਵੰਤ ਮਾਨ ਵੀ ਥੋੜਾ ਜਿਹਾ ਕਈ ਵਾਰੀ ਤੁਹਾਨੂੰ ਪਤਾ ਹੈ ਕਿ ਜ਼ਿਆਦਾ ਹੋ ਜਾਂਦਾ, ਉਹਦੀਆਂ ਜਿਹੜੀਆਂ ਗਲਤੀਆਂ ਨੇ ਉਹ ਥੋੜੀਆਂ ਨੇ, ਬਹੁਤ ਜ਼ਿਆਦਾ ਗਲਤੀਆਂ ਨੇ। ਆਪਣੀਆਂ ਗਲਤੀਆਂ ਉਹ ਮੰਨਦਾ ਵੀ ਹੈ ਨਹੀਂ। ਜੋ ਮਤਲਬ ਲੋਕਲ ਸਟੇਟ ਇਲੈਕਸ਼ਨ ਦੇ ਵਿੱਚ ਅੱਜ ਕੈਪਟਨ ਅਮਰਿੰਦਰ ਸਿੰਘ ਨਹੀਂ ਸੀ ਹੋਣਾ CM, ਆਮ ਆਦਮੀ ਦਾ ਹੀ ਬੰਦਾ ਕੋਈ ਹੋਣਾ ਸੀਗਾ, ਤੇ ਉਹ ਗਲਤੀ ਕਿਹਦੀ ਸੀ? ਭਗਵੰਤ ਮਾਨ ਹੋਣਾ ਤੇ ਹੀ ਸਾਰੀ ਗਾਜ ਡਿੱਗਦੀ ਆ ਕੇ ਇਹਨਾਂ ਨੇ ਜੋ ਬੈਡ ਪੋਲੀਟਿਕਸ ਕੀਤੀ ਆ ਉਹਦੇ ਕਰਕੇ ਹੋਇਆ। ਸੋ ਸਾਰੇ ਕਿਤੇ ਨਾ ਕਿਤੇ ਕੋਈ ਨਾ ਕੋਈ ਗਲਤ ਹੁੰਦਾ ਹੈ। ਇਸ ਕਰਕੇ ਨਾ ਮੈਂ ਬਹੁਤਾ ਉਸ ਸਪੀਚ ਦੇ ਨਾਲ ਸਹਿਮਤ ਨਹੀਂ ਹੈਗਾ। ਹੋ ਸਕਦਾ ਉਹਦੀ ਇੱਕ ਗਲਤੀ ਹੋਵੇ, ਪਰ ਜਿਸ ਲਹਿਜੇ ਨਾਲ ਉਹਨੂੰ ਸਪੀਚ ਕੀਤਾ ਜਮਾਂ ਹੀ ਉਹ ਮਤਲਬ ਅਨੁਕੂਲ ਨਹੀਂ ਹੈਗਾ, ਮੈਨੂੰ ਨਹੀਂ ਚੰਗਾ ਲੱਗਿਆ। ਜ਼ਰੂਰੀ ਨਹੀਂ ਤੁਸੀਂ ਮੇਰੇ ਨਾਲ ਸਹਿਮਤ ਹੋਵੋ, ਮੇਰੇ ਆਪਣੇ ਵਿਚਾਰ ਨੇ। ਤਾਂ ਰਵਿੰਦਰ ਸਿੰਘ ਧਨੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਨੇ ਕਿ ਪਿਛਲੇ ਹਫ਼ਤੇ ਮੈਂ ਕਹਿੰਦੇ ਗੁਰਦੁਆਰੇ ਗਿਆ ਤੇ ਉੱਥੇ ਚਾਹ ਪਕੌੜਿਆਂ ਦਾ ਲੰਗਰ ਲੱਗਾ ਸੀ ਤੇ ਮੈਂ ਸੇਵਾ ਕਰਨ ਲੱਗ ਪਿਆ ਤੇ ਪਕੌੜੇ ਅਜੇ ਤੱਕ ਬਣਦੇ ਪਏ ਸੀ ਤੇ ਉੱਥੇ ਆਂਟੀਆਂ ਬੈਠੀਆਂ ਸੀ। ਮੈਂ ਚਾਹ ਦੇਣ ਗਿਆ ਤੇ ਕਹਿੰਦਾ ਪਹਿਲਾਂ ਪਕੌੜੇ ਲੈ ਕੇ ਆਓ ਫੇਰ ਚਾਹ ਪੀਣੀ ਆ ਸੀ। ਵਧੀਆ ਗੱਲ ਹੈ ਜੀ, ਤੁਸੀਂ ਸੇਵਾ ਕਰ ਰਹੇ ਹੋ ਸੀ ਤੇ ਉਹਨਾਂ ਨੇ ਤੁਹਾਡੀ ਸੇਵਾ ਲਾ ਦਿੱਤੀ ਤੇ ਵਧੀਆ ਹੀ ਗੱਲ ਹੈ। ਬੜੇ ਸਾਡੇ ਸਿਆਣੇ ਇੱਦਾਂ ਕਹਿ ਦਿੰਦੇ ਨੇ ਕਿ ਬਾਈ ਅਸੀਂ ਜਾਂ ਸੇਵਾਦਾਰ ਹਾਂ, ਤਾਂ ਸੇਵਾਦਾਰ ਦੀ ਫਿਰ ਨਖਰਾ ਕੀ, ਜਦੋਂ ਗੁਰੂ ਦੇ ਸੇਵਾਦਾਰ ਹੀ ਬਣ ਗਏ ਹਾਂ। ਤੇ ਜੇ ਸੰਗਤ ਕਹੇ ਵੀ ਸਾਡੇ ਲਈ ਪਕੌੜੇ ਲਿਆ ਦਿਓ ਫਿਰ ਅਸੀਂ ਚਾਹ ਪੀਣੀ ਆ, ਤਾਂ ਵਾਈ ਨੋਟ। ਜੇ ਉਹਨਾਂ ਨੂੰ ਇਸ ਚੀਜ਼ ਖੁਸ਼ੀ ਮਿਲਦੀ ਆ ਤਾਂ ਤੁਹਾਨੂੰ ਦੇਣੀ ਚਾਹੀਦੀ ਆ, ਸਾਨੂੰ ਦੇਣੀ ਚਾਹੀਦੀ ਆ। ਸੋ ਸੇਵਾ ਜਦ ਕਰਨ ਚੱਲੀ ਪਏ ਨਾ, ਜੇ ਹੁਣ ਆਪਾਂ ਲੰਗਰ ਵਰਤਾਉਣ ਲੱਗ ਗਏ ਪਏ ਆ, ਬਾਲਟੀ ਦੇ ਨਾਲ ਕੜਛੀ ਚੱਕੀ ਲਈ ਆ, ਤੇ ਜੇ ਮੂਹਰਿਓ ਸੰਗਤ ਕਹਿੰਦੀ ਆ ਵੀ ਥੋੜੀ ਪਾ ਦੇ ਜਾਂ ਥੋੜੇ ਆਲੂ ਪਾ ਦੇ ਜਾਂ ਥੋੜੇ ਮਟਰ ਜ਼ਿਆਦਾ ਪਾ ਦੇ, ਤਾਂ ਸਾਨੂੰ ਕੀ ਤਕਲੀਫ਼ ਹੋਣੀ ਚਾਹੀਦੀ ਆ? ਅਸੀਂ ਕਿਹੜੇ ਆਪਣਾ ਹੀ ਕਰ ਰਹੇ ਹਾਂ, ਕਿਸੇ ਦਾ ਰੱਬ ਦਾ ਹੀ ਦਿੱਤਾ ਹੋਇਆ, ਸੰਗਤ ਦਾ ਹੀ ਦਿੱਤਾ ਹੋਇਆ, ਸੰਗਤ ਨੂੰ ਹੀ ਵਰਤਾ ਰਹੇ ਹਾਂ, ਅਸੀਂ ਤਾਂ ਵਰਤਾਵੇ ਹਾਂ ਜੀ। ਪਰ ਉਹ ਕਹਿੰਦੇ ਫਨੀ ਮੂਮੈਂਟ ਸੀ। ਦੇਖੋ ਤੁਸੀਂ ਵੀ ਖੁਸ਼ ਹੋਏ, ਬੀਬੀਆਂ ਵੀ ਖੁਸ਼ ਹੋਈਆਂ, ਹੁਣ ਅਸੀਂ ਵੀ ਖੁਸ਼ ਹੋ ਰਹੇ ਹਾਂ। ਸੋ ਪਕੌੜਿਆਂ ਨੇ ਆਪਣਾ ਕੰਮ ਕਰ ਦਿੱਤਾ ਜੀ। ਠੀਕ ਹੈ ਜੀ, ਤੇ ਪ੍ਰੋਗਰਾਮ ਚੱਲ ਰਿਹਾ ਜੀ। ਤੇ ਅਮਰੀਕ ਭਾਜੀ ਨੂੰ ਹੁਣ ਮੈਂ ਫੋਨ ਨਹੀਂ ਲਾਵਾਂਗਾ ਕਿਉਂਕਿ ਉਹਨਾਂ ਦੀ ਗੱਡੀ ਜਿਹੜੀ ਆ ਪਹਾੜਾਂ ਦੇ ਵਿੱਚੋਂ ਲੰਘ ਰਹੀ ਹੈ ਤੇ ਅਗਲੇ ਹਫ਼ਤੇ ਉਹਨਾਂ ਤੋਂ ਜਾਣਾਂਗੇ। ਪਰ ਗੱਲ ਮੈਂ ਅੱਜ ਮਿਸ ਕਰ ਰਿਹਾ ਉਹਨਾਂ ਦੀ ਕਿਉਂਕਿ ਮੈਨੂੰ ਬੜਾ ਇੰਤਜ਼ਾਰ ਸੀ ਤੋਚੀ ਦਾ, ਯਾਨੀ ਕਿ ਟੋਨੀ ਦੀ ਗੱਲਬਾਤ ਤੇ ਉਹਦੇ ਛੋਟੇ ਮੁੰਡੇ ਦਾ ਰਿੱਕੀ ਦਾ। ਗੱਲ ਬੜੀ ਇੰਟਰਸਟਿੰਗ ਹੋਣੀ ਸੀ, ਖੈਰ ਕੋਈ ਗੱਲ ਨਹੀਂ, ਗੁੱਡ ਹੀ ਹੋਇਆ ਕਿ ਗੱਲ ਟੁੱਟ ਜਾਣੀ ਸੀ। ਨਾਲੇ ਭਾਜੀ ਨਾ ਗੋਰਿਆਂ ਦੇ ਵਿੱਚ ਘਿਰੇ ਬੈਠੇ ਸੀ, ਉਹਨਾਂ ਦੇ ਖੁੱਲ੍ਹ ਕੇ ਉਹ ਗੱਲ ਨਹੀਂ ਸੀ ਹੋਣੀ। ਅਗਲੇ ਹਫ਼ਤੇ ਸਟੂਡੀਓ 'ਚੋਂ ਗੱਲ ਇਹ ਸਾਰੀ ਕਰਾਂਗੇ। ਤਾਂ ਦੋਸਤੋ ਪ੍ਰੋਗਰਾਮ ਆਪਾਂ ਹੁਣ ਸਮਾਪਤੀ ਵੱਲ ਨੂੰ ਕਰਨਾ, ਪਰ ਮੈਂ ਤੁਹਾਨੂੰ ਦੱਸਦਾ ਕਿ ਸਾਡੇ ਪ੍ਰੋਗਰਾਮ ਨਾ ਪੋਡਕਾਸਟ ਦੇ ਵਿੱਚ ਤੁਸੀਂ ਸੁਣ ਸਕਦੇ ਹੋ, ਤਕਰੀਬਨ 15 ਮਿੰਟ ਬਾਅਦ ਚੜ੍ਹ ਜਾਂਦੇ, ਕਈ ਵਾਰੀ ਥੋੜਾ ਡਿਲੇ ਹੋ ਜਾਂਦਾ, ਪਰ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਅਸੀਂ ਛੇਤੀ ਤੋਂ ਛੇਤੀ ਚੜ੍ਹਾ ਦਈਏ। ਤੇ ਤੁਹਾਨੂੰ ਇਹ ਵੀ ਦੱਸ ਦਿੰਦੇ ਹਾਂ ਕਿ ਜੋ ਸਾਡਾ ਲਾਈਵ ਪ੍ਰੋਗਰਾਮ ਦਾ ਡਾਟਾ ਹੈ ਉਹਦੇ ਨਾਲ 3 ਗੁਣਾ ਜ਼ਿਆਦਾ ਸਾਨੂੰ ਪੋਡਕਾਸਟ 'ਤੇ ਸੁਣਿਆ ਜਾਂਦਾ, ਕਿਉਂਕਿ ਉਹਦੇ ਵਿੱਚ ਫਲੈਕਸੀਬਿਲਿਟੀ ਆ ਜਾਂਦੀ ਹੈ। ਹੁਣ ਜਿੱਦਾਂ ਜਗਤਾਰ ਭਾਜੀ ਦੇ ਹੁਣ ਐਪ ਨਹੀਂ ਚੱਲ ਰਹੀ, ਨੈਟਵਰਕ ਪ੍ਰੋਬਲਮ ਹੈ, ਤਾਂ ਇਹ ਮਿਸ ਨਹੀਂ ਕਰਨਗੇ, ਇਹ ਦੁਬਾਰਾ ਫੇਰ ਡਾਊਨਲੋਡ ਕਰਕੇ ਸੁਣ ਸਕਦੇ ਆ। ਇੱਦੇ ਬਹੁਤ ਸਾਰੇ ਸਰੋਤੇ ਕੰਮਾਂ ਕਾਰਾਂ 'ਤੇ ਹੁੰਦੇ ਨੇ, ਡਰਾਈਵਿੰਗ ਕਰਦੇ ਹੁੰਦੇ ਨੇ, ਕੰਮ ਆ ਜਾਂਦਾ ਕੋਈ, ਤਾਂ ਉਹ ਲਾਈਵ ਵੀ ਸੁਣ ਲੈਂਦੇ ਨੇ, ਦੁਬਾਰਾ ਪੋਡਕਾਸਟ 'ਤੇ ਵੀ ਸੁਣ ਲੈਂਦੇ ਨੇ। ਅਤੇ ਦੂਜੀ ਗੱਲ ਹੈ, ਤੁਸੀਂ ਗੱਲ ਨੂੰ ਥੋੜ੍ਹੀ ਜਿਹੀ ਰਿਪੀਟ ਕਰਕੇ ਵੀ ਸੁਣ ਸਕਦੇ ਹੋ, ਬਾਰ ਬਾਰ ਵੀ ਸੁਣ ਸਕਦੇ ਹੋ। ਸੋ ਇਹ ਜਿਹੜੀਆਂ ਫੈਸਿਲਿਟੀਆਂ ਅਸੀਂ ਹਰਮਨ ਰੇਡੀਓ 'ਤੇ ਦੇਣ ਦੀ ਕੋਸ਼ਿਸ਼ ਕਰੀ ਦੀ ਆ। ਬਾਕੀ ਸਾਡਾ ਜਿਹੜਾ ਐਂਗਲ ਹੈ ਰੇਡੀਓ ਪ੍ਰੋਗਰਾਮ ਪੇਸ਼ ਕਰਨ ਦਾ, ਉਹ ਕੋਈ ਕਮਰਸ਼ੀਅਲ ਭਾਵਨਾ ਵਾਲਾ ਹੈ ਨਹੀਂ। ਸਾਡੇ ਬਹੁਤ ਸਾਰੇ ਕਮਰਸ਼ੀਅਲ ਦੋਸਤ ਨੇ ਜਿਹੜੇ ਸਾਨੂੰ ਸਪੌਂਸਰ ਕਰਦੇ ਨੇ, ਬਹੁਤ ਸਾਰੀ ਕੰਪਨੀਜ਼ ਆਪਣੇ ਪ੍ਰੋਡਕਟ ਸਾਨੂੰ ਦਿੰਦੀਆਂ, ਅਸੀਂ ਬੜੇ ਚੁਣ ਚੁਣ ਕੇ ਕੋਸ਼ਿਸ਼ ਕਰੀ ਦੀ ਆ ਕਿ ਵਧੀਆ ਪ੍ਰੋਡਕਟਸ ਦੀ ਹੀ ਐਡਵਰਟਾਈਜ਼ਮੈਂਟ ਕਰੀਏ, ਉਹੀ ਇਸ ਦਾ ਲਾਹਾ ਲੈਣ। ਅਤੇ ਬਾਕੀ ਸਾਡੀ ਜਿਹੜੀ ਬਿਰਤੀ ਆ ਉਹ ਸਿਰਫ ਇਹ ਆ ਵੀ ਘੰਟੇ ਦੇ ਵਿੱਚੋਂ 7, 8 ਜਾਂ 10 ਮਿੰਟ ਵੱਧ ਤੋਂ ਵੱਧ ਐਡਵਰਟਾਈਜ਼ਮੈਂਟ ਹੋਣੀ ਚਾਹੀਦੀ ਆ, ਇਸ ਤੋਂ ਵੱਧ ਨਹੀਂ ਅਸੀਂ ਅਲਾਓ ਹੀ ਨਹੀਂ ਕਰੀਦੀ, ਕੋਸ਼ਿਸ਼ ਨਹੀਂ ਕਰੀਦੀ। ਕਿਉਂਕਿ ਤੁਸੀਂ ਦੇਖੋ ਪ੍ਰੋਗਰਾਮ ਹੁਣ ਸੁਣਦੇ ਹੋ ਸਾਡਾ, ਹੈ ਨਾ, ਤਾਂ ਉਹਦਾ ਉਹ ਕਿਉਂ ਸੁਣਦੇ ਹੋ, ਟਾਈਮ ਕੱਢਦੇ ਹੋ ਆਪਣਾ, ਹੈ ਨਾ। ਅਤੇ ਜੇ ਅਸੀਂ ਤੁਹਾਨੂੰ ਵਿੱਚ ਇਕੱਲੀਆਂ ਮਸ਼ਹੂਰੀਆਂ ਸੁਣਾਈ ਜਾਈਏ, ਉਹਦੇ ਵਿੱਚ ਕੋਈ ਵੈਲਿਊ ਨਾ ਹੋਵੇ, ਹੈ ਨਾ, ਤਾਂ ਕੀ ਕੱਢਣਾ ਪਾਣਾ, ਤੁਸੀਂ ਕਿਉਂ ਸੁਣੋਗੇ ਸਾਨੂੰ? ਸੋ ਸਾਡੀ ਵੀ ਗੱਲ ਕਹਿਣ ਦਾ ਮਜ਼ਾ ਇਹ ਹੈ ਕਿ ਤੁਸੀਂ ਸੁਣਦੇ ਹੋ, ਤੁਹਾਨੂੰ ਵੀ ਇਹ ਹੈ ਕਿ ਤੁਸੀਂ ਆਪਣਾ ਟਾਈਮ ਸਪੈਂਡ ਕਰਦੇ ਹੋ, ਇੰਟਰਨੈਟ ਫੂਕਦੇ ਹੋ, ਬੈਟਰੀ ਜਾਲਦੇ ਹੋ, ਤਾਂ ਤੁਹਾਨੂੰ ਵੀ ਉਹਦਾ ਜਿਹੜਾ ਪੂਰਾ ਪੂਰਾ ਆਨੰਦ ਆਵੇ। ਸੋ ਪ੍ਰੋਗਰਾਮ ਆਪਾਂ ਹੁਣ ਸਮਾਪਤੀ ਵੱਲ ਨੂੰ ਹੈ ਤੇ ਕੋਈ ਵੀ ਸੁਝਾਅ ਆ ਜਿੱਦਾਂ ਅੱਜ ਵੀ ਆਏ ਆ, ਮੈਂ ਕੋਸ਼ਿਸ਼ ਕਰਾਂਗਾ ਕਿ ਗੀਤ ਥੋੜੇ ਘੱਟ ਲਾਏ ਜਾਣ, ਗੱਲਾਂ ਥੋੜੀਆਂ ਵੱਧ ਹੋਈਆਂ ਜਾਣ, ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਆਪਾਂ ਤੁਹਾਡੇ ਸਾਹਮਣੇ ਜਾਣਕਾਰੀਆਂ ਤੇ ਇਨਫੋਰਮੇਸ਼ਨ ਲੈ ਕੇ ਆਵਾਂਗੇ। ਤੇ ਇੱਕ ਨਾ ਸਾਡੇ ਬਹੁਤ ਦੇਰ ਤੋਂ ਸੱਜਣ ਨੇ ਗਰੇਵਾਲ ਆਟੇ ਵਾਲੇ, ਤੇ ਉਹ ਬੜੇ ਸਪੋਰਟ ਕਰਦੇ ਨੇ ਸਾਡੀ, ਤੇ ਉਹਨਾਂ ਨੇ ਡਰਾਅ ਕੱਢਣਾ 15 ਅਗਸਤ ਨੂੰ, ਤੇ ਜ਼ਰੂਰ ਉਹਦੇ ਵਿੱਚ ਸ਼ਾਮਲ ਹੋਵੋ। ਤੇ ਬੜਾ ਵਧੀਆ ਆਟਾ ਉਹਨਾਂ ਦਾ, ਅਸੀਂ ਉਹੀ ਵਰਤਦੇ ਹਾਂ, ਹੋਲ ਪਹਿਲਾਂ ਹੋਲ ਮੀਲ ਵਰਤਦੇ ਸੀ, ਹੁਣ ਆਲ ਗ੍ਰੇਨ ਵਰਤਦੇ ਹਾਂ। ਬਹੁਤ ਵਧੀਆ ਆਟਾ ਹੈ, ਆਲ ਗ੍ਰੇਨ ਵੀ ਤੁਸੀਂ ਵਰਤਿਆ ਕਰੋ ਅਗਰ ਤੁਹਾਨੂੰ ਕੋਈ ਸਮੱਸਿਆ ਆ ਕਬਜ਼ ਤੇ ਜਾਂ ਹੋਰ ਹੈ, ਤੇ ਬੜੇ ਨਿਊਟ੍ਰੀਸ਼ਨ ਹੁੰਦੇ ਨੇ, ਕਈ ਗ੍ਰੇਨ ਵਿੱਚ ਮਿਕਸ ਕੀਤੇ ਹੁੰਦੇ ਆ। ਤੇ ਇੱਕ ਨਾ ਗੀਤ ਰਣਜੀਤ ਬਾਵਾ ਸੁਣਨ ਦਾ ਫਰਮਾਇਸ਼ ਆਈ ਸੀ, ਉਹ ਗੀਤ ਮੈਨੂੰ ਨਹੀਂ ਲੋਕੇਟ ਹੋ ਰਿਹਾ, ਪਰ ਮੈਂ ਤੁਹਾਨੂੰ ਟੱਪੇ ਸੁਣਾਉਣਾ ਜੀ। ਉਸ ਗੀਤ ਤੋਂ ਬਾਅਦ ਫਿਰ ਸੁਨੇਹੇ ਆ ਸਾਡੇ ਸਪੋਂਸਰ ਦੇ, ਤੇ ਫਿਰ ਗੀਤ ਸੰਗੀਤ ਜਾਰੀ ਰਹੇਗਾ। ਅਗਲੇ ਹਫ਼ਤੇ ਫਿਰ ਮਿਲਾਂਗੇ, ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ।
ਖਿਲਦਾ ਨੀ ਖਿਲਦਾ ਖਿਲਦਾ